ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ, ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਥੇ ਤਿਲਕ ਹੱਥ ਮਾਲਾ ਵਾਨਾ।
ਹਾਂ, ਪਖੰਡ ਦਾ ਖੰਡਨ ਕਰ ਰਹੇ ਨੇ ਗੁਰੂ ਸਾਹਿਬ, ਕਹਿੰਦੇ ਵੀ ਹੱਥਾਂ 'ਚ ਮਾਲਾ ਫੜ ਲਈ ਅਤੇ ਮੱਥੇ 'ਤੇ ਤਿਲਕ ਲਾ ਲਏ ਅਤੇ ਬਾਣਾ ਇੱਦਾਂ ਦਾ ਭੇਖ ਬਣਾ ਲਿਆ। ਹਾਂਜੀ, ਇੱਦਾਂ ਦਾ ਪਹਿਰਾਵਾ ਕਰ ਲਿਆ।
ਲੋਗਨ ਰਾਮ ਖਲੋਨਾ ਜਾਨਾ।
ਲੋਗਨ 'ਤੇ ਵਿਸ਼ਰਾਮ ਕਰਨਾ, ਠੀਕ। ਲੋਗਨ ਰਾਮ ਖਿਲੋਨਾ ਜਾਨਾ, ਲੋਕਾਂ ਨੇ ਪਰਮੇਸ਼ੁਰ ਨੂੰ ਖਿਲਾਉਣਾ ਸਮਝਿਆ। ਜਿਵੇਂ ਬਾਲਕ ਨੂੰ ਆਪਾਂ ਨਾ ਪਰਚਾਉਣ ਵਾਸਤੇ ਖਿਡੌਣਾ ਦੇ ਦਿੰਦੇ ਹਾਂ, ਉਹਦੇ ਨਾਲ ਪਰਚ ਜਾਂਦਾ। ਵੀ ਸੈਲ ਸਾਡੇ ਆ ਪਹਿਰਾਵੇ ਨਾਲ, ਹੱਥ 'ਚ ਮਾਲਾ ਫੜਨ ਨਾਲ, ਤਿਲਕ ਲਾਉਣ ਨਾਲ, ਇੱਦਾਂ ਦਾ ਭੇਖ ਬਣਨ ਨਾਲ ਵਾਹਿਗੁਰੂ ਵੀ ਪਰਚ ਜਾਵੇਗਾ। ਹਾਂਜੀ।
ਜੋ ਹੋ ਬੋਰਾ ਤੋ ਰਾਮ ਤੋਰਾ।
ਹਾਂ, ਲੋਕ ਮੈਨੂੰ ਜੇ ਹੋ ਜੋ ਹੋ ਬੋਰਾ, ਜੇ ਮੈਂ ਬੋਰਾ ਹਾਂ, ਲੋਕ ਮੈਨੂੰ ਬੋਲਾ ਕਹਿੰਦੇ ਨੇ, ਪਰ ਹੇ ਰਾਮ, ਹਾਂ ਤਾਂ ਮੈਂ ਤੇਰਾ ਨਾ, ਤੋ ਰਾਮ ਤੋਰਾ, ਹਾਂ ਤਾਂ ਤੁਹਾਡਾ, ਲੋਕ ਬੋਲਾ ਕਹੀ ਜਾਣ, ਤੁਹਾਡਾ ਹੋ ਗਿਆ। ਹਾਂਜੀ।
ਲੋਕ ਮਰਮ ਕਹਿ ਜਾਣੇ ਮੋਰਾ।
ਇਹ ਲੋਕ ਮੇਰੇ ਸੀਕਰਟ ਨੂੰ, ਮੇਰੇ ਮਰਮ ਨੂੰ, ਭੇਦ ਨੂੰ ਕੀ ਜਾਣ ਸਕਦੇ ਨੇ।
ਹਾਂਜੀ। ਰਹਾਓ ਤੋਰੋ ਨਾ ਪਾਤੀ ਪੂਜੋ ਨਾ ਦੇਵਾ।
ਮੈਂ ਦੇਵਤਿਆਂ ਦੀ ਪੂਜਾ ਕਰਨ ਲਈ ਤੁਲਸੀ ਦੇ ਪੱਤੇ ਨਹੀਂ ਤੋੜਦਾ, ਤੁਲਸੀ ਦੇ ਪੱਤੇ ਤੋੜ ਕੇ ਪੂਜਾ ਕਰਦੇ ਹਨ ਮੂਰਤੀ ਦੀ। ਸੋ ਮੈਂ ਤੋਰੋ ਨਾ ਪਾਤੀ, ਪਾਤੀ ਪੱਤੇ ਕਾਹਦੇ, ਤੁਲਸੀ ਦੇ। ਸੋ ਇਹ ਮੂਰਤੀਆਂ ਦੀ ਪੂਜਾ ਲਈ ਮੈਂ ਪੱਤਿਆਂ ਆਦਿ ਤੁਲਸੀ ਦਿਆਂ ਨੂੰ ਨਹੀਂ ਤੋੜਨਾ ਕਰਦਾ, ਪੂਜੋ ਨਾ ਦੇਵਾ, ਨਾ ਹੀ ਮੈਂ ਇਹ ਦੇਵਤਿਆਂ ਦੀ ਪੂਜੀ ਪੂਜਾ ਜਿਹੜੀ ਹੈ, ਜਿਹੜੀ ਤੁਸੀਂ ਮੂਰਤੀਆਂ ਬਣਾ ਕੇ ਕਰਦੇ ਹੋ, ਇੱਦਾਂ ਨਹੀਂ ਕਰਦਾ। ਹਾਂਜੀ।
ਰਾਮ ਭਗਤ ਬਿਨ ਨਿਫਲ ਸੇਵਾ।
ਪ੍ਰਭੂ ਦੀ ਭਗਤੀ ਤੋਂ ਬਿਨਾਂ ਇਹ ਮੂਰਤੀਆਂ ਦੀ ਸੇਵਾ ਕਰਨੀ, ਇੱਦਾਂ ਦੇ ਪਖੰਡ ਕਰਨੇ, ਇੱਦਾਂ ਦੀ ਸੇਵਾ ਜਿਹੜੀ ਹੈ ਨਿਸਫਲ ਹੈ।
ਸਤਿਗੁਰ ਪੂਜੋ ਸਦਾ ਸਦਾ ਮਨਾਵੋ।
ਮੈਂ ਤਾਂ ਸਦੀਵ ਕਾਲ ਆਪਣੇ ਸਤਿਗੁਰਾਂ ਨੂੰ ਪੂਜਦਾ ਅਤੇ ਸਦਾ ਸਦਾ ਮਨਾਵਾ, ਸਦਾ ਹੀ ਉਹਨਾਂ ਨੂੰ ਮਨਾਉਣਾ ਕਰਦਾ, ਪ੍ਰਸੰਨ ਕਰਦਾ, ਭਾਵ ਉਹਨਾਂ ਦੀ ਪ੍ਰਸੰਨਤਾ ਲੈਂਦੇ ਹਾਂ।
ਐਸੀ ਸੇਵ ਦਰ ਗਏ ਸੁਖ ਪਾਵੋ।
ਇੱਦਾਂ ਦੀ ਸੇਵਾ ਜਿਹੜੀ ਹੈ ਆਪਣੇ ਗੁਰਾਂ ਦੀ ਸੇਵਾ, ਉਹ ਦਰਗਾਹ ਦੇ ਵਿੱਚ ਸੁੱਖ ਪ੍ਰਾਪਤ ਕਰਦੇ ਹਾਂ ਅਸੀਂ।
ਲੋਕ ਕਹੇ ਕਬੀਰ ਬੋਹਰਾਨਾ।
ਕਹੇ ਤੇ ਲੋਕ ਕਹੇ,
ਲੋਕ ਕਹੇ ਕਬੀਰ ਬੋਹਰਾਨਾ।
ਲੋਕ ਤਾਂ ਮੈਨੂੰ ਬਾਲਾ ਕਹਿੰਦੇ ਨੇ। ਹਾਂਜੀ।
ਕਬੀਰ ਕਾ ਮਰਮ ਰਾਮ ਪਹਿਚਾਨਾ।
ਪਰ ਮੈਂ ਕਬੀਰ ਦਾ ਮਰਮ ਭੇਜ ਜਿਹੜਾ ਸੀ ਇਹ ਰਾਮ ਤੁਸੀਂ ਆਪ ਹੀ ਪਹਿਚਾਣ ਦੇ। ਹਾਂਜੀ।
ਉਲਟ ਜਾਤ
ਨੇ, ਹੁਣ ਤਾਂ ਅਗਲਾ ਸ਼ਬਦ ਸ਼ੁਰੂ ਹੋ ਗਿਆ।
ਪੰਡਤਾਂ
ਤੇ ਕਾਜੀ ਮੁੱਲਾਂ ਨੂੰ ਕਬੀਰ ਸਾਹਿਬ ਜੋ ਉਪਦੇਸ਼ ਦੇਣ ਲੱਗੇ ਨੇ, ਕਿੱਦਾਂ ਦਾ ਕਾਜੀ ਹੋਣਾ ਚਾਹੀਦਾ, ਮੁੱਲਾਂ ਕਿੱਦਾਂ ਦਾ ਚਾਹੀਦਾ ਅਤੇ ਪੰਡਿਤ ਕਿੱਦਾਂ ਦਾ ਚਾਹੀਦਾ, ਉਹ ਉਪਦੇਸ਼ ਮਹਾਰਾਜ ਦੇ ਕਬੀਰ ਸਾਹਿਬ ਜੀ ਦੇ ਰਹੇ ਨੇ। ਹਾਂਜੀ, ਪੜ੍ਹੋ।
ਉਲਟ ਜਾਤ ਕੁੱਲ ਦਉ ਦਉ ਵਿਸਾਰੀ।
ਉਲਟ ਜਾਤ ਕੁੱਲ ਦਉ ਵਿਸਾਰੀ, ਸੰਸਾਰ ਦੀ ਤਰਫ ਮੈਂ ਬਿਰਤੀ ਉਲਟਾ ਲਈ ਹੈ, ਬਿਰਤੀ ਉਲਟ ਗਈ, ਜਿਸ ਕਰਕੇ ਜਾਤੀ ਦਾ ਅਭਿਮਾਨ ਵੀ ਕੁੱਲ ਦਾ ਅਭਿਮਾਨ ਵੀ ਮੈਂ ਦੋਵੇਂ ਵਿਸਾਰ ਦਿੱਤੇ, ਨਾ ਹੁਣ ਮੈਨੂੰ ਜਾਤੀ ਅਭਿਮਾਨ ਹੈ, ਨਾ ਜਿਹੜਾ ਹੈਗਾ ਕੁੱਲ ਦਾ ਕੋਈ ਅਭਿਮਾਨ ਹੈ, ਇਹ ਦੋਵੇਂ ਵਿਸਾਰ ਦਿੱਤੀਆਂ, ਸੰਸਾਰ ਵੱਲੋਂ ਬਿਰਤੀ ਮੇਰੀ ਉਲਟ ਗਈ ਨਾਮ ਦੀ ਬਰਕਤ ਕਰਕੇ।
ਸੁਨ ਸਹਿਜ ਮੈਂ ਬੁਣਤ ਹਮਾਰੀ।
ਫਿਰ ਉਹ ਬਾਹਮਣ ਕਹਿੰਦੇ ਤੂੰ ਕੋਈ ਕਪੜਾ ਤਾਂ ਨਹੀਂ, ਕੋਈ ਬੁਣਦਾ ਤੇਰਾ ਕੰਮ ਮੈਂ ਚਲਾਇਆ ਦਾ। ਉਹ ਦੱਸਦੇ ਸੁਣ ਸੁਣ ਸਹਿਜ ਮਹਿ ਬੁਣਤ ਹਮਾਰੀ, ਸੁਣ ਜਿਹੜਾ ਫੁਰ ਪਰਮੇਸ਼ਰ ਹੈ ਅਤੇ ਉਹਦੀ ਜਿਹੜੀ ਪ੍ਰਾਪਤੀ ਕਰਨੀ ਹੈ ਬ੍ਰਹਮ ਗਿਆਨ ਦੀ, ਬਸ ਇਹੀ ਮੇਰੀ ਬੁਣਤ ਹੈ ਕੱਪੜੇ ਦੀ।
ਹਮਰਾ ਝਗੜਾ ਰਹਾ ਨਾ ਕੋ,
ਹੁਣ ਮੇਰਾ ਕੋਈ ਕਿਸੇ ਪ੍ਰਕਾਰ ਦਾ ਝਗੜਾ ਨਹੀਂ ਇਹਨਾਂ ਨਾਲ ਰਹਿ ਗਿਆ।
ਪੰਡਿਤ ਮੁੱਲਾ
ਮੁੱਲਾ ਨਹੀਂ ਕਹਿਣਾ ਮੁੱਲਾ,
ਪੰਡਿਤ ਮੁੱਲਾ ਛੱਡੇ ਦੋ,
ਮੈਂ ਦੋਹਾਂ ਦੇ ਖਹਿੜਾ ਛੱਡਤਾ, ਬਾਹਮਣ ਵੀ ਛੱਡਤੇ, ਮੁੱਲਾਂ ਦਾ ਵੀ ਤਿਆਗ ਕਰਤਾ। ਬਾਹਮਣਾਂ ਦਾ ਕਰਮਕਾਂਡ ਕਰਮਕਾਂਡ ਹੀ ਸੀ, ਇਸ ਕਰਕੇ ਛੱਡ ਦਿੱਤੇ। ਮੁੱਲਾਂ ਜਿਹੜੇ ਸੀ ਸਰੇ ਸੀ, ਸਰਾਦ 'ਚ ਰਹਿਣ ਵਾਲੇ ਸੀ, ਛੱਡ ਦਿੱਤੇ ਨੇ, ਮੈਂ ਕੋਈ ਝਗੜਾ ਨਹੀਂ ਰਹਿ ਗਿਆ।
ਰਹਾਓ
ਹਾਂਜੀ,
ਬੁਣ ਬੁਣ ਆਪ ਆਪ ਪਹਿਰਾਵੋ,
ਆਪ 'ਤੇ ਵਿਸਰਾਮ, ਬੁਣ ਬੁਣ ਆਪ,
ਬੁਣ ਬੁਣ ਆਪ ਆਪ ਪਹਿਰਾਵੋ।
ਹਾਂ, ਹੁਣ ਜਿਹੜੀ ਹੈ ਨਾ ਬੁਣਨਾ, ਮੈਂ ਕੀ ਹੈ ਬਿਰਤੀ ਜਿਹੜੀ ਲਾਈ ਹੈ, ਇਹ ਮੈਂ ਕੱਪੜੇ ਦਾ ਬੁਣਨਾ ਕੀਤਾ ਅਤੇ ਇਹ ਕੱਪੜੇ ਨੂੰ ਮੈਂ ਪਹਿਰਨਾ ਕਰਦਾ, ਭਾਵ ਆਨੰਦ ਭੋਗਦਾ। ਹਾਂਜੀ
ਬਾਬਾ ਜੀ, ਆਪ ਦੇ ਥੱਲੇ ਇੱਕ ਔਂਕੜ ਆ, ਇਹਦੇ ਨਾਲ ਕਰਨਾ।
ਹਾਂ, ਤਾਂ ਹੀ ਫਿਰ ਉਹ ਪਹਿਲਾਂ ਆਪਣੇ ਆਪੇ ਦਾ ਭਾਵ ਹੈ, ਬੁਣ ਬੁਣ ਆਪ।
ਹਾਂਜੀ,
ਸੋ ਮੈਂ ਆਪਣੇ ਆਪੇ ਦੀ ਪ੍ਰਾਪਤੀ ਕਰਨਾ ਹੀ ਕੱਪੜੇ ਦਾ ਬੁਣਨਾ, ਉਹ ਆਪਣਾ ਆਪਾ ਹੋ ਗਿਆ ਅਤੇ ਆਪ ਪਹਿਰਾਵੋ, ਉਹ ਆਪਣੇ ਨਿਚਲੀ ਕਹਿ ਲੈਣੇ, ਮੈਂ ਹੁਣ ਉਹ ਉੱਦਾਂ ਦਾ ਕੱਪੜਾ ਪਹਿਣਦਾ ਆਪ।
ਆਪਾਂ ਬੋਲਣ 'ਚ ਆਪ ਹੀ ਬਣਨਾ ਬਸ,
ਉਹ ਪਹਾੜਾ ਦੂਜਾ ਪੋਲਾ, ਦੇਖੋ ਬੁਣ ਬੁਣ ਆਪ,
ਬੁਣ ਬੁਣ ਆਪ,
ਆਪ ਪਹਿਰਾਵੋ,
ਆਪ ਪਹਿਰਾਵੋ,
ਮੌਕ ਲੱਗ ਗਿਆ।
ਠੀਕ ਹੈ, ਠੀਕ, ਜਹ ਨਹੀਂ ਆਪ ਤਹਾ ਹੋਏ ਗਾਵੋ।
ਹਾਂ, ਜਿੱਥੇ ਆਪਾ ਭਾਵ ਨਹੀਂ ਹੈਗਾ ਅਤੇ ਉਹ ਉਹ ਥਾਂ ਕਿਹੜਾ ਜਿੱਥੇ ਹੰਕਾਰਪਣਾ ਨਹੀਂ ਹੈਗਾ, ਉਹ ਕਿਹੜਾ ਸਥਾਨ ਹੈ? ਸਾਧ ਸੰਗਤ, ਗੁਰੂ ਜਿਹੜੀ ਸਾਧ ਸੰਗਤ ਹੈ, ਜਿੱਥੇ ਆਪਾ ਭਾਵ ਹੁੰਦਾ ਹੀ ਨਹੀਂ, ਆਪਣਾ ਤੁੰਦੀ ਉਹ ਨਹੀਂ, ਉਹਨਾਂ 'ਚ ਬੈਠ ਕੇ ਮੈਂ ਹਰੀ ਦੇ ਗੁਣਾਂ ਨੂੰ ਗਾਉਣਾ, ਉਹ ਸੰਗਤ 'ਚ ਬੈਠ ਕੇ ਤਾਹਾਂ ਹੋਏਗਾ, ਉੱਥੇ ਸਥਿਤ ਹੋ ਕੇ ਪਰਮੇਸ਼ਰ ਦੇ ਜਸ ਨੂੰ ਗਾਉਣਾ ਸਤਸੰਗਤ ਵਿੱਚ।
ਪੰਡਿਤ ਮੁੱਲਾਂ ਜੋ ਲਿਖਦੀ ਆ,
ਹਾਂ ਪੰਡਿਤ ਮੁੱਲਾਂ ਨੇ ਕਰਮ, ਪੰਡਿਤਾਂ ਨੇ ਕਰਮਕਾਂਡ ਲਿਖਿਆ, ਵੀ ਕਰਮ ਆਹ ਕਰਮ ਕਰੋ, ਕਰਮਕਾਂਡ ਦੀ ਉਹ ਗੱਲ ਕੀਤੀ ਹੈ। ਮੁੱਲਾਂ ਨੇ ਜਿਹੜਾ ਸੀ ਸਰਾ ਬਾਰੇ ਲਿਖਿਆ, ਸੋ ਇਸ ਕਰਕੇ ਇਹ ਦੋਵੇਂ ਜਿਹੜੇ ਇਹਨਾਂ ਦੇ ਲਿਖਤਾਂ ਸੀ। ਹਾਂਜੀ,
ਛਾੜ ਚੱਲੇ ਹਮ ਕਛੂ ਨਾ ਲਈਆ,
ਮੈਂ ਦੋਹਾਂ ਦਾ ਖੇੜਾ ਛੱਡਤਾ, ਇਹਨਾਂ ਨਾਲ ਮੈਂ ਜਿਹੜਾ ਸੀ ਕਛੂ ਨਾ ਲਈਆ, ਕਿਸੇ ਚੀਜ਼ ਦੀ ਮੈਨੂੰ ਲੋੜ ਨਹੀਂ ਰਹਿ ਗਈ, ਲੈਣ ਦੇਣ ਨਹੀਂ ਰਹਿ ਗਿਆ ਕੋਈ।
ਹਿਰਦੈ ਇਖਲਾਸ, ਇਖਲਾਸ,
ਇਖਲਾਸ,
ਇਖਲਾਸ,
ਇਖਲਾਸ ਹੁੰਦਾ ਹੈ ਬਿਨਾਂ ਕਪਟ ਤੋਂ ਪ੍ਰੇਮ, ਨਿਸ਼ਕਪਟ ਹੋ ਕੇ ਪ੍ਰੇਮ ਕਰਨਾ ਜਿਹੜਾ ਨਾ, ਉਹਨੂੰ ਇਖਲਾਸ ਕਹਿੰਦੇ ਨੇ।
ਨਿਰਖ ਲਏ ਮੀਰਾ,
ਹਾਂ ਹਿਰਦੇ 'ਚ ਨਾ ਮੈਂ ਨਿਸ਼ਕਪਟ ਪ੍ਰੇਮ ਦੀ ਪ੍ਰਾਪਤੀ ਕਰਕੇ, ਨਿਰਖ ਲਏ ਮੀਰਾ, ਮੀਰਾ ਪਾਤਸ਼ਾਹ, ਪਾਤਸ਼ਾਹ ਕੌਣ ਆ? ਪਰਮੇਸ਼ਰ। ਨਿਰਖ ਮੈਨੇ ਵੇਖ ਲਿਆ, ਉਸ ਪਾਤਸ਼ਾਹ ਨੂੰ ਇੱਦਾਂ ਵੇਖ ਲਿਆ।
ਆਪ ਖੋਜ, ਖੋਜ ਮਿਲੇ ਕਬੀਰਾ,
ਹੁਣ ਮੈਂ ਆਪਣੇ ਦੀ ਆਪੇ ਦੀ ਖੋਜ ਕਰਕੇ ਮੈਂ ਉਸ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ। ਭਾਵ ਖੋਜਿਆ ਕਿਵੇਂ? ਇਉਂ ਖੋਜਿਆ, ਜਿਹੜੇ ਪੰਜ ਕੋਸ਼ ਨੇ ਨਾ, ਪੰਜ ਪੜਦੇ ਨੇ ਆਤਮਾ ਦੇ ਮੂਹਰੇ, ਇਹ ਚੀਜ਼ ਦੀ ਖੋਜ ਕਰ ਲਈ। ਖੋਜਿਆ ਕਿਵੇਂ? ਮੈਂ ਅਨਮੈ ਕੋਸ਼ ਵੀ ਨਹੀਂ, ਮੈਂ ਪ੍ਰਾਣਮੈ ਕੋਸ਼ ਵੀ ਨਹੀਂ, ਮੈਂ ਮਨੋਮੈ ਕੋਸ਼ ਵੀ ਨਹੀਂ, ਮੈਂ ਵਿਗਿਆਨਮੈ ਕੋਸ਼ ਵੀ ਨਹੀਂ, ਮੈਂ ਆਨੰਦਮੈ ਕੋਸ਼ ਵੀ ਨਹੀਂ, ਮੈਂ ਕੀ ਹਾਂ? ਮੈਂ ਆਤਮਾ ਵਾਂ। ਇਹ ਖੋਜ ਕਰ ਲਈ, ਪੰਜ ਕੋਸ਼ਾਂ ਤੋਂ ਪਰੇ ਹੋਵਾਂ ਮੈਂ। ਹਾਂਜੀ,
ਨਿਰਧਨ ਆਦਰ ਕੋਈ ਨਾ ਦੇ,
ਜਿਵੇਂ ਹੁਣ ਗਰੀਬ ਅਤੇ ਅਮੀਰ ਦੀ ਗੱਲ ਮਹਾਰਾਜ ਕਰ ਰਹੇ ਨੇ ਕਬੀਰ ਸਾਹਿਬ ਜੀ, ਕਿ ਇਹਨਾਂ ਦੀ ਕੀ ਪ੍ਰਕਿਰਿਆ ਵਾ, ਸੋ ਪੜ੍ਹੋ ਦੁਬਾਰੇ ਹੀ ਲੈਣ।
ਨਿਰਧਨ ਆਦਰ ਕੋਈ ਨਾ ਦੇ,
ਹਾਂ ਜਿਵੇਂ ਜਿਹੜਾ ਨਿਰਧਨ ਹੈ, ਗਰੀਬ ਹੈ, ਉਹਨੂੰ ਵਿਚਾਰੇ ਨੂੰ ਆਦਰ ਨਹੀਂ ਕੋਈ ਦਿੰਦਾ, ਉਹਦਾ ਕੋਈ ਰਿਗਾਰਡ ਨਹੀਂ ਕਰਦਾ, ਸਤਿਕਾਰ ਨਹੀਂ ਕਰਦਾ ਗਰੀਬ ਦਾ। ਹਾਂਜੀ,
ਲੱਖ ਯਤਨ ਕਰੇ ਉਹ ਚਿੱਤ ਨਾ ਧਰੇ,
ਵਿਸਰਾਮ ਠੀਕ ਕੀਤਾ। ਲੱਖ ਯਤਨ ਕਰੇ ਉਹ ਗਰੀਬ ਵਿਚਾਰਾ, ਲੱਖਾਂ ਯਤਨ ਕਰੇ, ਅਮੀਰ ਉਹਨੂੰ ਚਿੱਤ 'ਚ ਧਾਰਦਾ ਹੀ ਨਹੀਂ, ਚਿੱਤ 'ਚ ਲਿਆਉਣਾ ਹੀ ਨਹੀਂ ਕਰਦਾ। ਹਾਂਜੀ,
ਰਹਾਓ ਜੋ ਨਿਰਤਨ ਸਰਦਨ ਸਰਤਨ ਕਹਿ ਜਾਏ,
ਹੁਣ ਠੀਕ ਹੈ, ਹੁਣ ਸਰਦਨ ਨਹੀਂ ਪੜ੍ਹਨਾ, ਉਹਨੇ ਵੀ ਸਰਤਨ ਪੜ੍ਹਨਾ, ਉਹ ਨਿਰਤਨ ਉਹ ਸਰਤਨ, ਨਿਰਤਨ ਗਰੀਬ, ਸਰਤਨ ਜਿਹੜਾ ਅਮੀਰ ਹੈ। ਜੇ ਕਿਤੇ ਗਰੀਬ ਅਮੀਰ ਦੇ ਘਰ ਚਲਾ ਜਾਵੇ, ਫਿਰ
आगे बैठा पीठ फिराए।
तां जिहड़ा अमीर है पिठ फेर लैंदा है, कमाल भी ये मंगता आया को मैनू सवाल पाऊगा पिठे कमा लो। ऐसी ये दुनियादारी जिहड़ी है अमीर ते गरीब दी ऐसी वर्तारा वरतदा है।
जो सर धन निर धन कह जाए,
जे किते अमीर गरीब दे घरा चला जावे फिर
दिया आदर लिया बुलाए,
गरीब बेचारा ओदा आदर करदा, आओ जी बैठो जी सजो जी होर कोई सेवा दसो, मिठे बोल बोलदा है। हाँ जी,
निरतन सरतन दोनों भाई,
कबीर साहब कहंदे रब दी अनसुण करके हैं दोनों भाई हो ने, अमीर भी गरीब भी, क्यों दोहां च रब बैठा है, रब दी चेतन सत्ता दोनों च, इस करके भाई के
प्रभ की कला ना मेटी जाई।
ठीक, प्रभ दी जिहड़ी कला है शक्ति है ना, किसी नूं अमीर बनाया किसी नूं गरीब बनाया, ऐसे उहदी कला मेटी नहीं जाती, उहदी कला ही है। हाँ जी,
कह कबीर
उहदी खेड कह लो। हाँ जी,
कह कबीर निरतन है सोई,
कबीर साहब कहिंदे मेरे मत विच निरतन कौन है, असीं किहनूं कंगाल मंनदे हां गरीब मंनदे हां, अगली पंक्ति च खोले है,
जाके हिरदै नाम ना होई।
हाँ, उह कंगाल है, असीं उहनूं कंगाल मंनदे हां जिहदे हिरदे च परमेश्वर दे नाम दा वासा नहीं। चलो कदे गेड़ा पुट्ठा भी चलदा। हाँ ठीक है, हाँ चलो जी।
गुर सेवा ते भगत कमाई।
हाँ हे भाई, गुरां की सेवा करके जिहड़े पुरुष ने भगती कमाई है ना, गुरां की सेवा भी की है ते भगती भी जिन्हें की है उहदी
तवे मानस देही पाई,
तां उहदी मानस देही पाई हुई सफली है। कि कहिंदे ना भी पिछे जन्म दी सेवा की भगती की तां मनुखा जन्म मिलिया, वो अर्थ ठीक नहीं टुकदा। जे भगती करन नाल जन्म फिर मिल गया फिर भगती दा की फायदा होया, सीधा यही अर्थ टकसाल च ठीक मनिया जाता है। गुरसेवा ते भगत कमाई, हाँ जिन्हें भाई गुरु की सेवा की हुई तो जिन्हें भगती की है वो मनुखा देह पाई हुई सफल है, जिन्हें ये देह पा के गुरां की सेवा की है तो भगती की है, या फिर वो मुताबक अर्थ इदा ठीक आता है। पिछले जन्मों में कोई घोड़ा सी, कोई जड़ा सी हाथी सी, कोई कुत्ती दी जून बिच सी, कोई जड़ा सी बाज दी जून बिच सी, जदों ये जूनों में गुरां की सेवा इन्होंने की तो उन्होंने मनुखा जन्म अगे मिलया। जिवें छेवें पातशाह जी के दो घोड़े से दिलबाग ते गुलबाग, सतगुरां की सेवा की ते अगला जन्म मनुख का चंगा सोहना बनया होना। इवें जड़ा से कह लो घोड़ा गुरु गोबिंद सिंह महाराज जी का, उहदा नाम से सिंगार शब्द जिन्हों नीला घोड़ा आप कहें, कलगी धर की सेवा की सो वो भी सफल हुई। सो इस तरह बाज इवें पंजवें पातशाह वेले जो ब्राह्मण ने जहर देना की सी हरगोबिंद साहब जी ने, वो जहर का प्याला जोड़ा से पालतू कुत्ती महाराज ने हुक्म किया तू पीला निर्णय करना से हुक्म मन के पी गई, से अगला जन्म फिर स्वच्छ होया। इदा वो जी जी सिपाही पिछले जन्म में हाथी जोड़ा से प्रसादी हाथी गुरु गोबिंद सिंह वेले कि सेवा महाराज की सुंड ना फड़ के चौर करता रहा है जी, जो हाथी से इस तरह वो जोड़े इदा जूना वाले थे उन्होंने उस वे जूना की सेवा की हुई फिर मनुखा जन्म प्राप्त हो गया। की पता आप कोई घोड़िया चो हुई जी चल
इस देही को सिमरह देव,
इसलिए ये देवी इस देही नूं प्राप्त करने वास्ते देवते भी चाहते ने, ये देह सानू मिले ये देव चाके भजन करिए ते असी भी मुक्त हो जी।
सो देही भज,
सो देही,
सो देही भज हर की सेव।
हाँ, ये जिहड़ी देह है अपन नूं मिली है हरी दी सेवा करके भजन करने करके सफली हुंदी है, सफल कर लिए जी।
भज हो गोबिंद भूल मत जाहो,
इस करके गोबिंद का भजन करिए, गगे नूं होड़ा भी लग्या ना तो गगे नूं औकड़ भी लग्या, किहड़ा उचारांगे औकड़ वाला, क्योंकि लिखत विच होड़े नाल आउंदा है। ਬੋਲਣ ਲਈ ਮਾਤਰਾ ਘਟਾ ਕੇ ਲਿਖਿਆ ਹੈ। ਟਕਸਾਲ 'ਚ ਕਹਿੰਦੇ ਸਾਂਝੀ ਆਵਾਜ਼ ਦੇ ਦੀਏ ਗੋਬਿੰਦ ਔਂਕੜ ਘੱਟ ਮਾਤਰਾ ਹੈ, ਹੋੜੇ ਦੀਆਂ ਵੱਧ ਮਾਤਰਾ ਆਉਂਦੀਆਂ ਨੇ। ਜਿਹੜਾ ਇਹ ਜਿਹੜੇ ਸੰਦ ਵਿੱਚ ਚੱਲ ਰਿਹਾ ਤਾਂ ਹੋੜੇ ਕਰਕੇ ਉਹਦੀ ਮਾਤਰਾ ਵੱਧਦੀ ਸੀ, ਮਾਤਰਾ ਦੇ ਵਜਨ ਨੂੰ ਕਾਵ ਦੇ ਵਜਨ ਨੂੰ ਕਵਿਤਾ ਦੇ ਵਜਨ ਨੂੰ ਬੈਲੈਂਸ ਰੱਖਣ ਲਈ ਵਾਲੇ ਨੇ ਫਿਰ ਮਾਤਰਾ ਘਟਾ ਕੇ ਲਿਖ ਦਿੱਤਾ ਬੋਲਣ ਲਈ। ਚਲੋ
ਮਾਨਸ ਜਨਮ ਕਾ ਇਹੀ ਲਾਭ,
ਬਸ ਮਨੁੱਖਾ ਜਨਮ ਪ੍ਰਾਪਤ ਕੀਤੇ ਦਾ ਇਹੀ ਲਾਭ ਹੈ ਜਿਹੜੀ ਭਗਤੀ ਕਰਨੀ ਹੈ ਅਤੇ ਭਜਨ ਕਰਨਾ।
ਰਹਾਓ ਜਬ ਲਗ ਜਰਾ,
ਜਬ ਲਗ
ਜਰਾ ਰੋਗ ਨਹੀਂ ਆਇਆ।
ਜਿੰਨਾ ਚਿਰ ਜਰਾ ਮੈਨੇ ਬੁਢੇਪਾ, ਬੁਢੇਪਾ ਇੱਕ ਰੋਗ ਮੰਨਿਆ, ਜਿੰਨਾ ਚਿਰ ਬੁਢੇਪਾ ਰੋਗ ਨਹੀਂ ਆਇਆ, ਵੀਰ ਸਾਹਿਬ ਕਹਿੰਦੇ ਉਹਨਾਂ ਚਿਰ ਜਪੀ ਚਲੋ ਨਾਮ ਸਿਮਨ ਕਰੋ, ਜਿੰਨਾ ਚਿਰ ਬੁਢੇਪੇ ਤਾਂ ਹੋਣਾ ਨਹੀਂ ਨਾ। ਹਾਂਜੀ
ਜਬ ਲੱਗ ਕਾਲ ਗ੍ਰਸੀ ਨਹੀਂ ਕਾਇਆ,
ਜਿੰਨਾ ਚਿਰ ਇਸ ਕਾਇਆ ਨੂੰ, ਹਾਂ ਕਾਇਆ ਠੀਕ ਪੜਿਆ, ਜਿੰਨਾ ਚਿਰ ਇਹ ਕਾਇਆ ਨੂੰ ਕਾਲ ਨੇ ਨਹੀਂ ਗ੍ਰਸਣਾ ਕੀਤਾ, ਪਕੜਿਆ ਨਹੀਂ, ਸਿਮਰਨ ਕਰ ਉਹਨਾਂ ਚਿਰ, ਨਹੀਂ ਤਾਂ ਕਾਲ ਨੇ ਆ ਕੇ ਗ੍ਰਸ ਲੈਣਾ ਫਿਰ ਤਾਂ ਨਹੀਂ ਸਿਮਰਨ ਹੋਣਾ ਜਦੋਂ ਕਾਲ ਆਈ ਗਿਆ। ਹਾਂਜੀ
ਜਬ ਲੱਗ ਬਿਕਲ ਭਈ ਨਹੀਂ ਬਾਣੀ,
ਜਿੰਨਾ ਚਿਰ ਬਾਣੀ ਜਿਹੜੀ ਹੈ ਬਿਕਲ ਨਹੀਂ ਹੋ ਜਾਂਦੀ, ਅਸਤ ਵਿਅਸਤ ਨਹੀਂ ਹੁੰਦੀ, ਬੁਢੇਪੇ 'ਚ ਠੀਕ ਆਵਾਜ਼ ਨਹੀਂ ਨਾ ਨਿਕਲਦੀ, ਸ਼ਬਦ ਕੁਛ ਹੋਰ ਹੁੰਦਾ ਵਿਚਾਰੇ ਤੋਂ ਬੋਲਿਆ ਕੁਛ ਹੋਰ ਹੀ ਜਾਂਦਾ, ਦੰਦ ਨਹੀਂ ਨਾ ਰਹਿ ਜਾਂਦੇ ਮੂੰਹ 'ਚ, ਹੋਰ ਕੁਛ ਬੋਲਿਆ ਜਾਂਦਾ, ਨਿਆਣੇ ਫਿਰ ਰੌਲਾ ਪਾਉਂਦੇ ਆ ਪਤਾ ਨਹੀਂ ਕੀ ਬਕਵਾਸ ਮਾਰੀ ਜਾਂਦੇ। ਹਾਂ ਸੋ ਚਲ ਹੀ ਜਿੰਨਾ ਚਿਰ ਬਾਣੀ ਬਿਕਲ ਨਹੀਂ ਹੋ ਜਾਂਦੀ, ਅਸਤ ਵਿਅਸਤ ਨਹੀਂ ਹੁੰਦੀ ਬੁਢੇਪੇ ਕਰਕੇ, ਉਹਨਾਂ ਚਿਰ ਜਪ ਲੈ ਭਜਨ ਕਰੀ ਚੱਲ।
ਭਜਲੇ ਰੇ ਮਨ ਸਾਰਗ ਪਾਣੀ,
ਇਸ ਕਰਕੇ ਮੇਰੇ ਪਿਆਰੇ ਮਨ ਆਹੋ ਜਵਾਨੀ ਵੇਲੇ ਉਹਦਾ ਸਿਮਰਨ ਕਰ ਲੈ, ਸਾਰਗ ਪਾਣ ਜੋ ਪਰਮੇਸ਼ਰ ਹੈ, ਸਾਰਗ ਮੈਨੇ ਤੁਲੁੱਖ ਪਾਣ ਮੈਨੇ ਫੜਿਆ ਹੱਥਾਂ 'ਚ, ਜਿਨ੍ਹਾਂ ਨੇ ਸਾਰਗ ਨਾਮੇ ਤੁਲੁੱਖ ਹੱਥ 'ਚ ਫੜਿਆ ਨਾ, ਸੋ ਭਜਲੇ ਰੇ ਮਨ ਹੇ ਮੇਰੇ ਮਨ ਉਹਨੂੰ ਜਪ ਲੈ। ਜਾਂ ਸਾਰੰਗ ਪਾਣ ਬਵੀਆ ਨੂੰ ਵੀ ਕਹਿੰਦੇ ਨੇ, ਜਿਵੇਂ ਬਵੀਆ ਸਵੰਤੀ ਬੂੰਦ ਨੂੰ ਤੜਫਦਾ ਹੈ, ਇਉਂ ਤੇਰੇ ਅੰਦਰ ਉਹਦੀ ਤੜਫ ਹੋਣੀ ਚਾਹੀਦੀ ਹੈ ਸਿਮਰਨ ਦੀ ਜਪਣ ਲਈ। ਚਲੋ ਆਪਣਾ ਭਜਸ,
ਆਪਣਾ ਭਜਸ ਭਜਸ ਕਬ ਪਾਈ,
ਜੇ ਭਾਈ ਹੁਣ ਜਵਾਨੀ ਵੇਲੇ ਨਾ ਜਪਿਆ ਫਿਰ ਕਦੋਂ ਭਜੇਗਾ, ਜਾਂ ਮਨੁੱਖਾ ਜਮ ਜਿਹੜਾ ਮਿਲਿਆ ਇਹਦੇ 'ਚ ਨਾ ਭਜਨ ਕੀਤਾ ਫਿਰ ਕਦੋਂ ਕਰੇਗਾ, ਦੂਜਿਆਂ ਜੁਨਾਂ 'ਚ ਤਾਂ ਹੋਣਾ ਨਹੀਂ।
ਆਵੇ ਅੰਤ ਨਾ ਭਜਿਆ ਜਾਈ,
ਆਵੇ ਅੰਤ ਇੱਥੇ ਵਿਸ਼ਰਾਮ ਕਰਕੇ ਠੀਕ ਕੀਤਾ, ਨਾ ਭਜਿਆ ਜਾਈ, ਜਦੋਂ ਅੰਤ ਵੇਲਾ ਆ ਗਿਆ ਮਰਨ ਦਾ ਸਮਾਂ ਆ ਗਿਆ ਫਿਰ ਸਿਮਰਨ ਕਿੱਥੋਂ ਕਰੇਗਾ, ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਵੀ ਘਰ ਨੂੰ ਅੱਗ ਲੱਗ ਜਾਏ ਉਸ ਵੇਲੇ ਖੂਹ ਪੱਟਣਾ ਕੋਈ ਚਾਹਵੇ ਸੋ ਕਿੰਨਾ ਕੁ ਸਫਲ ਹੋਊਗਾ, ਉਦੋਂ ਧਰਮ ਚੌਧਰੀ ਦੀ ਤਿਆਰੀ ਹੋ ਜਾਵੇ ਅਤੇ ਕਿਹਾ ਮੈਂ ਹੁਣ ਸ਼ਸਤਰ ਵਿੱਦਿਆ ਸਿੱਖਦਾ ਅਤੇ ਫਿਰ ਕਿੰਨਾ ਕੁ ਸਫਲ ਹੋਊਗਾ। ਇਸ ਲਈ ਕਹਿ ਰਹੇ ਨੇ ਅੰਤ ਦੇ ਵੇਲੇ, ਜੇ ਕਹਿ ਮੈਂ ਅੰਤ ਵੇਲੇ ਸਿਮਰਨ ਕਰ ਲੂੰਗਾ ਫਿਰ ਨਹੀਂ ਹੋਣਾ, ਫਿਰ ਤਾਂ ਕਾਲ ਆ ਗਿਆ ਫਿਰ ਉਹਨਾਂ ਨੇ ਕਿੱਥੇ ਕਰਨ ਦੇਣਾ। ਹਾਂਜੀ
ਜੋ ਕਿਛ ਕਰ ਹੈ ਸੋਈ ਅਬਸਾਰ,
ਹਾਂ ਪਰਮੇਸ਼ੁਰ ਜੋ ਕੁਛ ਕਰਦਾ ਨਾ ਭਾਈ ਉਹ ਸਾਰ ਸ੍ਰੇਸ਼ਟ ਹੈ ਸਾਰਾ ਕੁਛ, ਭਜਨ ਜੋ ਪਰਮੇਸ਼ੁਰ ਸੰਬੰਧੀ ਕਰਮ ਕਰਨਾ ਨਾ ਸਿਮਰਨ ਕਰਨ ਵਾਲਾ, ਕਬੀਰ ਸਾਹਿਬ ਕਹਿੰਦੇ ਇਹੀ ਸਾਰ ਹੈ ਇਹੀ ਸ੍ਰੇਸ਼ਟ ਹੈ ਇਹ ਕੰਮ ਕਰ।
ਫਿਰ ਪਛਤਾਹੋ ਨਾ ਪਾਵੋ ਪਾਰ,
ਹਾਂ ਫਿਰ ਪਛਤਾਵੇਂਗਾ ਅੰਤ ਦੇ ਵੇਲੇ ਵੀ ਚੰਗਾ ਵਾ ਜੇ ਕਦੇ ਸਿਮਰਨ ਕਰ ਲੈਂਦਾ ਜਮਦੂਤਾਂ ਤੋਂ ਬਚਦਾ, ਅਤੇ ਨਾ ਪਾਵੋ ਪਾਰ ਫਿਰ ਪਛਤਾਉਣ ਨਾਲ ਤਾਂ ਪਾਰ ਨਹੀਂ ਨਾ ਹੋਇਆ ਜਾਣਾ ਸੰਸਾਰ ਸੰਬੰਧ।
ਸੋ ਸੇਵਕ ਜੋ ਲਾਇਆ ਸੇਵ,
ਉਹੀ ਸੇਵਕ ਆ ਜਿਹੜਾ ਉਹਨੇ ਆਪਣੀ ਸੇਵਾ ਵਿੱਚ ਲਾਉਣਾ ਕੀਤਾ,
ਤਿੰਨ ਹੀ ਪਾਏ ਨਿਰੰਜਨ ਦੇਵ,
ਨੰਨੇ ਨਾਲ ਨਿਰੰਜਨ,
ਨਿਰੰਜਨ
ਨਾਲੇ ਨਾਲ ਹੈ
ਨੰਨੇ
ਨਾਲ, ਨੰਨੇ ਬੋਲਣੇ ਫਿਰ ਦੋਵੇਂ ਨਿਰੰਜਨ,
ਨਿਰੰਜਨ
ਉਸੇ ਨੇ ਜਿਹੜਾ ਨਿਰੰਜਨ ਪਰਮੇਸ਼ੁਰ ਹੈ ਮਾਇਆ ਮਲ ਤੋਂ ਰਹਿਤ ਹੈ, ਦੇਵ ਜਿਹੜਾ ਪ੍ਰਕਾਸ਼ ਰੂਪ ਪਰਮੇਸ਼ੁਰ ਹੈ ਉਸੇ ਨੇ ਉਹਨੂੰ ਪਾਇਆ ਭਾਈ, ਅਤੇ ਨਹੀਂ ਉਸੇ ਨਹੀਂ ਪਾਇਆ।
ਗੁਰਮਿਲ ਤਾ ਕੇ ਖੁੱਲ੍ਹੇ ਕਪਾਟ,
ਹਾਂ ਤਾ ਕੇ ਤਾਂ ਵਿਸ਼ਰਾਮ ਕਰ ਲਓ, ਗੁਰਮਿਲ ਤਾ ਕੇ,
ਗੁਰਮਿਲ ਤਾ ਕੇ
ਗੁਰਾਂ ਨੂੰ ਮਿਲ ਕੇ ਤਿਸ ਦੇ ਕਪਾਟ ਖੁੱਲ੍ਹ ਗਏ, ਦਰਵਾਜ਼ੇ ਖੁੱਲ੍ਹ ਗਏ ਜਿਹੜੇ ਪੰਜੇ ਕੋਸਾਂ ਦੇ ਸੀ, ਅੰਨਮੈ ਕੋਸ਼ ਆਦਿ ਕਿਹੜੇ ਤੁਹਾਨੂੰ ਹੁਣੇ ਦੱਸਿਆ ਆਪਾਂ ਨੇ, ਪ੍ਰਾਣਮੈ ਕੋਸ਼, ਵਿਗਿਆਨਮੈ ਕੋਸ਼, ਮਨੋਮੈ ਕੋਸ਼, ਆਨੰਦਮੈ ਕੋਸ਼ ਆਦਿ ਪੜ੍ਹਦੇ ਜਿਹੜੇ ਸੀ ਖੁੱਲ੍ਹ ਗਏ ਨੇ।
ਬਹੁਰ ਨ ਆਵੈ ਜੋਨੀ ਬਾਟ,
ਮੁੜ ਕੇ ਬਹੁਰ ਮੈਨੇ ਮੁੜ ਕੇ, ਬਾਟ ਮੈਨੇ ਰਸਤੇ, ਇਹ ਜੂਨਾਂ ਦੇ ਰਸਤੇ ਨਹੀਂ ਆਉਂਦਾ ਜੀਵ ਜਿਹੜਾ। ਇਹ ਤੇਰੀ ਅਵਸਰ, ਇਹ ਤੇਰੀ ਬਾਹਰ, ਹਾਂਜੀ ਇਹ
ਤੇਰੀ ਅਵਸਰ, ਇਹ ਤੇਰੀ ਬਾਹਰ,
ਇਹ ਅਵਸਰ ਮੈਨੇ ਸਮਾਂ, ਪ੍ਰਭੂ ਪ੍ਰਾਪਤੀ ਦਾ ਜਾਂ ਸੰਸਾਰ ਸਮੁੰਦਰ ਤੋਂ ਤਰਨ ਦਾ, ਤੇਰਾ ਆਹੀ ਸਮਾਂ ਮਨੁੱਖਾ ਜਨਮ ਜਾਂ ਜਵਾਨ ਅਵਸਥਾ ਜਿਹੜੀ ਮਿਲੀ ਹੈ, ਇਹ ਤੇਰੀ ਬਾਰ, ਇਹ ਤੇਰੀ ਬਾਰੀ ਹੈ ਮਨੁੱਖਾ ਜਨਮ ਦੀ ਤਰਨ ਵਾਸਤੇ।
ਘੱਟ ਪੀਤਰ ਤੂੰ ਦੇਖ ਵਿਚਾਰ,
ਹਾਂ ਘੱਟ ਮੈਨੇ ਹਿਰਦਾ, ਪੀਤਰ ਮੈਨੇ ਅੰਦਰ, ਤੂੰ ਇਸ ਗੱਲ ਨੂੰ ਆਪਣੇ ਹਿਰਦੇ ਦੇ ਅੰਦਰ ਵਿਚਾਰ ਕੇ ਵੇਖ। ਹਾਂ
ਕਹਿਤ ਕਬੀਰ ਜੀਤ ਕੈ ਹਾਰ,
ਕਬੀਰ ਸਾਹਿਬ ਕਹਿੰਦੇ ਇਹ ਹੁਣ ਤੇਰੀ ਮਰਜ਼ੀ ਹੈ ਕਿ ਤਾਂ ਜੀਵਨ ਜਿੱਤਣਾ ਕਿ ਹਾਰ ਕੇ ਜਾਣਾ ਬਾਜੀ, ਇਹ ਹੁਣ ਤੂੰ ਸਲਾਹ ਕਰ, ਨਿਰਣਾ ਤੇਰੇ ਵੱਸ ਹੈ। ਮੈਂ ਤਾਂ ਅਗਲੀ ਲੈਣ
ਬਹੁਤ ਕਹਿਓ ਪੁਕਾਰ ਪੁਕਾਰ,
ਮੈਂ ਤਾਂ ਬਹੁਤ ਵਿਧੀ ਨਾਲ ਤੁਹਾਨੂੰ ਪੁਕਾਰ ਪੁਕਾਰ ਕੇ ਰੌਲਾ ਪਾ ਪਾ ਕੇ ਉੱਚੀ ਉੱਚੀ ਹੋਕਾ ਦੇ ਕੇ ਕਹਿ ਰਿਹਾ, ਸਿਮਰਨ ਕਰੋ ਮਨੁੱਖਾ ਜਨਮ ਮਿਲਿਆ ਹੈ, ਹੁਣ ਨਿਰਣਾ ਤੁਸੀਂ ਮਨੁੱਖ ਨੇ ਕਰਨਾ ਕਿ ਕਰਨਾ ਕਿ ਨਹੀਂ ਕਰਨਾ, ਜੀਤ ਕਹਿ ਹਾਰ, ਬਾਜੀ ਜਿੱਤਣੀ ਆ ਜੀਵਨ ਦੀ ਕਿ ਹਾਰ ਕੇ ਜਾਣੀ ਹੈ। ਮੈਂ ਤਾਂ ਪੁਕਾਰ ਪੁਕਾਰ ਕੇ ਕਹਿ ਦਿੱਤਾ, ਜਿਵੇਂ ਚੌਕੀਦਾਰ ਦਾ ਕੰਮ ਨਾ ਬਈ ਜਾਗੋ ਜਾਗੋ ਜਾਗੋ, ਉਹਨੇ ਆਪਣਾ ਕੰਮ ਪੂਰਾ ਕਰਤਾ ਵੀ ਚੋਰ ਆ ਗਏ ਜਾਗੋ ਜਾਗੋ, ਹੁਣ ਜਾਗਣਾ ਉਹਨੇ ਤਾਂ ਆਪਣੀ ਡਿਊਟੀ ਪੂਰੀ ਕਰਤੀ ਵੀ ਜਾਗੋ ਬਈ, ਸਿਕਿਉਰਟੀ ਵਾਲੇ ਨੇ ਕਹਿ ਦਿੱਤਾ, ਹੁਣ ਜੇ ਉਹਦੇ ਕਹੇ ਤਾਂ ਨਾ ਜਾਗੇ ਫਿਰ ਲੁੱਟੇ ਹੀ ਜਾਣਾ ਨਾ। ਸੋ ਇਉਂ ਕਬੀਰ ਸਾਹਿਬ ਕਹਿੰਦੇ ਮੈਂ ਤਾਂ ਹੁੱਕਾ ਦੇ ਦਿੱਤਾ ਪੁਕਾਰ ਪੁਕਾਰ ਕੇ ਵੀ ਤੁਸੀਂ ਬਾਜੀ ਜਿੱਤ ਕੇ ਜਾਣੀ ਹੈ ਕਿ ਹਾਰ ਕੇ ਜਾਣੀ ਹੈ। ਚਲੋ
ਸਿਵਕੀ ਪੁਰੀ ਬਸੈ ਬੁੱਧ ਸਾਰ,
ਹਾਂ ਸਿਵਕੀ ਪੁਰੀ, ਹੁਣ ਇੱਥੇ ਇੱਕ ਜੋਗੀ ਮਿਲਿਆ ਕਬੀਰ ਸਾਹਿਬ ਨੂੰ, ਉਹ ਕਹਿਣ ਲੱਗਾ ਜੀ ਪਰਮੇਸ਼ਰ ਪ੍ਰਾਪਤੀ ਦੇ ਕਿਹੜੇ ਰਾਹ ਨੇ? ਕਬੀਰ ਸਾਹਿਬ ਕਹਿੰਦੇ ਦੋ ਰਾਹ ਨੇ, ਇੱਕ ਭਗਤੀ ਯੋਗ, ਇੱਕ ਹੱਠ ਯੋਗ। ਹੁਣ ਹੱਠ ਯੋਗ ਦਾ ਇੱਥੇ ਦੱਸ ਰਹੇ ਨੇ, ਸਿਵਕੀ ਪੁਰੀ ਬਸੈ ਬੁੱਧ ਸਾਰ। ਸਿਵਕੀ ਪੁਰੀ ਕੀ ਹੈ? ਦਸਵਾਂ ਦੁਆਰ। ਇਹਦੇ ਵਿੱਚ ਵੱਸਦਾ ਕੌਣ ਹੈ? ਬੁੱਧ ਸਾਰ, ਸਾਰ ਮੈਨੇ ਸ੍ਰੇਸ਼ਟ ਬੁੱਧੀ ਵਾਲਾ ਯੋਗੀ ਵੱਸ ਰਿਹਾ ਹੈ ਦਸਵੇਂ ਦੁਆਰ ਵਿੱਚ। ਹਾਂ
ਤਹਿ ਤੁਮ ਮਿਲ ਕੇ ਕਰੋ ਵਿਚਾਰ,
ਤਹਿ ਤੁਮ ਮਿਲ ਕੇ, ਉਸ ਯੋਗੀ ਨਾਲ ਮਿਲ ਕੇ, ਇਹ ਯੋਗੀ ਤੂੰ ਵੀ ਵਿਚਾਰ ਕਰ ਕਿਵੇਂ ਦਸਵੇਂ ਦੁਆਰ ਸਾਹ ਚੜ੍ਹਾਉਣੇ ਨੇ, ਕਿਵੇਂ ਠਹਿਰਾਉਣੇ ਨੇ, ਕਿਵੇਂ ਉਤਾਰਨੇ ਨੇ। ਹਾਂਜੀ
ਈਤ ਊਤ ਕੀ ਸੋਝੀ ਪਰੈ,
ਈਤ ਊਤ ਕੀ, ਈਤ ਇੜਾ, ਇਹ ਈਤ ਊਤ ਆਪਾਂ ਅੱਗੇ ਲੋਕ ਪ੍ਰਲੋਕ ਕਰਦੇ ਹਾਂ ਨਾ, ਹੁਣ ਇੱਥੇ ਇੜਾ ਅਤੇ ਪਿੰਗਲਾ ਦੋ ਨਾੜੀਆਂ ਨੇ ਜਿਹੜੀਆਂ ਆਪਣੇ ਨੱਕ ਦੇ ਨਾਲ ਜਿਹਨੇ ਸਾਹ ਚੜ੍ਹਾਉਂਦੇ ਨੇ, ਆ ਇੜਾ ਇੱਧਰਲੀ ਪਿੰਗਲਾ, ਇੱਥੋਂ ਦੀ ਦਸਵੇਂ ਦਾਰ ਸਾਹ ਚੜ੍ਹਾਉਣੇ, ਪਿੰਗਲਾ ਰਾਹੀਂ ਉਤਰਾਉਣੇ। ਸੋ ਇਹ ਈਤ ਊਤ ਜਿਹੜੀਆਂ ਇੜਾ ਪਿੰਗਲਾ ਜਾਂ ਛੇ ਚੱਕਰ ਨੇ ਆਪਣੇ ਅੰਦਰ ਯੋਗ ਮਤ ਮੁਤਾਬਕ, ਤਿੰਨ ਹੇਠਲੇ ਚੱਕਰ ਤਿੰਨ ਉੱਪਰਲੇ, ਸੋ ਉਹ ਈਦ ਹੇਠਲੇ ਊਤ ਉੱਪਰਲੇ ਚੱਕਰਾਂ ਨੂੰ ਵਿੰਨ ਕੇ ਦਸਵੇਂ ਦੁਆਰ ਦੀ ਪ੍ਰਾਪਤੀ ਦੀ ਸੋਝੀ ਪੈਂਦੀ ਹੈ।
ਹਾਂਜੀ ਕਰਮ ਮੇਰਾ ਕਰ ਕਰ ਮਰੈ,
ਹਾਂ ਕੌਣ ਕਰਮ ਮੇਰਾ, ਇਹੀ ਉਪਦੇਸ਼ ਹੈ, ਔਰ ਕਿਹੜਾ ਹੋਰ ਕਿਹੜਾ ਕੰਮ ਕਰ ਕਰਕੇ ਮਰੇ, ਭਾਵ ਯੋਗ ਹੀ ਕਰਨਾ ਚਾਹੀਏ। ਹਾਂਜੀ
ਨਿਜ ਪਦ ਉੱਪਰ ਲਾਗੋ ਧਿਆਨ,
ਹਾਂ ਨਿਜ ਪਦ ਕਿਹੜਾ ਹੈ? ਦਸਵਾਂ ਦੁਆਰ, ਇਸ ਪਦ ਦੇ ਉੱਪਰ, ਇਸ ਪਦ ਵੀ ਦਸਵੇਂ ਦੁਆਰ ਵਾਲੀ ਪਹੁੰਚ ਦੇ ਉੱਪਰ ਧਿਆਨ ਲੱਗ ਗਿਆ ਦਸਵੇਂ ਦੁਆਰ ਦੀ ਪ੍ਰਾਪਤੀ ਵਾਲਾ। ਹਾਂਜੀ
ਰਾਜਾ ਰਾਮ ਨਾਮ ਮੋਰਾ ਬ੍ਰਹਮ ਗਿਆਨ,
ਹਾਂ ਨਾਮ ਅਤੇ ਵਿਸ਼ਰਾਮ, ਰਾਜਾ ਰਾਮ ਨਾਮ, ਹਾਂ ਮੋਹਰਾ ਬ੍ਰਹਮ ਗਿਆਨ। ਰਾਜਾ ਕੌਣ? ਪਰਮੇਸ਼ੁਰ ਜਿਹੜਾ ਪ੍ਰਕਾਸ਼ ਰੂਪ ਹੈ, ਰਾਮ ਦਾ ਸਾਡਾ ਸਾਰੇ ਨਮਿਆ ਹੋਇਆ, ਉਹਦਾ ਜਿਹੜਾ ਨਾਮ ਹੈ ਅਤੇ ਉਹਦਾ ਉਹਦੀ ਪ੍ਰਾਪਤੀ ਦਾ ਲਈ ਜਿਹੜਾ ਬ੍ਰਹਮ ਗਿਆਨ ਹੈ। ਹਾਂਜੀ
ਰਹਾਉ ਮੂਲ ਦੁਆਰੇ ਬੰਧਿਆ ਬੰਦ,
ਹਾਂ ਹੁਣ ਦਸਵੇਂ ਦਾ ਸਾਹ ਚੜ੍ਹਾਉਣ ਦੀ ਗੱਲ ਕਰਦੇ ਨੇ, ਕਿਵੇਂ ਚੜ੍ਹਾਉਣੇ ਨੇ? ਮੂਲ ਦੁਆਰਾ ਛੇ ਚੱਕਰ ਨੇ ਨਾ, ਇੱਕ ਮੂਲਾਧਾਰ ਚੱਕਰ ਹੈ, ਸੁਧਾਰਾਸ਼ਟਮ ਚੱਕਰ ਹੈ, ਆਗਿਆ ਚੱਕਰ ਹੈ, ਵਿਸ਼ੁੱਧ ਚੱਕਰ ਹੈ, ਅਨਾਹਦ ਚੱਕਰ ਹੈ। ਸੋ ਉਹ ਮੂਲ ਦੁਆਰਾ ਹੇਠਲਾ ਜਿਹੜਾ ਹੈ, ਉਸ ਚੱਕਰ ਦੁਆਰਾ ਜਿਹੜਾ ਸੀ ਬੰਧਿਆ ਬੰਧ ਸਵਾਸਾਂ ਨੂੰ ਰੋਕਣਾ ਕੀਤਾ, ਉਹਦੇ ਬੰਧ ਮੈਨੇ ਰੋਕ ਕੇ ਬੰਦੇਜ ਕਰਕੇ। ਹਾਂਜੀ
ਰੱਬ ਉੱਪਰ ਗਹਿ ਰੱਖਿਆ ਚੰਦ,
ਰੱਬ ਕੀ ਹੈ? ਜਿਹੜੀ ਸੂਰਜ ਦੀ ਗਰਮ ਸੁਰ ਹੈ, ਜਦੋਂ ਇਹਦੇ ਰਾਹੀਂ ਸਾਹ ਚੜ੍ਹਾਉਂਦੇ ਨਾ, ਇਹਦਾ ਰਾਹੀਂ ਗਰਮ ਸੁਰ ਰਾਹੀਂ ਫਿਰ ਅੰਦਰ ਬਹੁਤੀ ਗਰਮੀ ਪੈਦਾ ਹੋ ਜਾਂਦੀ ਹੈ। ਉਹਨੂੰ ਬੈਲੈਂਸ ਠੀਕ ਰੱਖਣ ਲਈ ਫਿਰ ਜਿਹੜੀ ਠੰਡੀ ਸੋਰਾ ਚੰਦ ਦੀ ਹੈ ਜਿਹੜੀ ਪਿੰਗਲ ਹੈ, ਫਿਰ ਉਹਦੇ ਨਾਲ ਹੀ ਸਾਹ ਚੜ੍ਹਾ ਲਏ, ਗਰਮੀ ਜਿਹੜੀ ਸੀ ਉੱਧਰੋਂ ਘਟੀ ਉਹ। ਹਾਂਜੀ। ਪੱਛਮ ਦੁਆਰਾ ਸੂਰਜ ਤਪੈ। ਪੱਛਮ ਦੁਆਰਾ ਕਿਹੜਾ? ਆ ਜਿਹੜੇ ਆਪਣੇ ਕੰਗਰੋੜ ਦੇ ਨਾਲ ਨਾਲ ਕੰਗਰੋੜਾ ਨਾ ਆਪਣੀ ਪਿਛਲੇ ਪਿੱਠ ਦੇ ਪਾਸੇ, ਸੋ ਪੱਛਮ ਦੁਆਰਾ ਪਿੱਠ, ਪਿੱਠ ਦੇ ਪਿਛਲੇ ਪਾਸੇ ਜਿਹੜੀ ਕੰਗਰੋੜ ਹੈ, ਸੋ ਇਹਦੇ ਨਾਲ ਸੂਰਜ ਤਪੈ, ਰੀੜ੍ਹ ਦੀ ਹੱਡੀ ਕਹਿ ਲਓ ਜਿਹਨੂੰ, ਕੰਗਰੋੜ ਰੀੜ੍ਹ ਦੀ ਹੱਡੀ ਨੂੰ ਕਹਿੰਦੇ ਹੋ, ਕੋਈ ਹੋਰ ਕੁਛ ਹੈ? ਹਾਂ, ਸੋ ਇਹ ਜਿਹੜੀ ਰੀੜ੍ਹ ਦੀ ਹੱਡੀ ਹੈ ਆਪਣੀ, ਹੇਠਾਂ ਤੋਂ ਲੈ ਕੇ ਗਰਦਨ ਤੱਕ ਆਉਂਦੀ ਹੈ ਨਾ ਰੀੜ੍ਹ ਦੀ ਹੱਡੀ, ਇਹਨਾਂ ਨੂੰ ਦੱਸੋ ਅੰਗਰੇਜ਼ੀ 'ਚ ਕੀ ਕਹਿੰਦੇ, ਸਪਾਈਨ, ਸਪਾਈਨ। ਹਾਂ, ਸੋ ਇਹ ਜਿਹੜੀ ਰੀੜ੍ਹ ਦੀ ਹੱਡੀ ਹੈ, ਇਹਦੇ ਨਾਲ ਇੱਕ ਨਾਲੀ ਆਉਂਦੀ ਹੈ, ਇਹਦੇ ਨਾਲ ਨਾਲ ਇੱਕ ਨਾਲੀ ਹੈ ਆਪਣੀ ਨਾੜੀ ਕਹਿ ਲਓ, ਅਤੇ ਉਹ ਉਹਦੇ ਰਾਹੀਂ ਜਿਹੜਾ ਅਸੀਂ ਇਲਾ ਦੇ ਨਾਲ ਇਹਦੇ ਅੰਦਰ ਰੀੜ੍ਹ ਦੀ ਜਿੰਨੀਆਂ ਵੀ ਆਪਣੀਆਂ, ਇੱਕ ਰੀੜ੍ਹ ਦੀ ਹੱਡੀ ਨਹੀਂ, ਜਿੰਨੀਆਂ ਵੀ ਆਪਣੀਆਂ ਹੱਡੀਆਂ ਨੇ ਸਾਰੀਆਂ ਦੋਨੋਂ ਥੋਥੀਆਂ ਨੇ, ਪੋਲ ਹੈ ਉਹਨਾਂ 'ਚ, ਅਤੇ ਵਿੱਚ ਉਹਨਾਂ ਦੇ ਚਰਬੀ ਹੈ ਹੱਡੀਆਂ ਦੇ ਵਿੱਚ ਆਪਣੇ, ਰੀੜ੍ਹ ਦੀ ਹੱਡੀ ਵਿੱਚ ਵੀ ਦੰਦ ਥੋਥੀ ਹੈ, ਵਿੱਚ ਚਰਬੀ ਹੈ। ਉਹ ਜਦੋਂ ਇਹਦੇ ਰਾਹੀਂ ਕੋਈ ਸਾਹ ਚੜ੍ਹਾਉਣਾ ਚਾਹੁੰਦੇ ਨੇ, ਵੀ ਇਸ ਨਾਲੀ ਰਾਹੀਂ ਇਹ ਥੋਥ ਹੈ, ਇੱਥੋਂ ਦੀ ਦਸਵੇਂਦਾਰ ਨੂੰ ਸਾਹ ਚੜ੍ਹਾਈਏ, ਜਦੋਂ ਇਹਦੇ ਰਾਹੀਂ ਸਾਹ ਚੜ੍ਹਾਉਣਾ ਚਾਹੁੰਦੇ ਨੇ, ਫਿਰ ਅੰਦਰ ਤਾਂ ਚਰਬੀ ਪਈ ਹੈ, ਉਹ ਚਰਬੀ ਅੰਦਰ ਹਵਾ ਨੂੰ ਕਿਵੇਂ ਜਾਣ ਦਊਗੀ ਸਵਾਸਾਂ ਨੂੰ ਅੰਦਰ, ਉਹਨੂੰ ਫਿਰ ਸੂਰਜ ਦੀ ਸੁਰ ਨਾਲ ਗਰਮੀ ਦੇ ਕੇ ਚਰਬੀ ਨੂੰ ਗਰਮ ਕਰਕੇ ਉਹ ਚਰਬੀ ਪਾਸੇ ਹੋ ਜਾਂਦੀ ਹੈ, ਢਲ ਜਾਂਦੀ ਹੈ, ਲੀੜ ਜਾਂਦੀ ਹੈ, ਤੈਨੂੰ ਥੋਥੀ ਹੈ, ਖਾਲੀ ਹੈ, ਇਉਂ ਫਿਰ ਇਹਦੇ ਰਾਹੀਂ ਵੀ ਸਾਹ ਚੜ੍ਹਾਉਂਦੇ ਨੇ, ਇਹਨੂੰ ਮੇਲ ਡੰਡ ਕਹਿੰਦੇ ਨੇ, ਉਹ ਅੱਗੇ ਆਊਗਾ। ਸੋ ਇੱਕ ਇਸ ਤਰੀਕੇ ਨਾਲ ਚੜ੍ਹਾਉਂਦੇ ਨੇ, ਇੱਕ ਕੁੰਡਲੀ ਰਾਹੀਂ ਚੜ੍ਹਾਉਂਦੇ ਨੇ, ਆਹ ਨੱਕ ਦੀਆਂ ਦੋਵੇਂ ਨਾਲੀਆਂ ਰਾਹੀਂ। ਸੋ ਇੱਥੇ ਜਿਹੜਾ ਸਿਸਟਮ ਦੱਸ ਰਹੇ ਨੇ ਕਬੀਰ ਸਾਹਿਬ, ਇਹ ਮੇਲ ਡੰਡ ਰਾਹੀਂ ਦੱਸ ਰਹੇ ਨੇ, ਇੱਦਾਂ ਸਾਹ ਚੜ੍ਹਾਉਂਦੇ ਨੇ। ਜਿਹੜੇ ਥੋੜ੍ਹਾ ਚਿਰ ਸਮਾਧੀ ਲਾਉਂਦੇ ਨੇ ਯੋਗੀ, ਉਹ ਤਾਂ ਕਰਦੇ ਨੇ ਕੁੰਡਲਨੀ ਰਾਹੀਂ ਦਸਵੇਂਦਾਰ ਸਾਹ ਚੜ੍ਹਾਉਂਦੇ ਨੇ, ਜਿਹੜੇ ਸਮਾਧੀ ਬਹੁਤਾ ਸਮਾਂ ਲਾ ਕੇ ਰੱਖਦੇ ਨੇ, ਉਹ ਸਵਾਸ ਫਿਰ ਮੇਲ ਡੰਡ ਰਾਹੀਂ ਆਹ ਜਿਹੜੀ ਦੱਸੀ ਆ ਹੁਣ, ਇਹਦੇ ਰਾਹੀਂ ਚੜ੍ਹਾਉਂਦੇ ਨੇ, ਅੱਗੇ ਆਊਗਾ। ਹਾਂਜੀ।
ਮੇਰ ਡੰਡ
ਤੁਸੀਂ ਕਿਹੜੀ ਰਾਹੀਂ ਚੜ੍ਹਾਉਂਦੇ? ਅੱਛਾ, ਹਾਂਜੀ, ਮੇਲ ਡੰਡ ਆ ਗਿਆ ਨਾ, ਦੇਖੋ ਇਹਨੂੰ ਮੇਲ ਡੰਡ ਕਹਿੰਦੇ ਨੇ, ਜਿਹੜੀ ਰੀੜ੍ਹ ਦੀ ਹੱਡੀ ਆਪਣੀ ਅੰਦਰ ਥੋਥੀ ਹੈ। ਹਾਂ, ਮੇਲ ਡੰਡ ਪੜ੍ਹ ਦਿਓ ਸਜ ਲੈਣ,
ਸਿਰ ਉੱਪਰ ਵਸੈ।
ਹਾਂ, ਮੇਲ ਡੰਡ ਜਿਹੜੀ ਹੈ ਨਾਲੀ ਹੈ ਨਾ ਅੰਦਰੋਂ, ਇਹ ਸਿਰ ਉੱਪਰ ਵਸੈ, ਹੇਠੋਂ ਤੋਂ ਲੈ ਕੇ ਸਿਰ ਤੱਕ ਆਉਂਦੀਆਂ ਹੈ। ਹਾਂਜੀ, ਜਿੱਥੇ ਦਾ ਸਿਰ ਆਖਰੀ ਸਿਰ ਸਿਰ ਹੈ ਇਹਦਾ, ਅਤੇ ਉੱਥੋਂ ਫਿਰ ਅੱਗੇ ਇਹਦੇ ਉੱਪਰ ਫਿਰ ਦਸਵਾਂ ਦੁਆਰ ਵਸਦਾ, ਉੱਪਰ ਵਸੈ, ਇਹ ਨਾਲੀ ਦੇ ਸਿਰੇ ਤੋਂ ਇੱਥੇ ਤੱਕ ਆ ਗਈ, ਇਹਦੇ ਉੱਪਰ ਫਿਰ ਜਿਹੜਾ ਹੈ ਦਸਵਾਂ ਦੁਆਰ ਹੈ, ਪਰ ਇਹਦੇ ਉੱਪਰ ਕੁਝ ਹੋਰ ਵੀ ਉਹ ਦੱਸਣਗੇ ਸਾਰਾ ਹਾਲ। ਪੱਛਮ ਦੁਆਰ ਹੈ,
ਪੱਛਮ ਦੁਆਰ
ਹੈ, ਮੈਂ ਸਿੱਧਾ ਜਾ ਕਰ ਦਰਵਾਜ਼ੇ ਵੱਲ ਨੂੰ, ਦੁਆਰੇ ਵੱਲ ਨੂੰ ਹੈ, ਪੱਛਮ ਵਾਲੇ ਦੁਆਰੇ ਨੂੰ ਹੈ। ਚਲੋ,
ਪੱਛਮ ਦੁਆਰੇ,
ਪੱਛਮ ਦੁਆਰਾ ਹੋਈ ਆ ਗਈ, ਫਿਰ ਆਪਣੀ ਮੇਲ ਡੰਡ ਜਿਹੜਾ ਹੈਗਾ ਇਹਦੇ ਰਾਹੀਂ, ਇਹ ਜਿਹੜੀ ਨਾਲੀ ਹੈ ਪੱਛਮ ਦੁਆਰੇ ਵਾਲੀ ਜਿਹੜੀ ਪਿੱਠ ਦੇ ਨਾਲ ਨਾਲ ਆਉਂਦੀ ਹੈ। ਹਾਂਜੀ,
ਪੱਛਮ ਦੁਆਰੇ ਕੀ ਸਿਲ ਓੜ,
ਦੁਆਰੇ 'ਤੇ ਪੱਛਮ ਦੁਆਰੇ,
ਪੱਛਮ ਦੁਆਰੇ
ਕੀ ਸਿਲ ਓੜ,
ਕੀ ਸਿਲ ਓੜ।
ਹਾਂ, ਸਿਲ ਨਾਮ ਹੈ ਖਿੜਕੀ, ਵਿੰਡੋ ਕਹਿ ਲਓ, ਇਹ ਜਿੱਥੇ ਇਹ ਨਾਲੀ ਮੁੱਕਦੀ ਹੈ ਉਹਦੇ ਉੱਤੇ ਇੱਕ ਢੱਕਣ ਲੱਗਿਆ ਹੋਇਆ, ਖਿੜਕੀ ਲੱਗੀ ਹੈ ਜਿੱਥੇ ਨਾਲੀਆਂ ਖਤਮ ਹੁੰਦੀਆਂ ਨਾ, ਇੱਥੇ ਆ ਕੇ ਇਹਦੇ ਉੱਤੇ ਮਾਸ ਦੀ ਬੋਟੀ ਦਾ ਇੱਕ ਢੱਕਣ ਹੈ, ਮਾਸ ਦਾ ਇੱਕ ਟੁਕੜਾ ਕਹਿ ਲਓ, ਜਿੱਥੇ ਨਾਲੀ ਦਾ ਸਿਰ ਹੈ ਉਹਦੇ ਉੱਤੇ ਢੱਕਣ ਲੱਗਿਆ ਹੋਇਆ ਹੈ, ਉਹਨੂੰ ਸਿਲ ਕਹਿੰਦੇ ਨੇ, ਸਿਲਾ ਕਹਿ ਲਓ, ਪੱਥਰ ਦੇ ਟੁਕੜੇ ਨੂੰ ਸਿਲਾ ਕਹਿੰਦੇ ਨੇ। ਸੋ ਉਹ ਪੱਥਰ ਦੇ ਟੁਕੜੇ ਵਾਂਗੂ ਮਾਸ ਦਾ ਇੱਕ ਟੁਕੜਾ ਹੈ ਜਿਹੜਾ ਇਹ ਨਾਲੀ ਦੇ ਮੂੰਹ ਦੇ ਉੱਤੇ ਪਿਆ ਹੋਇਆ, ਇੱਥੇ ਦਸਮ ਦੁਆਰ ਦੇ ਹੇਠਾਂ ਜਿਹੜੀ। ਹਾਂ, ਓੜ ਮੈਨੇ ਪਾਸੇ, ਪੱਛਮ ਦੁਆਰੇ ਦੇ ਨਾਲੀ ਦਾ ਜਿਹੜਾ ਉੱਪਰਲਾ ਸਿਰ ਹੈ ਉਹਦੇ ਉੱਤੇ ਮਾਸ ਦੀ ਬੋਟੀ ਦਾ ਇੱਕ ਸਿਲ ਪਈ ਹੈ, ਢੱਕਣ ਪਿਆ ਉਹਦੇ ਪਾਸੇ, ਉਹ ਫਿਰ ਜਦੋਂ ਸਵਾਸਾਂ ਦਾ ਜ਼ੋਰ ਪੈਂਦਾ ਨਾ ਚੜ੍ਹਾਉਂਦੇ ਨੇ ਉੱਪਰ ਨੂੰ, ਸਵਾਸਾਂ ਦੇ ਜ਼ੋਰ ਨਾਲ ਉਹ ਢੱਕਣ ਪਰੇ ਹੋ ਜਾਂਦਾ ਹੈ, ਹਵਾ ਨਾਲ ਜਦੋਂ ਹਵਾ ਕਿਸੇ ਚੀਜ਼ ਹੇਠਾਂ ਦਈਏ ਉਹ ਬਾਲ ਐਂ ਪਰੇ ਹਟ ਗਿਆ, ਢੱਕਣ ਪਰੇ ਹੋ ਗਿਆ, ਫਿਰ ਤਹਿਸਲ ਉੱਪਰ,
ਤਹਿਸਲ ਉੱਪਰ ਖਿੜਕੀ ਔਰ।
ਹਾਂ, ਇੱਕ ਖਿੜਕੀ ਹੋਰ ਹੈ ਫਿਰ ਉਹ, ਇਹ ਨਾਲੀ ਅੱਗੇ ਜਦੋਂ ਜਾਂਦੀ ਹੈ ਨਾ ਉੱਪਰ, ਤਾਂ ਉਹ ਨਾਲ ਅੱਗੇ ਇੱਕ ਤਾਂ ਢੱਕਣ ਚੱਕਤਾ, ਇੱਕ ਅੱਗੇ ਇੱਕ ਟੱਕੜ ਇੱਕ ਹੋਰ ਉੱਤੇ ਪਿਆ, ਫਿਰ ਇੱਦਾਂ ਹੀ ਸਵਾਸਾਂ ਦੇ ਜ਼ੋਰ ਨਾਲ ਉਹਨੂੰ ਉਸ ਛਿੱਲ ਨੂੰ ਵੀ ਪਰੇ ਕਰ ਦਿੱਤਾ। ਹਾਂਜੀ,
ਖਿੜਕੀ ਉੱਪਰ ਦਸਵਾਂ ਦੁਆਰ,
ਹਾਂ ਉਹਦੇ ਉੱਪਰ ਫਿਰ ਦਸਵਾਂ ਦੁਆਰ ਹੈ ਉਹ ਖਿੜਕੀ ਦੇ ਉੱਤੇ। ਹਾਂਜੀ,
ਕਹਿ ਕਬੀਰ ਤਾਂ ਕਾ ਅੰਤ ਨਾ ਪਾਰ।
ਕਬੀਰ ਸਾਹਿਬ ਕਹਿੰਦੇ ਫਿਰ ਉੱਥੇ ਪਰਮੇਸ਼ੁਰ ਵੱਸਦਾ, ਉਹਦਾ ਕੋਈ ਅੰਤ ਪਾਰਾਵਾਰ ਨਹੀਂ। ਇਉਂ ਯੋਗ ਮਤ ਰਾਹੀਂ ਕਹਿੰਦੇ ਨੇ ਵੀ ਇੱਦਾਂ ਦਸਵੇਂ ਦੁਆਰ ਰਾਹੀਂ ਪ੍ਰਭੂ ਪ੍ਰਾਪਤੀ ਹਠ ਯੋਗ ਰਾਹੀਂ ਹੋ ਸਕਦੀ ਹੈ, ਇਹ ਹਠ ਯੋਗ ਹੈ। ਚਲੋ,
ਸੋ ਮੁੱਲਾਂ ਹੁਣ
ਹੁਣ ਮੁੱਲਾਂ ਅਤੇ ਕਾਜੀ ਨੂੰ ਉਪਦੇਸ਼ ਦੇ ਰਹੇ ਕਬੀਰ ਸਾਹਿਬ ਕਿੱਦਾਂ ਮੁੱਲਾਂ ਕਿੱਦਾਂ ਦਾ ਹੋਣਾ ਚਾਹੀਦਾ, ਕਾਜੀ ਕਿਹੋ ਜਿਹਾ ਹੋਣਾ ਚਾਹੀਦਾ ਹੈ ਉਹ ਦੱਸ ਰਹੇ ਨੇ।
ਸੋ ਮੁੱਲਾਂ ਜੋ ਮਨ ਸੋ ਸੋ ਲੜੇ ਲੜੇ
ਲੜੈ ਦਲਾਵਾਂ
ਲੜੈ।
ਅਸਲੀ ਮੁੱਲਾਂ ਉਹ ਹੈ ਜਿਹੜਾ ਆਪਣੇ ਮਨ ਨਾਲ ਲੜਾਈ ਕਰਦਾ, ਮਜ਼੍ਹਬੀ ਝਗੜਿਆਂ 'ਚ ਨਹੀਂ ਪੈਂਦਾ। ਜਿਵੇਂ ਹੁਣ ਆਪਣੇ ਮਜ਼੍ਹਬੀ ਝਗੜਿਆਂ 'ਚ ਪਏ ਹੋਏ ਆਪਾਂ, ਜੇ ਅੱਜ ਮਹਾਰਾਜ ਹੁੰਦੇ ਉਹ ਵੀ ਲਿਖਦੇ ਅਸਲੀ ਸਿੱਖ ਉਹ ਹੈ ਜਿਹੜਾ ਇਹਨਾਂ ਝਗੜਿਆਂ ਤੋਂ ਉੱਪਰ ਹੈ, ਜਿਹੜੇ ਮਜ਼੍ਹਬਾਂ ਦੇ ਝਗੜੇ ਪੈਦਾ ਕੀਤੇ ਹੋਏ ਨੇ। ਸੋ ਅਸਲੀ ਮੁੱਲਾਂ 'ਤੇ ਉਹ ਹੈ ਜਿਹੜਾ ਮਨ ਨਾਲ ਲੜਦਾ ਹੈ ਮਾਝੀ ਝਗੜਿਆਂ ਤੋਂ ਉੱਪਰ ਉੱਠ ਕੇ। ਹਾਂਜੀ,
ਗੁਰ ਉਪਦੇਸ਼ ਕਾਲ ਸਿਉਂ ਜੁਰੈ।
ਹਾਂਜੀ, ਗੁਰ ਉਪਦੇਸ਼ ਕਾਲ ਸਿਉਂ ਜੁਰੈ, ਗੁਰਾਂ ਦੇ ਉਪਦੇਸ਼ ਨਾਲ ਫਿਰ ਜਿਹੜਾ ਸੀ ਕਾਲ ਨਾਲ ਟੱਕਰ ਲਵੇ। ਜੁੜੇ ਨਾਮ ਇੱਥੇ ਜੁੜਨ ਦਾ ਵੀ ਹੈ, ਜੁੜੈ ਨਾਮ ਯੁੱਧ ਕਰਨ ਦਾ ਵੀ ਹੈ। ਜੇ ਕਾਲ ਦਾ ਅਰਥ ਕਰਕੇ ਗੁਰੂ ਦਾ ਉਪਦੇਸ਼ ਲੈ ਕੇ ਕਾਲ ਨਾਲ ਮੌਤ ਦੇ ਨਾਲ ਜੂਝੇ, ਜਾਂ ਜਿਹੜਾ ਹੈਗਾ ਗੁਰ ਉਪਦੇਸ਼ ਗੁਰਾਂ ਦਾ ਉਪਦੇਸ਼ ਲੈ ਕੇ, ਇਹ ਅਕਾਲ ਪੁਰਖ ਦਾ ਸ਼ੋਰਟ ਫਾਰਮ ਹੈ ਅਕਾਲ ਦਾ। ਜਿਵੇਂ ਆਪਾਂ ਲੈ ਰਹੇ ਸੀ ਨਾ ਕਾਲ ਪੁਰਖੀ ਦੇਹਮ ਕੋਟ ਕਪਿਸ਼ਨਮੇਸ਼, ਉੱਥੇ ਵੀ ਅਕਾਲ ਪੁਰਖ ਦਾ ਵਾਚਕ ਹੈ। ਇੱਥੇ ਫਿਰ ਉਹਦੇ ਇਹ ਕਾਲ ਜਿਹੜਾ ਸ਼ੋਰਟ ਫਾਰਮ ਵਿੱਚ ਲਿਖਿਆ ਕਾਲ ਦਾ, ਕਾ ਜਿਹੜਾ ਪਰਮੇਸ਼ੁਰ ਹੈ ਉਹਦੇ ਨਾਲ ਫਿਰ ਜੁੜੇ ਮੈਨੇ ਜੁੜੇ, ਫਿਰ ਜੁੜਨ ਦਾ ਅਰਥ ਕਰਦਾ। ਗੁਰਾਂ ਦਾ ਉਪਦੇਸ਼ ਲੈ ਕੇ ਗੁਰ ਉਪਦੇਸ਼ ਗੁਰਾਂ ਦੇ ਉਪਦੇਸ਼ ਦੁਆਰਾ ਜਿਹੜਾ ਅਕਾਲ ਪੁਰਖ ਹੈ ਉਹਦੇ ਨਾਲ ਜੁੜੇ। ਚਲੋ, ਕਿ ਜੁੜੇ ਮੈਨੇ ਜੁੜੇ
ਕਾਲ ਪੁਰਖ ਕਾ ਮਰਦ ਹੈ ਮਾਨ।
ਹੁਣ ਇੱਥੇ ਕਾਲ ਪੁਰਖ ਕੌਣ ਹੈ, ਕਾਲ ਦਾ ਕਾਲ ਵਾਲਾ ਪੁਰਖ ਕੌਣ ਹੈ, ਜਮਦੂਤ ਉਹਦਾ ਧਰਮ ਰਾਜਾ ਹੈ, ਉਹਦੇ ਮਾਨ ਨੂੰ ਮਰ ਦੇਵੇ ਨਾਸ਼ ਕਰ ਦੇਵੇ। ਹਾਂਜੀ,
ਜਿਸ ਮੁੱਲਾ ਕੋ
ਇਹੋ ਜਿਹਾ ਮੁੱਲਾ ਬਣ, ਜਿਹੜਾ ਇੱਦਾਂ ਦਾ ਮੁੱਲਾ ਬਣਿਆ, ਕਬੀਰ ਸਾਹਿਬ ਕਹਿੰਦੇ ਮੇਰੀ ਉਹਨੂੰ ਸਦਾ ਹੀ ਸਲਾਮ ਹੈ, ਸਲਾਮ ਮੈਨੇ ਨਮਸਕਾਰ। ਆਪਾਂ ਫਤਿਹ ਬੁਲਾਉਂਦੇ ਹਾਂ, ਮੁਸਲਮਾਨ ਸਲਾਮ ਕਹਿੰਦੇ ਨੇ ਵਾਲੇਕਮ ਸਲਾਮ, ਦੂਜਾ ਜਵਾਬ 'ਚ ਕਹਿ ਦਿੰਦਾ ਸਲਾਮ ਵਾਲੇਕਮ ਕਹਿ ਦਿੰਦਾ ਮੁੱਲਾ, ਉੱਤਰ ਵਾਲਾ ਕਹਿੰਦਾ ਵਾਲੇਕਮ ਸਲਾਮ। ਆਪਾਂ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਯੋਗੀ ਕੀ ਕਹਿੰਦੇ ਨੇ, ਆਦੇਸ਼ ਆਦੇਸ਼। ਚਲੋ,
ਹੈ ਹਜ਼ੂਰ ਕਤ ਦੂਰ ਬਤਾਵੋ।
ਬਾਹਮਣ ਇੱਕ ਦੂਜੇ ਨੂੰ ਮਿਲਦੇ ਨੇ, ਕੀ ਕਹਿੰਦੇ ਨੇ, ਰਾਮ ਰਾਮ ਜੈ ਰਾਮ ਜੀ ਕੀ, ਇਉਂ ਕਹਿ ਦਿੰਦੇ ਨੇ। ਰਾਧਾ ਸਵਾਮੀ ਹੈ, ਰਾਧਾ ਸਵਾਮੀ ਜੀ। ਚਲ ਅੱਗੇ ਚਲ, ਹੈ ਹਜ਼ੂਰ,
ਹੈ ਹਜ਼ੂਰ ਕਤ ਦੂਰ ਬਤਾਵ ਹੋ।
ਉਹ ਨਰਕ ਤਾਰੀ ਕੀ ਕਰਦੇ ਨੇ ਇੱਕ ਦੂਜੇ ਦੇ ਪੈਲੀਆਂ ਹੱਥ, ਉਹ ਨਹੀਂ ਮਹਾਂਪੁਰਖਾਂ ਨੂੰ ਬਾਜੀ ਇੱਕ ਦੂਜੇ ਦੇ ਪੈਲੀਆਂ ਹੱਥ ਲਾਈ ਜਾਂਦੇ ਨੇ, ਨੂੰ ਚਲਾਏ ਕਰ ਲੈਂਦੇ ਹੋਣਗੇ, ਹਾਂ ਗੇੜਾ ਲਾਇਆ ਲੱਗਦਾ ਉੱਧਰ। ਚਲੋ ਕਰੋ ਕਿਰਪਾ। ਹਾਂਜੀ,
ਹੈ ਹਜ਼ੂਰ ਕਤ ਦੂਰ ਬਤਾਵ ਹੋ।
ਉਹ ਭਾਈ ਹੈ, ਤੁਸੀਂ ਤਾਂ ਹਿੰਦੂਆਂ ਨੂੰ ਕਹਿੰਦੇ ਨੇ ਮਹਾਰਾਜ ਕਬੀਰ ਸਾਹਿਬ, ਤੁਸੀਂ ਤਾਂ ਉਹਨੂੰ ਸੱਤਵੇਂ ਆਕਾਸ਼ 'ਚ ਮੰਨਿਆ ਵੀ ਰੱਬ ਉੱਥੇ ਹੈ, ਸੋ ਤੁਹਾਡੇ ਵਾਲਾ ਕਿਵੇਂ ਮੰਨ ਲਈ ਅਸੀਂ? ਠੀਕ, ਉਹ ਤਾਂ ਹੈ ਹਜ਼ੂਰ, ਉਹ ਤਾਂ ਨੇੜੇ ਤੋਂ ਨੇੜੇ ਹੈ, ਤੁਸੀਂ ਦੂਰ ਕਰਨ ਲਈ ਕਹਿੰਦੇ ਹੋ ਵੀ ਉੱਥੇ ਉੱਥੇ ਸੱਤਵੇਂ ਆਕਾਸ਼ 'ਚ ਬੈਠਾ, ਸੱਤਵੇਂ ਉੱਥੇ ਮੰਨਿਆ, ਉੱਥੇ ਹਾਜ਼ਰ ਹਜ਼ੂਰ ਹੈ, ਜਿਵੇਂ ਜਾਪ ਸਾਹਿਬ ਪੜ੍ਹਦੇ ਆਪਾਂ ਕਿ ਜਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ।
ਦੰਦਰ ਵੱਧ ਹੋ ਸੁੰਦਰ ਭਾਵ ਹੋ।
ਇਹ ਦੁੰਦ ਮਚਾਉਣ ਵਾਲੇ ਜਿਹੜੇ ਕਾਮ ਕ੍ਰੋਧ ਆਦਿਕ ਡੰਡ ਰੌਲੀ ਪਾਉਂਦੇ ਆ ਅੰਦਰ ਬੈਠੇ, ਨਹੀਂ ਦੁੰਦ ਬਹਿਨੇ ਡੰਡ ਰੌਲਾ, ਕਿੰਨਾ ਰੌਲਾ ਪਾਉਂਦੇ ਨੇ ਸਾਰੇ, ਸੋ ਇਹਨਾਂ ਨੂੰ ਬੰਨੋ ਅਤੇ ਸੁੰਦਰ ਭਾਵ ਹੋ। ਸੁੰਦਰ ਕੌਣ? ਪਰਮੇਸ਼ੁਰ ਪ੍ਰਾਪਤੀ ਉਹਦੀ ਕਰੋ, ਫਿਰ ਇਹਨਾਂ ਨੂੰ ਬੰਨ ਕੇ ਰੌਲਾ ਪਾਉਣ ਵਾਲਿਆਂ ਨੂੰ। ਹਾਂਜੀ,
ਰਹਾਓ ਕਾਜੀ ਸੋ ਜੋ ਕਾਇਆ ਵਿਚਾਰੈ।
ਹੁਣ ਕਾਜੀ ਦੀ ਡੈਫੀਨੇਸ਼ਨ ਦੱਸਦੇ ਨੇ, ਕਾਜੀ ਕਿਉਂ ਕਿਉਂ ਜਾਣਾ ਚਾਹੀਦਾ। ਜਿਹੜੇ ਆਪਣੇ ਕਾਇਆ ਦੀ ਬੋਡੀ ਦੀ ਵਿਚਾਰ ਕਰਦਾ ਵੀ ਮੈਂ ਸਰੀਰ ਹਾਂ ਕਿ ਆਤਮਾ, ਹਾਂ ਉਹ ਕਾਜੀ ਹੈ।
ਕਾਇਆ ਕੀ ਅਗਨ ਬ੍ਰਹਮ ਪਰ ਜਾ ਰਹਾ,
ਹਾਂ ਕਾਇਆ ਕੀ ਅਗਨ ਬ੍ਰਹਮ ਪਰ ਜਾ ਰਿਹਾ, ਜਿਹੜੀ ਬ੍ਰਹਮ ਅਗਨੀ ਹੈ ਨਾ, ਬ੍ਰਹਮ ਅਗਨੀ ਦੇ ਨਾਲ ਕਾਇਆ ਦਾ ਜਿਹੜਾ ਦੇਹ ਦੇ ਹਸਤੀ ਬੋਡੀ ਦਾ ਇਹਨੂੰ ਸਾੜਦਾ ਵੀ ਭਾਵੇਂ ਨੂੰ ਮਿਥਿਆ ਮੰਨੇ, ਦੇਹ ਨੂੰ ਨਾਸ਼ ਕਰ ਦੇਵੇ ਬ੍ਰਹਮ ਅਗਨੀ ਨਾਲ, ਜਿਹਦਾ ਹੰਕਾਰ ਕਰਦੇ ਹਾਂ ਜਿਹੜਾ ਸਾਰੀ ਉਮਰ ਸਰੀਰ ਨਾਲੇ ਲੱਗੇ ਰਹੇ। ਸਾਬਾ ਸੁਪਨੇ ਬਿੰਦ,
ਸੁਪਨੇ ਬਿੰਦ ਨਾ ਦੇਈ ਝਰਨਾ,
ਹਾਂ ਪ੍ਰਤੱਖ ਤੱਕੀ ਸੁਪਨੇ ਵਿੱਚ ਵੀ ਇਹ ਬੀਜ ਨੂੰ ਝਰਨਾ ਨਹੀਂ ਦੇਣਾ। ਹਾਂਜੀ
ਤਿਸ ਕਾਜੀ ਕੋ ਜਿਹੜਾ ਨਾ ਮਰਨਾ,
ਇੱਦਾਂ ਦਾ ਕਾਜੀ ਜਿਹੜਾ ਜੇ ਬਣ ਜਾਵੇ ਨਾ ਕੋਈ, ਉਹਨੂੰ ਨਾ ਬੁਢੇਪਾ ਦਾ ਰੋਗ, ਨਾ ਉਹਨੂੰ ਮੌਤ ਦਾ ਰੋਗ, ਨਾ ਜੰਮਣਾ ਨਾ ਮਰਨਾ, ਜਰਾ ਮੈਨੇ ਬੁਢੇਪਾ।
ਸੋ ਸਰਤਾਨ ਸਤਰ ਸਿਰ ਧਰੇ,
ਨਹੀਂ ਤੁਸੀਂ ਹੇਠਲੀ ਲੈਣ 'ਤੇ ਆ, ਇਹ ਹੁਣ ਬਾਦਸ਼ਾਹ ਦੇ ਬਾਰੇ ਕਹਿੰਦੇ,
ਸੋ
ਉਹੀ ਬਾਦਸ਼ਾਹ ਖਾਣ ਦੇ ਯੋਗ ਹੈ, ਉਹੀ ਅਸਲ ਬਾਦਸ਼ਾਹ ਹੈ। ਸੋ ਸੁਲਤਾਨ, ਸੁਲਤਾਨ ਮੈਨੇ ਸੁਲਤਾਨ, ਸੁਲਤਾਨ ਦਾ ਅਰਥ ਹੈ ਬਾਦਸ਼ਾਹ, ਕਿਹੜਾ ਬਾਦਸ਼ਾਹ ਜੋ ਦੋਏ ਸਰ ਤਨ ਹੈ, ਸਰ ਮੈਨੇ ਤੀਰ, ਤਾਨਾ ਮੈਨੇ ਤਾਨਣਾ, ਜਿਹੜਾ ਦੋ ਤੀਰਾਂ ਨੂੰ ਤਾਣ ਕੇ ਰੱਖਦਾ ਆਪਣੇ ਕਮਾਣ 'ਤੇ, ਉਹ ਅਸਲੀ ਬਾਦਸ਼ਾਹ ਹੈ। ਦੋ ਤੀਰ ਕਿਹੜੇ ਨੇ? ਗਿਆਨ ਅਤੇ ਬੈਰਾਗ, ਇਹ ਦੋ ਤੀਰਾਂ ਨੂੰ ਹਾਂ ਧਨੁੱਖ 'ਤੇ ਚਾੜ ਕੇ ਰੱਖਦਾ ਜਿਹੜਾ। ਹਾਂਜੀ
ਬਾਹਰ ਜਾਤਾ ਭੀਤਰ ਆਨੇ,
ਹਾਂ ਅਸਲ ਬਾਦਸ਼ਾਹ ਹੈ ਮਨ ਨੂੰ ਬਾਹਰ ਜਾਂਦੇ, ਇਹਨੂੰ ਬਾਹਰਮੁਖੀ ਮਨ ਨੂੰ ਅੰਤਰਮੁਖੀ ਕੋਈ ਕਰੇ, ਉਹੀ ਅਸਲ ਬਾਦਸ਼ਾਹ, ਸੱਚਾ ਬਾਦਸ਼ਾਹ, ਨੇਚਲ ਬਾਦਸ਼ਾਹ।
ਗਗਨ ਮੰਡਲ ਮਹਿ,
ਮੈਂ ਨਹੀਂ ਕਹਿਣਾ ਮਹਿ,
ਮਹਿ
ਲਸ਼ਕਰ,
ਲਸ਼ਕਰ ਕਰੈ,
ਗਗਨ ਮੰਡਲ ਕੀ ਹੈ ਦਸਵਾਂ ਦੁਆਰ, ਲਸ਼ਕਰ ਕਰੈ ਸੁਭ ਗੁਣਾਂ ਦੀ ਫੌਜ ਨੂੰ ਇਕੱਠੀ ਕਰੇ, ਹਾਂਜੀ ਆਪਣੇ ਅੰਦਰ ਆਤਮੇ ਜਾਂ ਦਸਮ ਦੁਆਰ ਵਿੱਚ ਸੁਭ ਗੁਣਾਂ ਦੀ ਫੌਜ ਨੂੰ ਭਰਤੀ ਕਰੇ, ਇਕੱਠੀ ਕਰੇ।
ਸੋ ਸੁਰਤਾਜ ਸਤਰ ਸਿਰ ਧਰੈ,
ਸੋ ਸੁਰਤਾਨ,
ਸੋ ਸੁਰਤਾਜ,
ਤਾਜ ਨਹੀਂ ਤਾਨ,
ਸੋ ਤਰਤਾ ਸਰਤਾਨ,
ਸੁਰਤਾਨ ਸੁਰ ਸਸਨ ਅਕੜ, ਸੁਰ ਸਸਨ ਅਕੜ ਵਾਲਾ ਸੁਰ,
ਸੁਰ ਤਤਿਗਨ ਤਾਨ,
ਹਾਂ ਐਂ ਪੜ੍ਹ ਲਓ,
ਸੋ ਸਰਤਾਨ ਸਤਰ
ਸਰਤਾਨ ਹੀ ਪੜ੍ਹਦੇ ਹੋ ਤੁਸੀਂ, ਸੁਰਤਾਨ ਪੜ੍ਹੋ, ਸੁਰ
ਸੋ ਸੁਰਤਾਨ,
ਹੁਣ ਠੀਕ ਹੋ,
ਅੱਧਾ ਕੰਮ ਕਰੋ, ਸਿਰ ਧਰੇ
ਉਹ ਬਾਦਸ਼ਾਹ, ਇੱਦਾਂ ਦਾ ਬਾਦਸ਼ਾਹ ਬਣੇ ਅਤੇ ਸਿਰ 'ਤੇ ਛਾਤਰ ਧਰੇ ਅਸਲੀ ਜਿਹੜਾ ਜਸ ਰੂਪੀ ਛਾਤਰ, ਹਾਂਜੀ
ਜੋਗੀ ਗੋਰਖ
ਸਿਰ 'ਤੇ ਛਾਤਰ ਹੁੰਦਾ ਨਾ, ਹਾਂਜੀ
ਹਾਂਜੀ, ਜੋਗੀ ਗੋਰਖ ਗੋਰਖ ਕਰੈ,
ਜੋਗੀ ਦੇ ਵਿਸਰਾਮ, ਜੋਗੀ
ਜੋਗੀ
ਜੋਗੀ ਜਿਹੜੇ ਨੇ ਉਹ ਗੋਰਖ ਗੋਰਖੇ ਕਰੀ ਜਾਂਦੇ ਨੇ, ਉਹਦਾ ਹੀ ਨਾਮ ਜਪਦੇ ਨੇ, ਹਾਂਜੀ ਪਰ ਸਾਨੂੰ ਕਿਹੜਾ ਗੋਰਖ ਜਪਣਾ ਚਾਹੀਦਾ, ਗੋਰਖ ਗੋ ਜਿਹੜਾ ਸਾਡੇ ਇੰਦਰੀਆਂ ਦੀ ਰੱਖਿਆ ਕਰਨ ਵਾਲਾ ਪਰਮੇਸ਼ਰ ਹੈ, ਉਹਦਾ ਜਾਪ ਕਰੀਏ, ਉਹ ਤਾਂ ਅਸਲੀ ਜੇ ਅਸੀਂ ਜੋਗੀ ਬਣਦੇ ਹਾਂ, ਜੋਗੀ ਨਾਮ ਜੁੜੇ ਹੋਏ ਦਾ। ਹਾਂ ਚਲੋ,
ਹਿੰਦੂ ਰਾਮ ਨਾਮ ਉਚਰੈ,
ਹਿੰਦੂ ਜਿਹੜੇ ਨੇ ਉਹ ਜੋਗੀ ਗੋਰਖ ਗੋਰਖ ਕਰੀ ਜਾਂਦੇ ਨੇ, ਹਿੰਦੂ ਰਾਮ ਰਾਮ ਜਪੀ ਜਾਂਦੇ ਨੇ, ਮੁਸਲਮਾਨ
ਮੁਸਲਮਾਨ
ਮੁਸਲਮਾਨ ਕਾ
ਮੁਸਲਮਾਨ ਕਾ ਏਕ ਖੁਦਾਏ,
ਮੁਸਲਮਾਨ ਕਹਿੰਦੇ ਸਾਡਾ ਇੱਕੋ ਖੁਦਾ ਹੈ, ਉਹ ਖੁਦਾ ਖੁਦਾ ਹੀ ਕਰਦੇ ਨੇ। ਸੋ ਜਿਵੇਂ ਪਿੱਛੇ ਸ਼ਬਦ ਆਇਆ ਸੀ ਰਾਮ ਕਲੀ ਰਾਗ 'ਚ, ਕੋਈ ਸੇਵਾ ਗੁਸਾਈਆਂ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵਾ ਗੁਸਾਈਆਂ, ਕੋਈ ਆਲਾ ਹੈ, ਸੋ ਉਹੀ ਭਾਵ ਵਿੱਚ ਕਹਿ ਰਹੇ ਨੇ, ਕੋਈ ਰਾਮ ਰਾਮ ਕਹਿੰਦਾ ਹਿੰਦੂ, ਕੋਈ ਮੁਸਲਮਾਨ ਖੁਦਾ ਖੁਦਾ ਕਰਦੇ ਨੇ, ਜੋ ਕਿ ਗੋਰਖ ਗੋਰ ਕਰੀ ਜਾਂਦੇ ਨੇ। ਕਬੀਰ ਸਾਹਿਬ ਅਸੀਂ ਕੀ ਕਹਿੰਦੇ, ਉਹਨਾਂ ਦਾ ਕੀ ਮਤ ਹੈ ਉਹ ਦੱਸਿਆ ਗਿਆ, ਕਬੀਰ ਕਾ ਸਵਾਮੀ,
ਕਬੀਰ ਕਾ ਸਵਾਮੀ ਰਿਹਾ ਸਮਾਏ,
ਹਾਂ ਮੇਰਾ ਸਵਾਮੀ ਤਾਂ ਸਾਰਿਆਂ 'ਚ ਸਮਾਇਆ ਹੋਇਆ ਹੈ, ਉਹ ਖੁਦਾ ਰੂਪ ਹੋ ਕੇ, ਰਾਮ ਰੂਪ ਹੋ ਕੇ, ਗੋਰਖ ਰੂਪ ਹੋ ਕੇ ਸਮਾਇਆ। ਚਲੋ ਜੀ, ਆਪ ਹੀ ਐਡਜਸਟ ਕਰ ਲੈਂਦੇ ਨੇ, ਚਲੋ ਠੀਕ ਹੈ, ਸਰ ਲਾਗੇ ਕਰ ਲਓ ਮੈਂ, ਫਿਰ ਇਹਦੇ ਨਾਲ ਰਿਕਾਰਡਿੰਗ ਹੋ ਰਹੀ ਹੈ ਨਾ ਸਾਰੀ ਸੰਥਿਆ, ਹਾਂ ਥੋੜ੍ਹੀ ਆਵਾਜ਼ ਹੌਲੀ ਆਉਣੀ।
ਮਹੱਲਾ ਪੰਜਵਾਂ,
ਮੈਂ ਕੰਧੇ ਨੂੰ ਕਰ ਜਿਹੜਾ ਉਹਦਾ ਸਿਰ ਹੈ ਨਾ ਉਹ ਬਦਲ ਕੇ ਹੈਂ ਜ ਹੁਣ ਉਹਦਾ ਮੂੰਹ ਫੋੜ ਦਿਓ ਹੁਣ ਹੋਰ ਅੰਦਰ ਨੂੰ ਥੋੜ੍ਹਾ ਹੋ ਗਿਆ
ਠੀਕ ਨਹੀਂ
ਥੋੜ੍ਹਾ ਹੋਰ ਕਰ ਦਿਓ ਅੰਦਰ
ਚਾਹ
ਹਾਂਜੀ ਮਹੱਲਾ ਪੰਜਵਾਂ
ਮਹੱਲਾ ਪੰਜਵਾਂ
ਤੁਸੀਂ ਕਹੋਗੇ ਬਾਣੀ ਤਾਂ ਕਬੀਰ ਸਾਹਿਬ ਦੀ ਚੱਲਦੀ ਹੈ ਹੁਣ ਮਹੱਲਾ ਪੰਜਵਾਂ ਵਿੱਚੋਂ ਕਿਵੇਂ ਭਗਤਾਂ ਬਾਣੀ 'ਚ ਆ ਗਿਆ ਇਹਦਾ ਭਾਵ ਹੈ ਕਿ ਹਾਂ ਸਰੋ ਭਾਵ ਦਿੱਤਾ ਹੈ ਕਬੀਰ ਸਾਹਿਬ ਨੂੰ ਪੰਜਵੇਂ ਪਾਸ ਆਪਣੇ ਵੱਲੋਂ ਸ਼ਬਦ ਉਚਾਰ ਕੇ ਉਹਨੂੰ ਸਰੋਪਾ ਦੀ ਦਾਤ ਬਖਸ਼ਿਸ਼ ਕਰਨੇ ਸ਼ਬਦ ਦੁਆਰਾ ਸਰੋਪਾ ਜੀ ਨੂੰ ਦੇ ਦੀਏ ਫਿਰ ਉਹਦਾ ਹੀ ਹੋ ਜਾਂਦਾ ਨਾ ਸਿਸਕਾ ਫਿਰ ਤਾਂ ਅਖੀਰ 'ਤੇ ਆ ਕੇ ਸ਼ਬਦ ਕਬੀਰ ਦਾ ਹੀ ਮੰਨਿਆ ਜਾਣ ਹਾਂ ਨਾਂ ਕਬੀਰ ਦਾ ਹੋਊਗਾ ਅਖੀਰ 'ਤੇ ਜਿੱਥੇ ਨਹੀਂ ਨਾਨਕ ਮਹਾਰਾਜ ਦੀ ਮੋਹਰ 'ਤੇ ਹੇਠ ਆਉਣਾ ਸੀ ਮੋਢੇ 'ਚ ਮਹੱਲਾ ਆ ਗਿਆ ਅਖੀਰ 'ਤੇ ਕਬੀਰ ਸਾਹਿਬ ਦਾ ਹੀ ਨਾਂ ਕਿ ਉਹਨਾਂ ਨੂੰ ਹੀ ਹੋ ਗਿਆ ਉਹਨੇ ਸ਼ਬਦ ਦੇ ਤਾ ਉਹਨਾਂ ਨੂੰ ਸਰੋਪਾ ਦੇ ਤਾ
ਜੋ ਪਾਥਰ ਕੋ ਕਹਿਤੇ ਦੇਵ
ਹਾਂ ਭਾਈ ਜਿਹੜਾ ਪੱਥਰਾਂ ਨੂੰ ਇਹ ਪ੍ਰਕਾਸ਼ ਰੂਪ ਮੰਨੀ ਜਾਂਦੇ ਨੇ ਪੱਥਰਾਂ ਦੀ ਪੂਜਾ ਦਾ ਖੰਡਨ ਕਰ ਰਹੇ ਨੇ ਹੁਣ
ਤਾਂ ਕੀ ਵਿਰਥਾ ਹੋਵੇ ਸੇਵ
ਤਾਂ ਕਿਤੇ ਵਿਸਰਾਮ
ਤਾਂ ਕੀ ਵਿਰਥਾ ਹੋਵੇ ਸੇਵ
ਉਹਦੀ ਸੇਵਾ ਵਿਰਥੀ ਹੋ ਜਾਂਦੀ ਹੈ ਭਾਈ
ਜੋ ਪਾਥਰ
ਕੀ ਤੇ ਵਿਸਰਾਮ
ਜੋ ਪਾਥਰ ਕੀ ਪਾਈ ਪਾਏ
ਪਾਈ ਮੈਨੇ ਪੈਣੀ ਜੋ ਪੱਥਰਾਂ ਦੀ ਮੂਰਤੀ 'ਤੇ ਪੈਣੀ ਲੱਗੀ ਜਾਂਦਾ ਉਹਨੂੰ ਮੱਥਾ ਟੇਕੀ ਜਾਂਦਾ ਹਾਂਜੀ
ਤਿਸਕੀ ਕਾਲ ਅਜਾਈ ਜਾਏ
ਉਹਦੀ ਕੀਤੀ ਸੇਵਾ ਪੱਥਰ ਦੀ ਮੂਰਤੀ ਦੀ ਤਾਂ ਅਜਾਈ ਜਾਣੀ ਹੈ ਵਿਅਰਥ ਜਾਣੀ ਹੈ
ਠਾਕੁਰ ਹਮਰਾ
ਹਮਰਾ ਤੇ
ਠਾਕਰ
ਠਾਕ ਕੱਕੇ ਮੇਂ ਕੋਲਾ
ਠਾਕੁਰ
ਹੁਣ ਲੱਗ ਗਿਆ
ਹਮਰਾ ਸਦ ਬੁਲੰਤਾ
ਸਾਡਾ ਠਾਕੁਰ ਤਾਂ ਕਬੀਰ ਸਾਹਿਬ ਕਹਿੰਦੇ ਸਦਾ ਹੀ ਬੋਲਦਾ ਜਦੋਂ ਮਰਜ਼ੀ ਉਹਨੂੰ ਬੁਲਾਓ ਤੁਹਾਡੇ ਵਾਲੇ ਪੱਥਰ ਦੀ ਮੂਰਤੀ ਤਾਂ ਬੋਲਦੀ ਉਹ ਨਹੀਂ ਹਾਂਜੀ
ਸਰਬ ਜੀਆਂ ਕੋ
ਗੁਰੂ ਗ੍ਰੰਥ ਸਾਹਿਬ ਸਾਡਾ ਠਾਕੁਰ ਹੈ ਸਦਾ ਹੀ ਬੋਲਦਾ ਖੰਡਪੜ ਸਾਹਿਬ ਹੁੰਦਾ ਤਿੰਨ ਦਿਨ ਬੋਲਦੇ ਨੇ ਮਹਾਰਾਜ ਰਾਤ ਨੂੰ 12 ਵਜੇ ਬੁਲਾ ਲਓ ਬੋਲ ਪੈਂਦੇ ਨੇ ਜਦੋਂ ਮਰਜ਼ੀ ਬੁਲਾਓ ਹਾਂਜੀ ਇਹ ਠਾਕੁਰ ਜਿਹੜੇ ਦੂਏ ਨੇ ਉੱਤੇ ਨਹੀਂ ਯਾਰ ਤੂੰ ਮੈਨੂੰ ਕਿੱਥੇ ਬਹੁਤ ਕਰਦਾ ਸੌਂ ਜਾਣ ਦੇ ਘੜੀ ਉਹ ਠਾਕੁਰ ਨਹੀਂ ਆਏ ਜਦੋਂ ਮਰਜ਼ੀ ਬੁਲਾ ਲਓ ਗੁਰੂ ਗ੍ਰੰਥ ਸਾਹਿਬ ਜੀ ਬੋਲ ਪੈਣਗੇ ਉਦੋਂ ਹਾਂਜੀ
ਸਰਬ ਜੀਆਂ ਕੋ ਪ੍ਰਭ ਦਾਨ ਦਿੱਤਾ
ਸਾਰੇ ਜੀਆਂ ਨੂੰ ਉਹ ਫਿਰ ਦਾਨ ਦਿੰਦਾ ਸ਼ੁਭ ਗੁਣਾਂ ਦਾ ਪਦਾਰਥਾਂ ਦਾ ਹਾਂਜੀ
ਰਹਾਓ
ਉਹ ਸਾਡਾ ਠਾਕੁਰ ਹੈ ਪਰਮੇਸ਼ਰ
ਅੰਤਰ ਦਿਓ ਨਾ ਜਾਣੈ
ਅੰਧ ਵੀ ਕਹਿ ਦਿਓ ਅੰਤਰ ਦਿਓ
ਅੰਤਰ ਦਿਓ ਨਾ ਜਾਣਾ ਅੰਧ
ਜਾਣੈ
ਜਾਣੈ
ਉਹ ਦਿਓ ਪਰਮੇਸ਼ਰ ਜਿਹੜਾ ਦਿਓ ਮੈਨੂੰ ਪ੍ਰਕਾਸ਼ ਰੂਪ ਉਹ ਪ੍ਰਕਾਸ਼ ਰੂਪ ਪਰਮੇਸ਼ਰ ਦੇ ਅੰਦਰ ਬੈਠਾ ਹੈ ਨਾ ਜਾਣਾ ਹੈ ਅੰਧ ਇਹ ਅੰਨਾ ਜਾਣਦਾ ਹੀ ਨਹੀਂ ਵੀ ਮੇਰੇ ਅੰਦਰ ਬੈਠਾ ਉਹ ਪੱਥਰਾਂ 'ਚੋਂ ਦੇਖੀ ਜਾਂਦਾ ਵੀ ਇਹ ਰੱਬ ਹੈ
ਭ੍ਰਮ ਕਾ ਮੋਹ
ਹਾਂ
ਪਾਵਾ ਫੰਦ
ਪਾਵਾ ਨਹੀਂ ਦੜਾਵਾਂ
ਪਾਵਾ
ਹਾਂ ਹੁਣ ਥੋੜ੍ਹਾ ਜਿਹਾ
ਪਾਵਾ
ਹੁਣ ਠੀਕ ਹੈ ਭਰਮ ਦਾ ਮੋਹਿਆ ਹੋਇਆ
ਪਾਵਾ ਫੰਦ
ਹਾਂ ਫੰਦਾ ਪੈਂਦਾ ਇਹਨੂੰ ਪਾਈ ਫਿਰ ਜਮਾਂ ਦਾ ਭਰਮ ਦੇ ਮੋਹਣੇ ਕਰਕੇ
ਨਾ ਪਾਥਰ ਬੋਲਾ
ਬੋਲਾ ਤਾਂ ਠੀਕ ਹੈ ਨਾ ਪਾਥਰ ਬੋਲਾ
ਨਾ ਕੁਛ ਦੇ
ਆ ਤੁਹਾਡਾ ਪੱਥਰ ਜਿਹੜਾ ਹੈ ਮੂਰਤੀ ਨੂੰ ਰੱਬ ਮੰਨਿਆ ਇਹ ਤਾਂ ਬੋਲਦਾ ਹੀ ਕੁਛ ਨਹੀਂ ਨਾ ਇਹਨੇ ਕੁਛ ਦੇਣਾ ਜੀ ਤੋਂ ਮੰਗਣਾ ਕਰਦੇ ਹੋ
ਫੋਕਟ ਕਰਮ ਨਿਸਫਲ ਹੈ ਸੇਵ
ਹਾਂ ਇਹ ਜਿਹਨਾਂ ਦੀ ਸੇਵਾ ਵਿਹੜੀ ਹੈ ਨਿਸਫਲ ਹੈ ਅਤੇ ਇਹ ਕਰਮ ਕਾਂਡ ਜਿਹੜਾ ਤੁਹਾਡਾ ਮੂਰਤੀ ਪੂਜਾ ਵਾਲਾ ਇਹ ਪਖੰਡ ਪੂਜਾ ਵਾਲਾ ਨਿਸਫਲ ਹੈ ਵਿਅਰਥ ਹੈ
ਜੇ ਮ੍ਰਿਤਕ ਕੋ
ਇੱਦਾਂ ਦਾ ਵਿਅਰਥ ਹੈ ਕਿਵੇਂ ਦੱਸਿਆ ਵੀ ਵਿਅਰਥ ਕਿਵੇਂ ਹੈ
ਜੇ ਮ੍ਰਿਤਕ ਕੋ ਚੰਦਨ ਚੜਾਵਾ
ਜੇ ਡੈਡ ਬੋਡੀ 'ਤੇ ਮ੍ਰਿਤਕ ਹੋਈ ਦੇਹ 'ਤੇ ਚੰਦਨ ਚੜਾ ਦੀਏ ਹਾਂ ਉਹਨੂੰ ਕੋਈ ਫਰਕ ਪਊਗਾ ਡੈਡ ਬੋਡੀ ਨੂੰ ਚੰਦਨ ਚੜਾਉਣ 'ਤੇ ਹਾਂਜੀ
ਉਸ 'ਤੇ ਕਹਿਓ ਕਵਨ ਫਲ ਪਾਵਾ
ਉਹਨੇ ਫਲ ਵੀ ਕੀ ਦੇਣਾ ਉਹ ਤਾਂ ਡੈਡ ਹੋ ਚੁੱਕੀ ਹੈ ਮਰ ਚੁੱਕੀ ਬੋਡੀ ਹੈ ਉੱਥੇ ਚੰਦਨ ਚੜ੍ਹਾਈ ਜਾਓ ਉਹਨੇ ਤਾਂ ਕੋਈ ਫਲ ਨਹੀਂ ਦੇਣਾ ਚੰਦਨ ਚੜ੍ਹਾਏ ਦਾ ਕਿ ਦੇ ਦਿੰਦੇ ਨੇ ਫਲ ਤਾਂ ਜਿਉਂਦੇ ਜਿਉਂਦੇ ਸੇਵਾ ਕਰੀਏ ਤਾਂ ਮਿਲਦਾ ਹਾਂ ਜਿਉਂਦੇ ਜਿਉਂਦੇ ਬਜ਼ੁਰਗਾਂ ਦੀ ਸੇਵਾ ਨਹੀਂ ਕਰਦੇ ਭੁੱਖੇ ਮਾਰ ਦਿੰਦੇ ਨੇ ਮੁੜ ਕੇ ਪਰਫਿਊਮ ਛਿੜਕ ਜਾਂਦੇ ਨੇ ਬੋਡੀ 'ਤੇ ਹਾਂ ਚਲੋ ਪਹਿਲਾਂ ਸੇਵਾ ਕਰੋ ਮਾਂ ਪਿਓ ਦੀ ਵੱਡਿਆਂ ਬਜ਼ੁਰਗਾਂ ਦੀ ਹਾਂਜੀ
ਜੇ ਮ੍ਰਿਤਕ ਕੋ ਬੈਸਟਾ ਮਾਹਿਰ ਲਾਈ
ਜਿਹੜੀ ਉਹ ਮ੍ਰਿਤਕ ਮੁਰਦਾ ਦੇਹ ਹੈ ਉਹਨੂੰ ਮਿੱਟੀ 'ਚ ਰਲਾ ਦਈਏ ਗੰਦਗੀ 'ਚ ਰਲਾ ਦਈਏ ਉਹਨੂੰ ਤਾਂ ਕੋਈ ਫਰਕ ਨਹੀਂ ਨਾ ਪੈਣਾ ਬੈਸਟਾ ਮੈਨੇ ਗੰਦਗੀ ਫਿਰ
ਤਾਂ ਮ੍ਰਿਤਕ ਕਾ ਕਿਆ ਘੱਟ ਜਾਈ
ਮ੍ਰਿਤਕ ਦਾ ਕੀ ਘੱਟ ਚੱਲਿਆ ਉਹਦੇ ਨਾਲ ਗੰਦਗੀ 'ਚ ਰੋਲਣ ਨਾਲ ਚੰਦਨ ਛਿੜਕਣ ਨਾਲ ਨਹੀਂ ਕੋਈ ਫਾਇਦਾ ਹੋਣਾ ਉਹਨਾਂ ਨੂੰ ਅਤੇ ਗੰਦਗੀ 'ਚ ਰੋਲ ਦਈਏ ਤਦ ਵੀ ਉਹਦਾ ਕੋਈ ਘਟਣਾ ਨਹੀਂ ਮ੍ਰਿਤਕ ਹੈ ਉੱਥੇ ਇਵੇਂ ਤੁਹਾਡੀ ਵਾਲੀ ਮੂਰਤੀ ਵੀ ਮ੍ਰਿਤਕ ਹੀ ਹੈ ਇਹ ਤਾਂ ਚੰਦਨ ਚੜ੍ਹਾਈ ਜਾਂਦੇ ਹੋ, ਜੋ ਕੁਛ ਕਰੀ ਜਾਂਦੇ ਹੋ ਨਿਸਫਲ ਹੈ। ਖੀਰ ਖਵਾਈ ਜਾਂਦੇ ਹੋ ਉਹਨੂੰ, ਉਹ ਕੀੜੀਆਂ ਖਾ ਜਾਂਦੀਆਂ ਜਾਂ ਕੁੱਤੇ ਬਿੱਲੇ ਚੱਟ ਜਾਂਦੇ ਨੇ ਮੂੰਹ, ਮੂਰਤੀ ਨੂੰ ਪੰਜੀਰੀ ਲਾ ਦਿੰਦੇ ਨਾ ਮੂਰਤੀ ਦੇ ਮੂੰਹ ਨੂੰ ਜਦੋਂ ਪੂਜਾ ਕਰਦੇ ਨੇ, ਜਾਂ ਬਚਦੀ ਭੰਡ ਤਾਪ ਖਾ ਜਾਂਦਾ ਜਿਹੜਾ ਦਿੱਤੀ ਹੁੰਦੀ ਅਗਲਿਆਂ ਨੇ, ਅਤੇ ਉਹ ਜਿਹੜੀ ਮੂੰਹ ਨੂੰ ਲਾਈ ਹੁੰਦੀ ਆ ਉਹ ਕੀੜੀਆਂ ਆਦਿ ਚੜ੍ਹ ਜਾਂਦੀਆਂ ਨੇ ਉੱਤੇ, ਜਾਂ ਕੁੱਤੇ ਬਿੱਲੇ ਚੱਟ ਜਾਂਦੇ ਨੇ, ਖਿਆਲ ਨਹੀਂ ਕਰਦੇ। ਉਹ ਵੀ ਸਾਰਾ ਪਖੰਡ ਸੀ, ਬਾਅਦ 'ਚ ਪ੍ਰਗਟ ਹੋ ਗਿਆ ਸੀ ਕਿਵੇਂ ਕਰਦੇ ਸੀ ਉਹ। ਹਾਂ, ਬੜਾ ਚੱਲਿਆ ਸੀ ਉਹ, ਕਹਿੰਦੇ ਗਣੇਸ਼ ਦੀ ਮੂਰਤੀ ਦੁੱਧ ਪੀਂਦੀ ਹੈ। ਚਲੋ ਜੀ,
ਕਹਿਤ ਕਬੀਰ ਉਹ ਕਹੋ ਪੁਕਾਰ।
ਇਹ ਗੱਲ ਵੀ ਕਬੀਰ ਸਾਹਿਬ ਕਹਿੰਦੇ ਮੈਂ ਪੁਕਾਰ ਕੇ ਕਹਿ ਰਿਹਾ, ਉੱਚੇ ਰੌਲਾ ਪਾ ਕੇ ਕਹਿ ਰਿਹਾ ਵੀ ਆ ਕਾਹਨੂੰ ਗਲਤ ਪਾਸੇ ਤੁਰੇ ਹੋ, ਜਿਉਂਦੇ ਦੇਵਤੇ ਦੀ ਪੂਜਾ ਕਰੋ ਜਿਹੜਾ ਪਰਮੇਸ਼ਰ ਹੈ ਸਦਾ ਹੀ ਬੋਲਦਾ ਹੈ। ਹਾਂ, ਠਾਕੁਰ ਹਮਰਾ ਸਦ ਬੋਲਨਤਾ, ਉਹਨਾਂ ਗੱਲਾਂ ਬਾਤਾਂ ਕਰੋ।
ਸਮਝ ਸਮਝ ਦੇਖ ਸਾਕਤ ਗਵਾਰ,
ਗੱਗੇ ਨੂੰ ਕੰਨਾਂ ਨਹੀਂ ਲਾਇਆ,
ਗਵਾਰ
ਗਾਵਾਰ
ਗਾਵਾਰ
ਹੁਣ ਲੱਗ ਗਿਆ।
ਸਮਝ ਦੇਖ ਸਾਕਤ ਗਾਵਾਰ,
ਠੀਕ ਹੈ, ਇਹ ਸਾਕਤ ਆ ਗਵਾਰ ਮੂਰਖਾ, ਇਹ ਗੱਲ ਆ ਕੋਈ ਸਮਝ ਕੇ ਨਿਰਣਾ ਤੱਕ ਕਰ, ਸਮਝ ਇਸ ਗੱਲ ਨੂੰ।
ਦੂਜਾ
ਭਾਏ
ਭਾਏ ਬਹੁਤ ਘਰ ਗਾਲੇ,
ਜਿਹੜਾ ਦਵੈਤ ਭਾਵ ਵਿੱਚ ਲੱਗੇ ਨੇ ਰੱਬ ਦੀ ਉਪਾਸਨਾ ਛੱਡ ਕੇ ਦੇਵੀ ਦੇਵਤਿਆਂ ਵਾਲੇ ਪਾਸੇ ਲੱਗੇ ਨੇ, ਮੂਰਤੀ ਪੂਜਾ 'ਚ ਲੱਗੇ ਨੇ, ਉਹਨਾਂ ਦੇ ਭਾਈ ਬਹੁਤੇ ਘਰ ਗਾਲੇ ਗਏ, ਭਾਵ ਜਮਨ ਮਨ ਪ੍ਰਾਪਤ ਹੋਇਆ ਉਹਨਾਂ ਨੂੰ, ਕਦੇ ਕਿਸੇ ਘਰੇ ਚਲੇ ਗਏ ਕਿਸੇ ਕਿਸੇ ਘਰ। ਹਾਂਜੀ,
ਰਾਮ ਭਗਤ ਹੈ ਸਦਾ ਸੁਖਾਲੇ।
ਹਾਂ, ਰੱਬ ਦੀ ਜਿਹੜੀ ਭਗਤੀ ਹੈ ਭਾਈ ਉਹ ਬੜੀ ਸੁਖੱਲੀ ਹੈ। ਸੁੱਖ ਦੇਣ ਵਾਲੀ ਹੈ ਰੱਬ ਦੀ ਭਗਤੀ, ਜਾਂ ਰੱਬ ਦੇ ਭਗਤ ਸਦਾ ਹੀ ਸੁਖੀ ਨੇ। ਭਗਤ ਦੇ ਤੱਤ ਨੌਕੜ ਵੀ ਨਹੀਂ, ਸਿਆਰੀ ਵੀ ਨਹੀਂ ਨਾ, ਇਹ ਤਾਂ ਭਗਤਾਂ ਦਾ ਵਾਚਕ ਹੈ। ਰਾਮ ਭਗਤ ਜਿਹੜੇ ਰੱਬ ਦੇ ਭਗਤ ਨੇ ਉਹ ਸਦਾ ਹੀ ਸੁਖ ਸੁਖੀ ਨੇ, ਸੁਖੱਲੇ ਨੇ। ਹਾਂ,
ਜਲ ਮਹਿ ਮੀਨ।
ਹੁਣ ਇਹ ਸ਼ਬਦ ਵਿੱਚ ਪੁੱਛਿਆ ਜੀ, ਆ ਜਿਹੜੀ ਮਾਇਆ ਹੈ ਰੱਬ ਦੀ, ਇਹਨੂੰ ਕਿਹਨੇ ਕਿਹਨੇ ਗਰਸਿਆ ਹੋਇਆ, ਕਿਹਨੇ ਕਿਹਨੂੰ ਚੁੰਬੜੀ ਹੋਈ ਆ ਮਾਇਆ, ਇਕੱਲੇ ਬੰਦਿਆਂ ਨੂੰ ਆ ਕਿ ਹੋਰ ਜੂਨਾਂ 'ਚ ਵੀ ਹੈਗੀ ਮਾਇਆ, ਉਹ ਸਾਰਾ ਹੁਣ ਨਿਰਣਾ ਕਰਕੇ ਕਬੀਰ ਸਾਹਿਬ ਦੱਸ ਰਹੇ ਨੇ ਕਿਹਨੂੰ ਕਿਹਨੂੰ ਮਾਇਆ ਲੱਗੀ ਹੈ।
ਜਲ ਮਹਿ ਮੀਨ ਮਾਇਆ ਕੇ ਬੇਦੇ,
ਜਲ ਵਿੱਚ ਰਹਿਣ ਵਾਲੇ ਮੱਛੀਆਂ ਆਦਿਕ ਵੀ ਮਾਇਆ ਨੇ ਬਿੰਨੇ ਹੋਏ ਨੇ। ਹਾਂਜੀ,
ਦੀਪਕ ਪਤੰਗ ਮਾਇਆ ਕੇ ਛੇਦੇ,
ਆ ਜਿਹੜੇ ਪਤੰਗੇ ਨੇ ਜਿਹੜੇ ਦੀਵੇ 'ਤੇ ਆਉਂਦੇ, ਲਾਈਟ 'ਤੇ ਆਉਂਦੇ ਨੇ ਜੀ, ਇਹਨਾਂ ਨੂੰ ਵੀ ਮਾਇਆ ਲੱਗੀ ਹੋਈ ਹੈ, ਇਹ ਵੀ ਮਾਇਆ ਦੇ ਮਾਇਆ ਇਹਨਾਂ ਨੂੰ ਕੱਟਿਆ ਹੋਇਆ, ਕਿਉਂਕਿ ਰੂਪ ਦੇਖਣ ਰੂਪੀ ਮਾਇਆ ਇਹਨਾਂ ਨੂੰ ਮੋਹ ਰਹੀ ਹੈ। ਹਾਂਜੀ,
ਕਾਮ ਮਾਇਆ ਕੁੰਚਰ ਕੋ ਵਿਆਪੇ,
ਜਿਹੜੀ ਕਾਮ ਮਾਇਆ ਇਹ ਕੁੰਚਰ ਹਾਥੀ ਨੂੰ ਵਿਆਪ ਰਹੀ ਹੈ। ਦੇਖਣਾ ਵੀ ਹਾਥੀ ਕਿਵੇਂ ਫੜਦੇ ਨੇ, ਆ ਜਿਹੜੇ ਫੜਨ ਵਾਲੇ ਵੱਡਾ ਡੂੰਘਾ ਟੋਆ ਪੱਟ ਲੈਂਦੇ ਨੇ, ਵੱਡਾ ਸਾਰਾ ਜਿੱਦਾਂ ਹਾਥੀ ਚੌੜਾ, ਉਨਾ ਹੀ ਵੱਡਾ ਟੋਆ ਡੂੰਘਾ ਪੱਟ ਕੇ ਉੱਤੇ ਬਰੀਕ ਬਰੀਕ ਲੱਕੜਾਂ ਰੱਖਦੇ ਨੇ ਪਤਲੀਆਂ, ਉਹ ਲੱਕੜਾਂ ਉੱਥੇ ਘਾਹ ਫੂਸ ਪਾ ਕੇ ਥੋੜ੍ਹੀ ਬਹੁਤੀ ਮਿੱਟੀ ਪਾ ਦਿੰਦੇ ਨੇ, ਉੱਥੇ ਕੀ ਕਰਦੇ ਨੇ ਵੀ ਕਾਗਜ਼ਾਂ ਦੀ ਹੱਥਣੀ ਬਣਾ ਕੇ ਉੱਥੇ ਕਾਲਾ ਪੇਂਟ ਕਰ ਦਿੰਦੇ ਨੇ, ਕਾਗਜ਼ਾਂ ਦੀ ਬਣਾ ਕੇ ਉੱਡੀ ਵੱਡੀ ਸਾਰੀ ਉਹ ਟੋਏ 'ਤੇ ਖੜਾ ਆਉਂਦੇ ਨੇ ਹੱਥਣੀ, ਹਾਥੀ ਭੱਜਿਆ ਹੁੰਦਾ ਹੈ ਉਹਦੇ ਪਾਸੇ ਨੂੰ, ਜਦੋਂ ਉੱਤੇ ਪੈਰ ਰੱਖਦਾ ਹੇਠਾਂ ਤਾਂ ਟੋਆ ਹੁੰਦਾ, ਉਹ 'ਚ ਜਾ ਡਿੱਗਦਾ, ਫਿਰ ਉੱਥੇ ਉਹਨੂੰ ਭੁੱਖਾ ਰੱਖਦੇ ਨੇ ਪੰਜ ਛੇ ਦਿਨ, ਉੱਥੇ ਉਹਨੂੰ ਟ੍ਰੇਨ ਕਰਦੇ ਨੇ, ਸਿਖਾਉਂਦੇ ਨੇ, ਫਿਰ ਤਮਾਸ਼ੇ ਕਰਦਾ ਜੋ ਸ਼ੋਅ ਦਿਖਾਉਂਦਾ ਉੱਥੇ ਟ੍ਰੇਨ ਕਰਦੇ ਨੇ, ਫਿਰ ਬਾਹਰ ਕੱਢਦੇ ਨੇ। ਇਉਂ ਕਾਮ ਰੂਪ ਮਾਇਆ ਹਾਥੀ ਨੂੰ ਲੱਗਿਆ, ਇਸ ਕਰਕੇ ਫਸ ਗਿਆ ਵਿਚਾਰਾ।
ਭੁਯੰਗਮ
ਫੜਨਾ ਹਾਥੀ, ਠੀਕ ਹੈ, ਪੱਟੋ ਪਟੋਆ ਕਰਦੇ ਮੂਹਰੇ। ਚਲੋ,
ਭੁਯੰਗਮ ਪਿੰਗ ਮਾਇਆ ਮੈਂ ਖਾਪੇ,
ਭੁਯੰਗ ਮੈਨੇ ਸੱਪਾਂ ਨੂੰ ਵੀ ਮਾਇਆ ਲੱਗੀ ਹੈ, ਅਤੇ ਬੀਨ ਰੂਪੀ ਮਾਇਆ 'ਤੇ ਮਸਤ ਨੇ, ਅਤੇ ਭੁਰਿੰਗ ਭੌੜੇ ਇਹਨਾਂ ਨੂੰ ਸੁਗੰਧੀ ਲੈਣ ਰੂਪੀ ਮਾਇਆ ਲੱਗੀ ਹੈ, ਫੁੱਲ 'ਤੇ ਬੈਠੇ ਨੇ ਸੁਗੰਧੀ ਲਈ ਜਾਂਦੇ ਨੇ, ਲੀਨ ਹੋ ਜਾਂਦੇ ਨੇ, ਸ਼ਾਮ ਨੂੰ ਫੁੱਲ ਮਿਚ ਜਾਂਦਾ ਉੱਥੇ ਮਰ ਜਾਂਦੇ। ਸੋ ਭਿਅੰਗਮ ਸੱਪ, ਸੱਪਾਂ ਨੂੰ ਮਾਇਆ ਇਹ ਲੱਗੀ ਹੈ ਬੀਨ ਰੂਪੀ। ਹਾਂ, ਉਹ ਵੀ ਦੱਸਣ ਲੱਗੇ ਸੀ, ਸੱਪ ਦੇ ਕੰਨ ਨਹੀਂ ਹੁੰਦੇ, ਅੱਖਾਂ ਹੁੰਦੀਆਂ ਨੇ ਸੱਪ ਦੇ, ਪਰ ਸੱਪ ਦੇ ਕੰਨ ਨਹੀਂ ਹੁੰਦੇ। ਇਹਨਾਂ ਨੂੰ ਦੱਸੋ ਜੀ ਬਾਬਿਆਂ ਨੂੰ, ਸੱਪ ਦੇ ਨਹੀਂ ਕੰਨ ਹੁੰਦੇ, ਸਨੇਕ ਦੇ, ਉਹ ਕੰਨਾਂ ਤੋਂ ਬਿਨਾਂ, ਪਰ ਸੁਣਦਾ ਕਿਵੇਂ, ਕਹਿੰਦੇ ਬੀਨ ਕਿਵੇਂ ਸੁਣਦੀ ਆ, ਉਹਨੂੰ ਸਵਾਲ ਆ ਗਿਆ। ਉਹਦੀ ਜਿਹੜੀ ਪ੍ਰਕਿਰਤੀ ਧੜਕਣ ਨਾਲ ਕੁਛ ਜਿਹਦਾ ਧੜਕਾ ਕਰੀਏ, ਉਹਨੂੰ ਫੀਲ ਹੁੰਦਾ ਉਹਦੀ ਬੋਡੀ ਨੂੰ, ਉੱਥੋਂ ਉਹਨੂੰ ਪਤਾ ਲੱਗਦਾ ਵੀ ਕੋਈ ਚੀਜ਼ ਵੱਜ ਰਹੀ ਹੈ। ਬੰਦਾ ਤੁਰ ਕੇ ਆਉਂਦਾ, ਪੈਰਾਂ ਦਾ ਖੜਕਾ ਹੁੰਦਾ, ਉਹਦੀ ਬੋਡੀ ਨੂੰ ਉਹ ਫੀਲ ਹੁੰਦਾ, ਇੱਦਾਂ ਅਨੁਭਵ ਕਰਦਾ ਉਹ। ਕੰਨ ਨਹੀਂ ਹੁੰਦੇ, ਬੋਡੀ ਤੋਂ ਉਹਨੂੰ ਪਤਾ ਲੱਗਦਾ ਵੀ ਖੜਕੇ ਨਾਲ ਕੋਈ ਚੀਜ਼ ਮਹਿਸੂਸ ਹੋ ਰਹੀ ਹੈ। ਐਵੇਂ ਬੀਨ ਦੀ ਵੀ ਧੜਕ ਹੈ, ਧੁਨੀ ਆਵਾਜ਼ ਹੈ, ਉਹ ਤਾਂ ਫਿਰ ਉਹ ਮਸਤ ਹੁੰਦਾ ਜਿਹੜੀ ਬੀਨ ਵਜਾਉਂਦੇ ਨੇ। ਸੋ ਇਹ ਮਾਇਆ ਉਹਨੂੰ ਸੱਪ ਨੂੰ ਵਿਆਪ ਰਹੀ ਹੈ। ਕਿਤੇ ਫੜ ਕੇ ਚੈੱਕ ਕਰ ਲਿਓ ਸੱਪ ਨੂੰ, ਕੰਧ ਵੇਖੋ ਕਿਤੇ ਹੈਗੇ। ਜ਼ਹਿਰ ਹੈਗੀ ਹੈ
ਮਾਇਆ, ਐਸੀ ਮੋਹਨੀ ਭਾਈ।
ਸੋ ਇੱਦਾਂ ਦੀ ਮਾਇਆ ਮੋਹਣੀ ਹੈ, ਸਭ ਨੂੰ ਮੋਹੀ ਜਾਂਦੀ ਹੈ, ਸਭ ਨੂੰ ਗਰਸੀ ਜਾਂਦੀ ਹੈ।
ਜੇਤੇ ਜੀ ਤੇਤੇ ਡਹਿਕਾਈ,
ਜਿੰਨੇ ਜੀ ਨੇ ਸਾਰਿਆਂ ਨੂੰ ਆਪਣੇ ਇਹਨੇ ਮੋਹ ਵਿੱਚ ਭੜਕਾਉਣਾ ਕੀਤਾ ਹੈ, ਫਸਾਉਣਾ ਕੀਤਾ ਹੈ, ਭਰਮਾਉਣਾ ਕੀਤਾ ਹੈ। ਡਹਿਕਾਈ ਮੈਨੇ ਭਰਮਾਉਂਦੀ ਹੈ।
ਰਹਾਓ ਪੰਖੀ ਮ੍ਰਿਗ ਮਾਇਆ ਮਹਿਰਾਤੇ।
ਜੀ ਪੰਛੀ ਤਾਂ ਬੱਚੇ ਹੋਣਗੇ ਮਾਇਆ ਤੋਂ, ਕਬੀਰ ਸਾਹਿਬ ਦੇ ਨਹੀਂ, ਪੰਖੀਆਂ ਨੂੰ ਵੀ ਚੋਗਾ ਰੂਪੀ ਮਾਇਆ ਲੱਗੀ ਹੈ, ਚੋਗਾ ਚੁਗੀ ਜਾਂਦਾ ਸਾਰਾ ਦਿਨ। ਅਤੇ ਮਿਰਗਾਂ ਨੂੰ, ਉਹਨਾਂ ਵੀ ਮਾਇਆ ਲੱਗੀ ਹੈ। ਅਤੇ ਹਾਂ, ਕੰਨੇ ਘੰਡੇ ਹੇੜੀ ਦੀ ਆਵਾਜ਼ ਸੁਣ ਰੂਪੀ।
ਅੱਛਾ,
ਤੁਸੀਂ ਕਿਹੜੀ ਕਿਹਾ ਸੀ?
ਨਹੀਂ, ਮੈਂ ਕਿਹਾ ਕਸਤੂਰੀ ਕਰਕੇ।
ਹਾਂ ਚਲੋ।
ਸਾਕਰ ਮੱਖੀ ਅਧਿਕ ਸੰਤਾਪੇ,
ਮੱਖੀਆਂ ਨੂੰ ਵੀ ਮਾਇਆ ਲੱਗੀ ਹੈ। ਸਾਕਰ ਮੈਨੇ ਗੁੜ, ਗਿੱਲੇ ਗੁੜ ਦੀ ਰੋੜੀ 'ਤੇ ਆ ਕੇ ਬਹਿ ਜਾਂਦੀਆਂ ਨੇ, ਉੱਥੇ ਝੁੰਮੜ ਜਾਂਦੀਆਂ ਨੇ, ਉਹਨੇ ਪੈਰ ਨਿਕਲ ਨਹੀਂ ਆਉਂਦਾ, ਉੱਥੇ ਵਿਚਾਰੀ ਮਰ ਜਾਂਦੀ ਹੈ। ਇਹ ਉਹਨੂੰ ਲੱਗੀ ਹੈ ਮੱਖੀ ਨੂੰ, ਇਉਂ ਉਹਨਾਂ ਨੂੰ ਬਹੁਤਾ ਸੰਤਾਪ ਦੇ ਰਹੀ ਹੈ ਮਾਇਆ ਕਿ ਨਹੀਂ ਮਰ ਜਾਂਦੀਆਂ ਨੇ, ਮਿੱਠੇ 'ਤੇ ਬੈਠੀਆਂ।
ਤੁਰੇ ਉਸ਼ਟ ਮਾਇਆ ਮਹਿਪੇਲਾ,
ਹਾਂ ਤੁਰੇ ਮੈਨੇ ਘੋੜੇ, ਉਸ਼ਟ ਮੈਨੇ ਊਠ, ਊਠ ਤਾਂ ਜਾਣਦੇ ਨਾ, ਹਾਂ ਕੀ ਕਹਿੰਦੇ ਉਹਨੂੰ ਅੰਗਰੇਜ਼ੀ 'ਚ, ਕੈਮਲ, ਹਾਂ ਉਹ ਨਿੱਕਾ ਜਿਹਾ ਹੁੰਦਾ ਨਾ, ਡੱਕ ਊਟ ਛੋਟਾ ਜਿਹਾ ਹੁੰਦਾ ਨਾ, ਹਾਂ ਕਿੱਡਾ ਕੁ ਹੁੰਦਾ, ਬਹੁਤ ਵੱਡਾ ਹੁੰਦਾ। ਮੈਂ ਤਾਂ ਕਹਿਣਗੀ ਹਾਂ, ਕਹਿਣਗੇ ਨਿੱਕਾ ਜਿਹਾ ਊਠ। ਅਤੇ ਉਸ ਮੈਨੇ ਊਠ, ਤੁਰੇ ਮੈਨੇ ਘੋੜੇ, ਇਹਨਾਂ ਨੂੰ ਵੀ ਮਾਇਆ ਲੱਗੀ ਹੋਈ ਹੈ। ਪਹਿਲਾਂ ਮੈਨੇ ਮਾਇਆ 'ਚ ਮਿਲ ਰਹੇ ਨੇ ਵੀ, ਹਾਂਜੀ ਮਿਲਣਾ, ਇਹ ਵੀ ਮਾਇਆ 'ਚ ਮਿਲ ਰਹੇ ਨੇ, ਘਿਰੇ ਹੋਏ ਲਿਖ ਲਓ, ਇਹ ਵੀ ਮਾਇਆ ਦੇ ਘੇਰੇ 'ਚ ਨੇ।
ਸਿੱਧ 84 ਮਾਇਆ ਮਹਿਖੇਲਾ,
84 ਸਿੱਧ ਵੀ ਜਿਹੜੇ ਸੀ ਭਾਈ ਮਾਇਆ ਵਿੱਚ ਖੇਲ ਰਹੇ ਨੇ, ਸਿੱਧੀਆਂ ਰੂਪੀ ਮਾਇਆ ਲੱਗੀ ਹੈ ਇਹਨਾਂ ਨੂੰ, ਜਿਹਦੀਆਂ ਸਿੱਧੀਆਂ ਦਾ ਮਾਨ ਅਹੰਕਾਰ ਹੈ। ਹਾਂਜੀ।
ਛੇ ਜਤੀ ਮਾਇਆ ਕੇ ਬੰਦਾ,
ਛੇ ਜਤੀ ਜਿਹੜੇ ਨੇ, ਹਨੂੰਮਾਨ ਜਤੀ, ਭੀਸ਼ਮ ਪਿਤਾਮਾ ਜਤੀ, ਹਾਂ ਦੱਤਾਤਰੇ ਜਤੀ, ਹਾਂ ਇਹ ਛੇ ਜਤੀ ਨੇ।
ਨਵੇਂ
ਲਛਮਣ ਜਤੀ, ਭੈਰੋਂ ਜਤੀ, ਗੋਰਖ ਜਤੀ, ਦੱਤਾਤਰੇ ਜਤੀ, ਇਹ ਛੇ ਜਤੀ ਮੰਨੇ ਨੇ। ਇਹ ਵੀ ਮਾਇਆ ਦੇ ਅਧੀਨ ਨੇ, ਮਾਇਆ ਦੇ ਬੰਦੇ ਨੇ, ਮਾਇਆ ਦੇ ਗੁਲਾਮ ਨੇ। ਲਛਮਣ ਵੀ ਜਤੀ ਹੋਇਆ, ਹੋਰ ਕਿਹੜੇ ਜੀ, ਗੋਰਖ ਹੋ ਗਿਆ, ਦੱਤਾਤਰੇ ਹੋ ਗਿਆ, ਜੱਤਾ ਨਹੀਂ ਦੱਤਾ, ਦੱਦੇ ਦੇ ਉੱਤੇ ਅਧਿਕ ਤੱਤੇ ਨੂੰ ਕਹਿੰਦਾ ਦੱਤਾ, ਅਤੇ ਤਿੱਤਰੇ, ਤੱਤੇ ਦੇ ਪੈਰ 'ਚ ਰਾਰਾ, ਤੱਤੇ ਨੂੰ ਲਾਂ ਨਾਲ ਜਾਈਆ ਪਿੱਛੇ ਪਾ ਦਿਓ। ਇਹ ਛੇ ਜਤੀ ਮੰਨੇ ਨੇ, ਕਹਾਉਂਦੇ ਨੇ ਆਪਣੇ ਆਪ ਨੂੰ। ਇਹ ਵੀ ਮਾਇਆ ਦੇ ਅਧੀਨ ਨੇ, ਮਾਇਆ ਦੇ ਗੁਲਾਮ ਨੇ। ਹੋਰ
ਨਵੇਂ ਨਾਥ ਸੂਰਜ ਅਰਚੰਦਾ,
ਨੌ ਨਾਥ ਜਿਹੜੇ ਨੇ, ਗੋਪੀਨਾਥ, ਗੋਰਖਨਾਥ, ਚੰਬਾਨਾਥ, ਘੁੱਗੂਨਾਥ, ਮੰਗਲਨਾਥ, ਚਰਪਟਨਾਥ ਅਤੇ ਮਛਿੰਦਰਨਾਥ, ਇਹ ਨੌਨਾਥ ਨੇ। ਇਹ ਵੀ ਮਾਇਆ ਦੇ ਵਿੱਚ ਬੰਨੇ ਹੋਏ ਨੇ। ਨਵਾਂ ਮੈਨੇ ਨੌ ਜਿਹੜੇ ਨਾਥ ਸੀ, ਸੂਰਜ ਅਤੇ ਚੰਦ ਵੀ, ਇਹ ਵੀ ਮਾਇਆ ਦੇ ਅਧੀਨ ਨੇ।
ਚੰਦ ਨੂੰ ਕੀ ਮਾਇਆ,
ਸੂਰਜ ਨੂੰ ਅਕਲ, ਆਪਾਂ ਸਾਖੀ ਪੜ੍ਹੀ ਮੈਲ ਵਾਲੀ, ਤੁਸੀਂ ਆਏ ਨਹੀਂ, ਉਹ ਮਾਇਆ ਲੱਗੀ ਹੈ। ਜਾਂ ਇਹਨੂੰ ਪ੍ਰਕਾਸ਼ ਰੂਪੀ ਮਾਇਆ, ਪ੍ਰਕਾਸ਼ ਦੇ ਰਿਹਾ ਅਹੰਕਾਰ ਰੂਪੀ ਮਾਇਆ ਲੱਗੀ ਹੈ। ਅਤੇ ਚੰਦਰਮਾ ਨੂੰ ਵੀ ਮਾਇਆ, ਸਾਰਿਆਂ ਨੂੰ ਠੰਡ ਦੇ ਰਿਹਾ, ਇਹ ਮਾਇਆ ਲੱਗੀ ਹੈ। ਚਲੋ।
ਤਪੇ ਰਖੀਸਰ ਮਾਇਆ ਮਹਿਸੂਤਾ,
ਹਾਂ ਬੜੇ ਬੜੇ ਤਪੀ ਮੁਨੀ ਜਿਹੜੇ ਤਪੀਆਂ ਦੇ ਵੀ ਰਖੀਸਰ, ਰਖੀਸ਼ਵਰ ਨੇ, ਤਪੀ ਨੇ, ਰਖੀਸਰ ਨੇ, ਇਹ ਵੀ ਮਾਇਆ ਵਿੱਚ ਸੁੱਤੇ ਹੋਏ ਨੇ। ਇਹਨਾਂ ਨੂੰ ਤਪ ਰੂਪੀ ਮਾਇਆ ਲੱਗੀ ਹੈ, ਅਸੀਂ ਸਾਡੇ ਵਰਗਾ ਤਪ ਨਹੀਂ ਕੋਈ ਕਰ ਸਕਦਾ। ਹਾਂਜੀ।
ਮਾਇਆ ਮਹਿਕਾਲ ਔਰ ਪੰਚ ਦੂਤਾ,
ਤਿੰਨੇ ਸਮੇਂ ਵੀ ਮਾਇਆ ਵਿੱਚ ਨੇ, ਜਿਹੜਾ ਸਮਾਂ ਪਾਸਟ ਹੋ ਗਿਆ, ਪ੍ਰੈਜੈਂਟ ਫਿਊਚਰ, ਇਹ ਤਿੰਨੇ ਸਮੇਂ ਵੀ ਮਾਇਆ ਦੇ ਅਧੀਨ ਹੈ। ਇਹਨਾਂ ਵਿੱਚ ਮਾਇਆ ਵਿਆਪ ਰਹੀ ਹੈ। ਕਾਲ ਮੌਤ ਨੀ ਅਥੇ ਅਰਥ ਕਾਲ ਨਾਮ ਟਾਈਮ ਸਮਾਂ, ਅਤੇ ਅਰ ਪੰਚ ਦੂਤਾ ਜਿਹੜੇ ਪੰਜੇ ਦੂਤ ਨੇ ਇਹ ਵੀ ਮਾਇਆ ਦਾ ਹਿੱਸਾ ਨੇ। ਕਾਮ ਕਰੋ ਲੋਭ ਹੰਕਾਰ ਆਦਿਕ ਹੋਰ ਕਿਹਨੂੰ ਮਾਇਆ ਲੱਗੀ ਆ?
ਸਵਾਨ ਸਿਆਲ ਮਾਇਆ ਮਹਿਰਾਤਾ।
ਸਵਾਨ ਨਾਮ ਕੁੱਤੇ, ਕੁੱਤਿਆਂ ਨੂੰ ਲਾ ਜਿਹੜਾ ਹੈ ਲਾਲਚ ਰੂਪੀ ਮਾਇਆ ਤ੍ਰਿਪਤ ਨਹੀਂ ਹੁੰਦੇ ਕਦੇ ਕਿਸੇ ਦੁਆਰੇ ਕਦੇ ਕਿਸੇ, ਜਾਂ ਕੁੱਤੀਆਂ ਰੂਪੀ ਮਾਇਆ। ਸਿਆਲ ਨਾਮ ਗਿੱਦੜ, ਗਿੱਦੜਾਂ ਨੂੰ ਭੌਂਕਣ ਰੂਪੀ ਕੁੱਤਿਆਂ ਵਾਂਗੂ, ਇੱਕ ਗਿੱਦੜ ਬੋਲ ਪਏ ਸਾਰੇ ਬੋਲੀ ਜਾਂਦੇ। ਹਾਂ, ਇਹਨਾਂ ਦੀ ਪ੍ਰਕਿਰਤੀ ਹੈ। ਗਿੱਦੜ ਦੱਸੋ ਇਹਨਾਂ ਨੂੰ ਕੀ ਹੁੰਦਾ ਜੀ?
ਜੈਕਾਲ।
ਹਾਂ, ਆਹ ਹੁੰਦਾ ਜੈਕਲ।
ਜੈਕਲ
ਜੇ ਏ ਡਬਲਿਊ
ਜੇ ਏ ਸੀ ਕੇ ਸਪੈਲਿੰਗ ਲਿਖ ਕੇ ਆਉਣਗੇ।
ਹਾਂ, ਗਿੱਦੜ। ਹਾਂਜੀ,
ਬੰਦਰ
ਜੇ ਇਹਦੇ ਸਪੈਲ ਜੇ ਏ ਸੀ ਕੇ ਅੱਗੇ ਕੇ ਕੇ ਤੋਂ ਬਾਅਦ ਏ ਅਤੇ ਐਲ ਜੈਕਲ ਜੇ ਏ ਸੀ ਕੇ ਹਾਂ ਏ ਅਤੇ ਐਲ ਜੈਕਲ ਉਹਨੂੰ ਗਿੱਦੜ ਕਹਿੰਦੇ ਨੇ। ਜੈਕਲ ਦੇਖਿਆ ਕਦੇ ਸਟੀਵਨ ਨੂੰ? ਜੈਕਲ ਕੁੱਤੇ ਵਰਗਾ ਹੁੰਦਾ ਸੇਮ, ਬਹੁਤਾ ਫਰਕ ਨਹੀਂ ਹੁੰਦਾ। ਜਿਹੜਾ ਸਭ ਤੋਂ ਬੰਦਾ ਡਰਪੋਕ ਹੈ ਉਹਨੂੰ ਗਿੱਦੜ ਕਹਿੰਦੇ ਨੇ। ਇਹ ਡਰਪੋਕ ਹੁੰਦੇ ਨੇ ਮਾਣ ਸ਼ੇਰ ਕਿਤੇ ਉਹ ਦੂਰ ਕੁਹਾਂ 'ਤੇ ਬੋਲਦਾ ਬਾਤ ਸੁਣ ਜਾਣਾ ਇਹਦੀ ਕਿਰਿਆਪਾਤ ਹੋ ਜਾਂਦੀ ਹੈ। ਸੋ ਉਹ ਗਿੱਦੜ ਹੈ।
ਕਨੇਡਾ 'ਚ ਹੁੰਦੇ ਨਹੀਂ ਉਹਨੇ?
ਹਾਂਜੀ,
ਕਨੇਡਾ 'ਚ ਹੁੰਦੇ ਨਹੀਂ?
ਕਨੇਡਾ 'ਚ ਹੁੰਦੇ ਨਹੀਂ,
ਪਤਾ ਨਹੀਂ।
ਚਲੋ ਉਹਨਾਂ ਦਾ ਵੀ ਵੀਜ਼ਾ ਲਵਾਓ ਇੰਡੀਆ 'ਤੇ, ਲਿਆਓ ਇੱਥੇ। ਚਲੋ ਕਰੋ ਕਿਰਪਾ।
ਬੰਤਰ ਚੀਤੇ ਔਰ ਸਿੰਘਾਤਾ।
ਬੰਤਰ ਹੋ ਗਏ ਬਾਂਦਰ, ਬਾਂਦਰਾਂ ਨੂੰ ਵੀ ਮਾਇਆ ਚੁੰਬੜੀਆਂ ਚੰਚਲ ਕਿੰਨੇ ਨੇ। ਚੀਤੇ ਚਿੱਤਰੇ ਜਿਹੜੇ ਨੇ, ਹਾਂ ਲੈਪਰਡ ਕਹਿੰਦੇ ਚੀਤੇ, ਲੈਪਰਡ
ਲੈਪਰਡ
ਲੈਪਰਡ ਕਹਿੰਦੇ, ਹਾਂ ਲੈਪਰਡ। ਇਹਨਾਂ ਨੂੰ ਮਾਇਆ ਲੱਗੀ ਹੈ। ਸਿੰਘਾਤਾ ਲਾਇਨ ਸ਼ੇਰ, ਇਹਨਾਂ ਨੂੰ ਮਾਇਆ ਵੀ ਅਸੀਂ ਸਾਰੇ ਜੰਗਲ ਦਾ ਬਾਦਸ਼ਾਹ ਹੈ, ਇਹ ਮਾਇਆ ਲੱਗੀ ਹੈ। ਸਿੰਘਾਤਾ, ਸਿੰਘਾਤਾ ਦਾ ਇੱਕ ਹੋਰ ਵੀ ਜਾਨਵਰ ਹੈ ਸ਼ੇਰ ਵਾਂਗੂ। ਅਸਟੀਮਨ ਸੁਣਨ ਵਾਲੀ ਗੱਲ ਹੈ ਬਈ, ਸਿੰਘਾਤਾ ਇੱਕ ਤਾਂ ਸ਼ੇਰ ਹੁੰਦਾ ਨਾ, ਇੱਕ ਸਿੰਘਾਤਾ ਸ਼ੇਰ ਨੂੰ ਮਾਰਨ ਵਾਲਾ ਵੀ ਇੱਕ ਜਾਨਵਰ ਹੈਗਾ, ਉਹਨੂੰ ਕਹਿੰਦੇ ਨੇ ਸਰਬਾ। ਨਹੀਂ ਨਹੀਂ, ਰੋਜ਼ ਤਾਂ ਗਾਂ ਵਰਗਾ ਹੁੰਦਾ ਨਾ,
ਉਹ ਤਾਂ ਮੱਝ ਵਰਗੇ ਗਾਂ ਵਰਗੇ
ਹੁੰਦੇ, ਮੱਝ ਵਰਗ ਨਹੀਂ ਗਾਂ ਵਰਗਾ ਹੁੰਦਾ।
ਬਾਬਾ ਜੀ ਆਉਂਦੇ ਹੁੰਦੇ ਸੀ ਪਿੰਡਾਂ,
ਉਹਦੇ ਖੁਰ ਸ਼ਕਲ ਜਿਹੜੀ ਹੈ ਉਹਨੂੰ ਨੀਲ ਗਾਂ ਵੀ ਕਹਿ ਦਿੰਦੇ, ਉਹ ਰੋਜ਼ ਹੁੰਦੇ। ਇਹ ਸਲਵਾ ਕੀ ਹੈ? ਇਹ ਸਲਵਾ ਦੀ ਇੱਕ ਐਸੀ ਪ੍ਰਕਿਰਿਆ ਕੁਦਰਤ ਨੇ ਬਣਾਈ ਹੈ, ਸ਼ੇਰ ਨੂੰ ਅੱਗ ਲਾ ਦਿੰਦਾ ਹੈ, ਇਹ ਆਪਣਾ ਪਿਸ਼ਾਬ ਕਰਦਾ ਹੈ ਪੂਛ ਦੇ ਉੱਤੇ ਕਰ ਲੈਂਦਾ ਪਿੱਛੇ ਨੂੰ, ਜਿਹੜੀ ਇਹਦੀ ਪੂਛ ਹੁੰਦੀ ਹੈ ਟੇਲ, ਉਹਦੇ ਉੱਤੇ ਪਿਸ਼ਾਬ ਕਰ ਲੈਂਦਾ, ਉਹ ਭਿੱਜ ਜਾਂਦੀ ਹੈ ਪਿਸ਼ਾਬ ਨਾਲ, ਪਿਸ਼ਾਬ ਨਾਲ ਭਿੱਜ ਗਈ ਉਹ ਫਿਰ ਪੂਛ ਖੜੀ ਕਰਕੇ ਸ਼ੇਰ ਵਾਲੇ ਪਾਸੇ ਛਿੱਟੇ ਮਾਰ ਦਿੰਦਾ। ਉਹਦੇ ਛਿੱਟੇ ਜੋ ਸ਼ੇਰ 'ਤੇ ਪੈਂਦੇ ਨੇ ਉਹ ਇੱਕ ਅਜਿਹਾ ਇਹਦੇ 'ਚ ਕੋਈ ਕਹਿ ਲਓ ਰਸਾਇਣੀ ਚੀਜ਼ ਹੈ ਇਹਦੇ ਪਿਸ਼ਾਬ ਵਿੱਚ, ਉਹਨੂੰ ਅੱਗ ਲੱਗ ਜਾਂਦੀ ਹੈ, ਸ਼ੇਰ ਨੂੰ ਸੜਕ ਮਰ ਜਾਂਦਾ। ਸਾਰੇ ਜਾਨਵਰਾਂ ਨੂੰ ਮਾਰਦਾ ਸ਼ੇਰ, ਪਰ ਸ਼ੇਰ ਨੂੰ ਮਾਰਨ ਵਾਲਾ ਵੀ ਪੈਦਾ ਇੱਕ ਵਾਹਿਗੁਰੂ ਨੇ ਕਰ ਦਿੱਤਾ, ਉਹਦਾ ਨਾਂ ਹੈ ਸਰਬਾ। ਸੱਸਾ ਰਾਰਾ ਭੱਬੇ ਨੂੰ ਕਰਨਾ ਸਰਬਾ, ਉਹਦੀ ਇਹ ਪ੍ਰਕਿਰਿਆ ਹੈ। ਸੋ ਤੇਜ਼ਾਬੀ ਮਾਦਾ ਉਹਦੇ ਪਿਸ਼ਾਬ ਵਿੱਚ, ਅਤੇ ਉਹ ਜਦੋਂ ਉੱਥੇ ਛੁੱਟੇ ਮਾਰਦਾ ਅਤੇ ਉਹਨਾਂ ਨੂੰ ਅੱਗ ਲੱਗ ਜਾਂਦੀ ਹੈ। ਜਿਵੇਂ ਆ ਸਿੱਖਾਂ ਨੂੰ ਮਾਰਨ ਵਾਸਤੇ 1984 ਵਿੱਚ ਜੋ ਹੋਇਆ, ਉਹ ਇੱਕ ਇੱਦਾਂ ਦਾ ਪਾਊਡਰ ਭੇਜਿਆ ਉਹਨਾਂ ਨੇ ਰਸੀਆ ਵਾਲਿਆਂ ਨੇ, ਉੱਥੇ ਪਾਊਡਰ ਮਾਰਦੇ ਸੀ ਅਤੇ ਅੱਗ ਲੱਗ ਜਾਂਦੀ ਸੀ। ਸੋ ਉੱਦਾਂ ਉਹ ਇਸੇ ਤਰ੍ਹਾਂ ਇਹਦੇ ਵਿੱਚ, ਇਹਦੇ ਪਿਸ਼ਾਬ ਵਿੱਚ ਇੱਦਾਂ ਦੀ ਸ਼ਕਤੀ ਹੈ, ਸਰਬੇ ਦੇ ਸ਼ੇਰ ਨੂੰ ਅੱਗ ਲਾ ਦਿੰਦਾ ਹਰੇਕ ਦਿਨ ਨੂੰ, ਨਹੀਂ ਕੇਵਲ ਸ਼ੇਰ ਨੂੰ ਲੱਗਦੀ ਹੈ। ਸੋ ਉਹ ਉਹਨੂੰ ਵੀ ਪਾਈਏ ਮਾਇਆ ਚੁੰਬੜੀ ਹੋਈ ਆ ਸਰਬੇ ਨੂੰ।
ਬਾਬਾ ਜੀ ਦੇਖੇ ਤਾਂ ਨਹੀਂ ਕਦੇ ਜਾਨਵਰ ਕਦੇ?
ਅਗਲੇ ਜਨਮ ਆਪਾਂ ਸ਼ੇਰ ਦਾ ਲੈ ਲਾਂਗੇ, ਸਰਬੇ ਨਾਲ ਟੱਕਰ ਹੋ ਜੂਗੀ।
ਨਹੀਂ ਮਤਲਬ ਹੈਗੇ,
ਹਾਂ ਜੂ ਵਗੈਰਾ 'ਚ ਮਤਲਬ ਨਹੀਂ ਕਿਸੇ ਨੇ ਫੜਿਆ ਗਿਆ, ਪਰ ਇਹ ਜਿਹੜਾ ਤੁਸੀਂ ਇਨਸਾਈਕਲੋਪੀਡੀਆ ਨਾ ਜਾਨਵਰਾਂ ਦਾ, ਜਾਨਵਰਾਂ ਦਾ ਇਨਸਾਈਕਲੋਪੀਡੀਆ, ਉਹਦੇ 'ਚ ਇਹ ਟਾਈਪ ਕਰਿਓ ਉਹਦਾ ਫਿਰ ਦੱਸਣਗੇ ਵੀ ਹਾਂ ਉਹਦੀ ਸ਼ਕਲ ਵੀ ਦਿਖਾਉਣ ਕਿੱਦਾਂ ਦੀ। ਪੁਰਾਣਾ ਜਿਹੜਾ ਮਹਾਨ ਕੋਸ਼ ਸੀ ਨਾ ਉਹਦੇ ਵਿੱਚ ਇਹ ਇਹਨਾਂ ਦੀਆਂ ਫੋਟੋਆਂ ਸੀਆਂ। ਹੁਣ ਤਾਂ ਮਹਾਨ ਕੋਸ਼ ਬਿਨਾਂ ਫੋਟੋਆਂ ਤੋਂ ਛਾਪਣ ਲੱਗ ਗਏ ਨਾ। ਜਿਹੜਾ ਸਭ ਤੋਂ ਪਹਿਲਾਂ ਮਹਾਨ ਕੋਸ਼ ਕਾਂਡ ਸਿੰਘ ਨਾਭਾ ਨੇ ਬਣਾਇਆ ਸੀ ਉਹਦੇ ਸਾਰੇ ਜਾਨਵਰਾਂ ਦੀਆਂ ਫੋਟੋਆਂ ਅਤੇ ਸਾਰੇ ਪੰਛੀਆਂ ਦੀਆਂ ਫੋਟੋਆਂ ਨਹੀਂ ਦਿੱਤੀਆਂ ਸੀ, ਅਦਾ ਉਹਦਾ ਨਾਂ ਨਾਲ ਫੋਟੋ। ਹਾਂ ਉੱਥੇ ਸ਼ਾਇਦ ਕਿਤੇ ਡਿਸਕਵਰੀ ਦਿਖਾ ਦੇਣ। ਚਲੋ ਅੱਗੇ ਕਰੋ ਕਿਰਪਾ।
ਮਾਂਜਾਰ
ਮਹਾਂਯਾਰ ਨਹੀਂ ਕਹਿਣਾ, ਹੋਰ ਅਰਥ ਹੋ ਜੂਗਾ। ਮਾਂਜਾਰ ਪੜ੍ਹ ਦਿਓ ਇਕੱਠਾ ਹੀ।
ਮਾਂਜਾਰ
ਬੋਲੋ ਵਾਹਿਗੁਰੂ।
ਚਲੋ ਮਾਂਜਾਰ ਗਾਡਰ ਔਰ ਲੂਬਰਾ।
ਹਾਂ ਮਾਂਜਾਰ ਕਹਿੰਦੇ ਬਿੱਲੀ ਨੂੰ, ਬਿੱਲੀ ਦੇ ਘਰ ਲਿਖ ਲਓ ਮਾਂਜਾਰ ਬਿੱਲਾ। ਬੋਲੋ ਸਾਰੇ ਮਾਂਜਾਰ ਗਾਡਰ ਔਰ ਲੂਬਰਾ।
ਮਾਂਜਾਰ ਗਾਡਰ ਔਰ ਲੂਬਰਾ।
ਮਾਂਜਾਰ ਬਿੱਲਿਆਂ ਨੂੰ ਵੀ ਮਾਇਆ ਲੱਗੀ ਹੈ, ਗਾਡਰ ਮੈਨੇ ਭੇਡ ਸ਼ੀਪ, ਸੋ ਇਹਨਾਂ ਨੂੰ ਵੀ ਮਾਇਆ ਚੁੰਬੜੀ ਹੈ। ਲੂਬੜਾ ਲੂੰਬੜ ਫੋਕਸ ਫੋਕਸ ਲੂੰਬੜ ਇਹਨਾਂ ਨੂੰ ਵੀ ਮਾਇਆ ਲੱਗੀ ਹੈ।
ਬਿਰਖ ਮੂਲ ਮਾਇਆ ਮਹਿਪਰਾ।
ਆਹ ਜਿਹੜੇ ਬਿਰਸਾਂ ਦੀਆਂ ਜੜ੍ਹਾਂ ਨੇ ਦਰਖਤਾਂ ਨੇ ਉਹਨਾਂ ਨੂੰ ਵੀ ਮਾਇਆ ਲੱਗੀ ਹੈ ਵੀ ਅਸੀਂ ਬੂਟੇ ਪੈਦਾ ਕਰਦੇ ਹਾਂ।
ਬਾਬਾ ਜੀ ਬਿੱਲੇ ਅਤੇ ਬਾਗੜ ਬਿੱਲੇ 'ਚ ਕੋਈ ਫਰਕ ਹੁੰਦਾ?
ਹਾਂਜੀ ਹਾਂ ਬੜਾ ਫਰਕ ਹੈ। ਬਾਗੜ ਬਿੱਲਾ ਜਿਹੜਾ ਨਾ ਉਹ ਕਹਿ ਲਓ ਵੀ ਕਹਿ ਲਓ ਬਘਿਆੜ ਦੀ ਸ਼ਕਲ ਦਾ ਛੋਟਾ ਜਿਹਾ ਹੁੰਦਾ ਬਾਗੜ ਬਿੱਲਾ, ਬਿੱਲੇ ਤੋਂ ਵੱਡਾ ਹੁੰਦਾ, ਸ਼ਕਲ ਬਿੱਲੇ ਵਰਗੀ ਹੁੰਦੀ ਹੈ ਪਰ ਹਿੰਸਕ ਜਾਨਵਰ ਹੈ ਉਹ ਵੀ ਸ਼ੇਰ ਵਾਂਗੂ ਮਾਸ ਖਾਂਦਾ
ਮਾਰ ਦਿੰਦਾ ਬੰਦੇ ਨੂੰ ਹੈ ਨਾ। ਹਾਂ
ਚਲੋ ਬਿਰਖ ਮੂਲ ਮਾਇਆ ਦਾ ਪਰ ਜਿਹੜੇ ਬਿਰਖਾਂ ਦੇ ਮੁੱਢ ਨੇ ਜੜ੍ਹਾਂ ਨੇ ਇਹਨਾਂ ਨੂੰ ਵੀ ਮਾਇਆ ਲੱਗੀ ਪਈ ਆ, ਇਹ ਵੀ ਮਾਇਆ 'ਚ ਪਰੇ ਨੇ।
ਮਾਇਆ ਅੰਤਰ ਦੇਵ।
ਮਾਇਆ ਦੇ ਅੰਦਰ ਜਿੰਨੇ ਦੇਵਤੇ ਨੇ ਵੱਡੇ ਛੋਟੇ ਸਾਰੇ ਇਹ ਵੀ ਮਾਇਆ ਵਿੱਚ ਭਿੱਜੇ ਪਏ ਨੇ, ਸਨਿਗਧ ਹੋ ਰਹੇ ਨੇ। ਹੋਰ
ਸਾਗਰ ਇੰਦਰਾ ਔਰ ਤਰਤੇਵ।
ਸਾਗਰ ਨੂੰ ਵੀ ਮਾਇਆ, ਸਮੁੰਦਰ ਨੂੰ ਕਹਿੰਦਾ ਵੀ ਮੈਂ ਸਾਰਿਆਂ ਦਾ ਇਹਨੇ ਅੱਧੀ ਸ੍ਰਿਸ਼ਟੀ ਨੂੰ ਮੈਂ ਪਾਲ ਰਿਹਾ। ਅੱਧੀ ਸ੍ਰਿਸ਼ਟੀ ਪਾਣੀ 'ਚ ਆ ਨਾ, 24 ਲੱਖ ਜੂਨਾਂ ਵਿੱਚੋਂ 84 ਲੱਖ 'ਚੋਂ 24 ਲੱਖ ਪਾਣੀ 'ਚ ਉਹਨੂੰ ਸਾਗਰ ਨੂੰ ਅਹੰਕਾਰ ਹੈ ਮੈਂ ਇਹਨਾਂ ਨੂੰ ਪਾਲਦਾ। ਜਾਂ ਇੰਦਰਾ, ਇੰਦਰਾ ਨਾਮ ਲਕਸ਼ਮੀ ਦਾ, ਇੱਥੇ ਇੰਦਰਾ ਗਾਂਧੀ ਨੇ ਤਾਂ ਹੀ ਸ਼ਾਇਦ ਆ ਨਾਂ ਰੱਖਿਆ ਹੁਣ ਮੈਂ ਲਕਸ਼ਮੀ ਦੀ ਅਵਤਾਰ ਹਾਂ। ਸੋ ਇੰਦਰਾ ਲਕਸ਼ਮੀ ਦਾ, ਇੰਦਰ ਦੇਵਤੇ ਦਾ ਇੱਥੇ ਭਾਵ ਨਹੀਂ, ਇੰਦਰਾ ਲਕਸ਼ਮੀ ਉਹਨੂੰ ਵੀ ਇਹ ਮਾਇਆ ਚੁੰਬੜੀ ਹੈ ਕਿ ਮੈਂ ਵਿਸ਼ਨੂੰ ਦੇ ਘਰ ਵਾਲੀ ਹਾਂ। ਅਤੇ ਧਰਤੇ ਧਰਤੀ ਨੂੰ ਵੀ ਇਹ ਵੀ ਮੈਨੇ ਨਿਸ਼ਚੇ ਕਰਕੇ ਇਹ ਵੀ ਨਿਸ਼ਚਾ ਕਰੋ ਵੀ ਧਰਤੀ ਨੂੰ ਵੀ ਮਾਇਆ ਲੱਗੀ ਹੈ। ਧਰਤੀ ਨੂੰ ਕੀ ਮਾਇਆ ਲੱਗੀ? ਮੇਰੇ ਜੀ ਮੇਰੇ ਉੱਤੇ ਇੰਨੇ ਜੀ ਪੈਦਾ ਹੋ ਕੇ ਮੇਰੇ 'ਤੇ ਵੱਸ ਰਹੇ ਨੇ, ਮੈਂ ਇੰਨਿਆਂ ਨੂੰ ਫੂਡ ਦੇ ਰਹੀ ਹਾਂ, ਅਨਾਜ ਉਗਾ ਕੇ ਦੇ ਰਹੀ ਹਾਂ, ਮਾਇਆ ਲੱਗੀ ਹੈ। ਚਲੋ
ਕਹਿ ਕਬੀਰ ਜਿਸ ਉੱਧਰ ਤਿਸ ਮਾਇਆ।
ਕਬੀਰ ਕਹਿੰਦਾ ਮੈਂ ਹੁਣ ਗੱਲ ਮੁੱਕਦੀ ਕਰਾਂ, ਇਹਨਾਂ ਨੂੰ ਮਾਇਆ ਦੱਸ ਕੇ ਵੀ ਇਹ ਮਾਇਆ 'ਚ ਨੇ ਨਿਰਣਾ ਕੀ ਕੀਤਾ ਵੀ ਜਿਹਨੂੰ ਢਿੱਡ ਲੱਗਿਆ ਉਹਨੂੰ ਮਾਇਆ ਹੀ ਹੈ ਨਾ। ਥੋੜ੍ਹੇ ਜਿਹੇ ਥੋੜ੍ਹਾ ਜਿਹਾ ਗੋਲ ਜੋ ਗੋਲ ਦਿਆਰੇ ਦਾ ਥੋੜ੍ਹਾ ਜਿਹਾ ਸਮਾਨ ਮਾਇਆ ਢਿੱਡ ਲਾ ਦਿੱਤਾ, ਜਿਹਨੂੰ ਢਿੱਡ ਲੱਗਿਆ ਉਹਨੂੰ ਮਾਇਆ ਹੀ, ਪੇਟ ਪੇਟ ਕਰਕੇ ਮਾਇਆ ਚੁੰਬੜੀ ਹੈ, ਇਹ ਰੌਲੇ ਸਾਰੇ ਢਿੱਡ ਦੇ ਹੀ ਨੇ।
ਹਾਂ
ਜਿਹੜਾ ਢੋਲਕੀ ਜਿੰਨਾ ਕਹਾ ਜਾਣ ਵੱਡੇ ਡਰੰਮ ਜਿੱਡਾ ਵੀ ਆ ਕਈ ਜਾਂਦਾ ਇਹਦਾ ਹੀ ਝੱਕਣਾ ਸਾਰਾ। ਹਾਂ ਚਲੋ ਤਬ ਫਿਰ ਜਗਿਆਸੂ ਨੇ ਪੁੱਛਿਆ ਮਹਾਰਾਜ ਸਾਰਿਆ ਸੰਸਾਰ ਮਾਇਆ 'ਚ ਕਹਿ ਦਿੱਤਾ, ਕੋਈ ਬਚਿਆ ਵੀ ਹੈ ਮਾਇਆ ਤੋਂ? ਉਹ ਤਾਂ ਦੱਸੋ ਮਾਇਆ ਦੀ ਪਕੜ ਤੋਂ ਬਾਹਰ ਵੀ ਹੈ ਕੋਈ? ਹੁਣ ਉਹ ਦੱਸ ਰਹੇ ਨੇ ਇੱਥੇ
ਤਬ ਛੂਟੇ ਜਬ ਸਾਧੂ ਪਾਇਆ।
ਹਾਂ ਜਦੋਂ ਕਿਸੇ ਪੂਰਨ ਬ੍ਰਹਮ ਗਿਆਨੀ ਦਾ ਮਿਲਾਪ ਹੋ ਗਿਆ, ਗੁਰੂ ਦਾ ਮਿਲਾਪ ਹੋ ਗਿਆ, ਐਸੇ ਗੁਰੂ ਰਾਮ ਜਿਹੜੇ ਨੇ ਉਹਨਾਂ ਨਾਲ ਮਿਲਾਪ ਹੋਇਆ ਅਤੇ ਫਿਰ ਤਾਂ ਮਾਇਆ ਖੇੜਾ ਛੱਡਦੀ ਹੈ।
ਜਬ ਲਗ ਮੇਰੀ ਮੇਰੀ ਕਰੈ।
ਜਿੰਨਾ ਚਿਰ ਮਨੁੱਖ ਈਗੋ ਵਿੱਚ ਕਹਿੰਦਾ ਹੈ ਆਹ ਮੇਰਾ ਬੋਡੀ, ਮੇਰਾ ਰੂਪ, ਮੇਰੀ ਅਕਲ, ਮੇਰਾ ਮਕਾਨ, ਮੇਰੀ ਟਰਾਂਸਪੋਰਟ, ਜਿੰਨਾ ਚਿਰ ਮੇਰੀ ਮੇਰੀ ਕਰਦਾ ਨਾ ਉਹਨਾਂ ਚਿਰ
ਤਬ ਲੱਗ ਕਾਜ ਏਕ ਨਹੀਂ ਸਰੈ।
ਉਹਨਾਂ ਚਿਰ ਇਹਦਾ ਕੰਮ ਕੋਈ ਨਹੀਂ ਸੌੜਦਾ, ਕੋਈ ਕੰਮ ਨਹੀਂ ਪੂਰਾ ਹੁੰਦਾ ਮੇਰੀ ਮੇਰੀ ਕਰਦਾ ਹੈ।
ਜਬ
ਜੇ ਤੇਰੀ ਤੇਰੀ ਕਰਨ ਲੱਗ ਜਾਏ ਨਾ ਫਿਰ ਕੰਮ ਸਾਰੇ ਸੌੜ ਜਾਣ, ਕਰਦਾ ਮੇਰੀ ਮੇਰੀ ਹੈ।
ਜਬ ਮੇਰੀ ਮੇਰੀ ਮਿਟ ਜਾਏ,
ਹਾਂ ਜਦੋਂ ਇਹਦੀ ਮੇਰੀ ਤੇਰੀ 'ਚ ਬਦਲ ਜਾਵੇ ਨਾ, ਤੂੰ 'ਚ ਬਦਲ ਜਾਵੇ ਮੈਂ, ਫਿਰ
ਤਬ ਪ੍ਰਭ ਕਾਜ ਸਵਾਰ ਹੈ ਆਏ।
ਫਿਰ ਪਰਮੇਸ਼ਰ ਉਹਦੇ ਸਾਰੇ ਕੰਮ ਸਵਾਰ ਦਿੰਦਾ ਹੈ ਵੀ ਮੇਰਾ, ਹਾਂ
ਐਸਾ ਗਿਆਨ
ਮੇਰੇ ਤੋਂ ਤੂੰ 'ਚ ਬਦਲ ਗਿਆ,
ਐਸਾ ਗਿਆਨ ਵਿਚਾਰ ਮਨਾ,
ਇਹ ਮੇਰੇ ਮਨਾ ਇੱਦਾਂ ਦਾ ਗਿਆਨ ਦੀ ਵਿਚਾਰ ਕਰ, ਮੇਰੀ ਦਾ ਛੱਡ ਤੇਰੀ ਵਾਲੇ ਪਾਸੇ ਆ, ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ 13-13 ਤੋਲ ਕੇ ਹੀ ਦੱਸਤਾ ਸੀ। ਹਾਂਜੀ ਤੇਰਾ ਹੀ ਆ ਮਹਾਰਾਜ, ਤੇਰਾ ਹੀ ਆ। ਫਿਰ ਘਟਿਆ ਉੱਥੇ ਕੁਛ, ਕਿੰਨਾ ਮੋਦੀ ਖਾਨਾ ਵਧਿਆ। ਹਾਂਜੀ
ਹਰ ਕੀ ਨਾ ਸਿਮਰਹੋ ਦੁੱਖ ਭੰਜਨਾ।
ਹਾਂ ਜਿਹੜਾ ਦੁੱਖ ਭੰਜਨ ਪਰਮੇਸ਼ਰ ਹੈ ਉਸ ਹਰੀ ਨੂੰ ਕਿਉਂ ਨਹੀਂ ਸਿਮਰਦਾ, ਕਿਉਂ ਨਹੀਂ ਯਾਦ ਕਰਦਾ।
ਰਹਾਉ ਜਬ ਲਗ ਸਿੰਘ ਰਹੇ ਬਨ ਮਾਹ।
ਹਾਂ ਹੁਣ ਫਿਰ ਆਊਗਾ ਸਰਵੇ ਦੀ ਗੱਲ, ਜਿੰਨਾ ਚਿਰ ਸ਼ੇਰ ਜੰਗਲ 'ਚ ਰਹਿੰਦਾ, ਬਣ ਵਿੱਚ ਰਹਿੰਦਾ, ਉਹਨਾਂ ਚਿਰ
ਤਬ ਲੱਗ ਬਨ ਫੁੱਲੇ ਨਹਿ ਫੁੱਲੇ ਹੀ ਨਾ ਹੈ।
ਜਲਾਵਾਂ ਨਹੀਂ ਲਾਈਆਂ,
ਤਬ ਲੱਗ ਬਨ ਫੁੱਲੇ,
ਤਬ ਲੱਗ ਤੇ ਵਿਸ਼ਰਾਮ ਨਹੀਂ ਲਾਇਆ, ਤਬ ਲੱਗ
ਬਨ ਫੁੱਲੇ ਹੀ ਨਾ ਹੈ।
ਉਹਨਾਂ ਚਿਰ ਬਣ ਕਿੱਥੇ ਪ੍ਰਫੁੱਲਤ ਹੁੰਦਾ, ਜਿੰਨਾ ਸ਼ੇਰ ਜੰਗਲ 'ਚ ਹੁੰਦਾ, ਮਿਰਗ ਲੁਕੇ ਰਹਿੰਦੇ ਨੇ ਵਿਚਾਰੇ, ਗਿੱਦੜ ਆਦਿਕ ਲੁਕੇ ਰਹਿੰਦੇ ਨੇ ਵੀ ਖਾਊ ਸਾਨੂੰ ਜਾਂ ਮੁਕਾਈ ਜਾਂਦਾ, ਇਉਂ ਬਣ ਵਿੱਚ ਪ੍ਰਫੁੱਲਤਾ ਨਹੀਂ ਹੁੰਦੀ। ਹਾਂਜੀ
ਜਬ ਹੀ ਸਿਆਰ
ਆ ਗਏ ਨਾ, ਸਿਆਰ ਹੁਣ
ਸਿੰਘ
ਗਿੱਦੜ ਨਹੀਂ ਇਹ ਸਰਬਾ, ਜਬ ਹੀ ਸਿਆਰ ਸਿੰਘ ਕੋ ਖਾਏ, ਗਿੱਦੜ ਤਾਂ ਨਹੀਂ ਸ਼ੇਰ ਨੂੰ ਖਾ ਸਕਦਾ, ਤੁਸੀਂ ਕਹਿੰਦੇ ਹੈ ਨਹੀਂ, ਹੁਣ ਇੱਥੇ ਆਇਆ ਉਹ ਨਾਂ ਦੇਖੋ ਸਿਆਲ, ਉਹ ਸਿਆਲ ਸੀ, ਇਹ ਕੀ ਹੈ ਅਤੇ ਫਰਕ ਹੈ ਨਾ। ਜੇ ਗਿੱਦੜ ਦਾ ਅਰਥ ਕਰੀਏ ਗਿੱਦੜ ਖਾ ਜੂ ਸ਼ੇਰ ਨੂੰ, ਇਸ ਕਰਕੇ ਜਬ ਹੀ ਸਿਆਰ,
ਜਬ ਹੀ ਸਿਆਰ
ਸਿੰਘ ਕੋ ਖਾਏ,
ਸਿੰਘ ਕੋ ਖਾਏ।
ਹਾਂ ਤੇ ਜਦੋਂ ਸਰਬਾ ਜਿਹੜਾ ਉਸ ਸ਼ੇਰ ਨੂੰ ਖਾ ਜਾਂਦਾ ਦਾ ਮਾਰ ਕੇ, ਫਿਰ ਅੰਤਰੀ ਵਰਥ ਕੀ, ਸਾਡੇ ਅੰਦਰ ਵੀ ਇੱਕ ਸਰਬਾ ਬੈਠਾ ਹੈ, ਹੰਕਾਰ ਰੂਪੀ ਸ਼ੇਰ ਜਿਹੜਾ ਸਾਡਾ ਸਰਬਾ। ਹਾਂਜੀ ਉਹ ਸਰਬਾ ਕਿਹੜਾ ਹੈ, ਨਿਮਰਤਾ ਰੂਪੀ ਸਰਬਾ, ਹੰਕਾਰ ਰੂਪੀ ਸ਼ੇਰ ਨੂੰ ਖਾ ਜਾਵੇ।
ਫੁੱਲ ਰਹੀ ਸਗਲੀ ਬਨ ਰਾਏ,
ਫਿਰ ਤਾਂ ਸਾਰੀ ਬਨਸਪਤੀ ਪ੍ਰਫੁੱਲਤ ਰਹਿੰਦੀ ਹੈ ਜੰਗਲ ਦੀ ਐਵੇਂ। ਹਾਂਜੀ
ਜੀਤੋ ਬੂਢੈ ਹਾਰੋ ਤਿਰੈ,
ਜੀਤੋ ਬੂਢੈ ਹਾਰੋ ਤਿਰੈ, ਜਿਹਨੇ ਆਪਣੇ ਆਪ ਨੂੰ ਜਿੱਤਿਆ ਸਮਝਿਆ, ਕਬੀਰ ਸਾਹਿਬ ਕਹਿੰਦੇ ਡੁੱਬਦਾ ਹੋਈ ਹੈ ਜਿਹੜਾ ਆਪਣੇ ਆਪ ਨੂੰ ਜੇਤੂ ਸਮਝਦਾ,
ਅਤੇ
ਹਾਰਦਾ ਕੌਣ ਹੈ, ਜਿਹੜਾ ਜਿਹਨੇ ਜਿੱਤਦਾ ਕੌਣ ਹੈ, ਹਾਰੋ ਤਿਰੈ, ਜਿਹਨੇ ਜ਼ਿੰਦਗੀ 'ਚ ਆਪਣੇ ਨੂੰ ਹਾਰਿਆ ਮੰਨਿਆ ਵੀ ਭਾਈ ਉਹੀ ਤਰਦਾ, ਤੇਰਾ ਮੈਨੇ ਤਰਦਾ, ਜਿਹੜੇ ਆਪਣੇ ਜਿੱਤਣਾ ਮੰਨਦਾ ਉਹੀ ਡੁੱਬਦਾ, ਜਿਹੜੇ ਆਪਣੇ ਨੂੰ ਹਾਰ ਮੰਨ ਲੈਂਦੇ ਨਾ, ਕਈ ਵਾਰੀ ਆ ਘਰਾਂ 'ਚ ਵੀ ਚਲੋ ਝਗੜੇ ਪੈ ਜਾਂਦੇ ਨੇ ਘਰਵਾਲੀ ਅਤੇ ਘਰਵਾਲੇ ਦੇ, ਉਹ ਇੱਕ ਦੂਜੇ ਨੂੰ ਕੰਟਰੋਲ ਕਰਦੇ ਨੇ, ਮੈਂ ਘਰਵਾਲੀ ਨੂੰ ਕੰਟਰੋਲ ਕਰਾਂ, ਮੈਂ ਘਰਵਾਲੇ ਨੂੰ ਕਰਾਂ, ਇਹ ਮੁਕਾਬਲਾ ਬਣਿਆ ਰਹਿੰਦਾ। ਪਰ ਮਹਾਰਾਜ ਕਬੀਰ ਸਾਹਿਬ ਕਹਿੰਦੇ ਜਿਹੜੇ ਪਾਏ ਆਪਣੇ ਜਿੱਤਾਂ ਮਨ ਮਨ ਮੰਨਦੇ ਨੇ ਡੁੱਬਦੇ ਉਹੀ ਨੇ, ਜਿਹੜੇ ਆਪਣੇ ਨੂੰ ਹਾਰ ਮੰਨ ਜਾਂਦੇ ਨੇ ਫਿਰ ਉਹੀ ਭਾਈ ਧਰਦਾ, ਸਾਰੇ ਪਾਸਿਆਂ ਤੋਂ ਹਾਰ ਜਾਵੇ, ਸਰੀਰਕ ਬਲ ਵੱਲੋਂ ਵੀ ਇਹ ਮੇਰਾ ਨਹੀਂ, ਬੁੱਧੀ ਦਾ ਬਲ ਵੀ ਮੇਰਾ ਨਹੀਂ, ਸੰਬੰਧੀਆਂ ਦਾ ਵੀ ਜਿਹੜਾ ਬਲ ਉਹ ਮੇਰਾ ਨਹੀਂ, ਸੋ ਇਸ ਤਰ੍ਹਾਂ ਆਪਣੇ ਆਪ ਨੂੰ ਹਾਰਿਆ ਮੰਨੇ ਮਾਰ ਕੇ ਜਿੱਤ ਜਾਂਦਾ, ਉਹ ਤਰ ਜਾਂਦਾ, ਕਬੀਰ ਸਾਹਿਬ ਕਹਿੰਦੇ ਨੇ। ਚਲੋ
ਗੁਰ ਪ੍ਰਸਾਦੀ ਪਾਰ ਉਤਰੈ,
ਇਉਂ ਗੁਰੂ ਦੀ ਕਿਰਪਾ ਨਾਲ ਭਾਈ ਉਹ ਪਾਰ ਉਤਰ ਜਾਂਦੇ ਨੇ।
ਦਾਸ ਕਬੀਰ ਕਹਿ ਸਮਝਾਏ,
ਮੈਂ ਦਾਸ ਕਬੀਰ ਇਹ ਗੱਲ ਤੁਹਾਨੂੰ ਸਮਝਾ ਰਿਹਾ, ਜੇ ਕੋਈ ਸਮਝਣ ਦਾ ਯਤਨ ਕਰੇ,
ਕੇਵਲ ਰਾਮ
ਕੇਵਲ
ਕੇਵਲ ਰਾਮ ਰਹੋ ਲਿਵ ਲਾਏ,
ਕੇਵਲ ਪਰਮੇਸ਼ਰ ਰਾਮ ਜਿਹੜਾ ਉਹਦੇ ਨਾਲ ਭਾਈ ਆਪਣੀ ਲਿਵ ਲਾ ਕੇ ਰੱਖੀ। ਚਲੋ ਜੀ ਪੜ੍ਹੋ ਇੱਕ ਸ਼ਬਦ ਹੋਰ।
ਸਤਰ ਸਹੀ,
ਨਹੀਂ ਇਹ ਸਹੀ ਤਾਂ ਨਹੀਂ, ਸੱਤਰ ਸੈ,
ਸੱਤਰ ਸੈ ਸਲਾਰ ਹੈ ਜਾਂ ਕੇ,
700 ਸਲਾਰ ਮੈਨੇ ਸਰਦਾਰ ਹੈ ਰੱਬ ਦੇ ਦਰਬਾਰ 'ਚ, ਇਹ ਸ਼ਬਦ ਉਚਾਰ ਰਹੇ ਨੇ ਕਿ ਉਹਦੇ ਦਰ ਵਿੱਚ ਕਿੰਨਾ 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 ਦੀ ਸਭਾ ਲੱਗੀ ਹੋਈ ਹੈ ਪਰਮੇਸ਼ਰ ਦੇ, ਜਿਵੇਂ ਰਾਜੇ ਨਾ ਆਪਣੇ ਦਰਬਾਰ ਵਿੱਚ ਜਰਨੈਲ ਰੱਖਦੇ ਨੇ, ਸਰਦਾਰ ਰੱਖਦੇ ਨੇ, ਪਰਮੇਸ਼ਰ ਨੇ ਵੀ ਆਪਣੀ ਸਭਾ ਵਿੱਚ 700 ਸਰਦਾਰ ਉਹਦੇ ਦਰ 'ਤੇ ਇੱਕ ਅੱਧਾ ਨਹੀਂ 70-100 ਸੇਵਾ ਕਰ ਰਿਹਾ। ਪੈਗੰਬਰ ਕਿੰਨੇ ਕਿੰਨੇ ਉਹਦੇ ਦਰ 'ਤੇ?
125,000 ਪੈਗੰਬਰ ਤਾਂ ਕਿ
ਪੈਗੰਬਰ ਤਾਂ ਕਿ ਉਹਦੇ ਦਰ 'ਤੇ 125,000 ਪੈਗੰਬਰ, ਮੁਹੰਮਦ ਵਰਗੇ ਕਿੰਨੇ ਹੋਰ ਪੈਗੰਬਰ ਜਿਹੜੇ ਆਏ ਨੇ? ਇੱਕ ਅੱਧਾ ਨਹੀਂ, 100,000 ਹੀ, 125,000 ਹੈਗੇ।
ਸੇਖ ਜੋ ਕਹੀਏ ਕੋਟ 88,
ਜਿਹੜੇ ਸੇਖ ਬਜ਼ੁਰਗ ਨੇ, ਇਹਨਾਂ ਦੇ ਵੱਡਾ ਫਿਰਕਾ ਨੇ ਇਹਨਾਂ ਦਾ ਮੁਸਲਮਾਨਾਂ ਦਾ, ਉਹਨੂੰ ਸੇਖ ਕਹਿੰਦੇ ਨੇ। ਸੋ 88 ਕਰੋੜ ਸੇਖ ਉਹਦੇ ਦਰ 'ਤੇ ਕੰਮ ਕਰ ਰਹੇ ਪਰਮੇਸ਼ਰ ਦੇ। ਕੋਟ ਮੈਨ ਕਰੋੜ, 88 ਮੈਨ 88 ਹਾਂਜੀ।
ਸਪਨ ਕੋਟ
56 ਕਰੋੜ 56
ਜਾਂ ਕੇ ਖੇਲ ਖਾਸੀ,
ਹਾਂ ਖਾਸ ਜਿਹੜੇ ਨੇ ਉਹਦੇ ਖੇਲ ਖੇਲਾਂ ਵਾਲੇ ਜਾਦ ਮਾਧਵ ਜਿਹੜੇ ਨੇ 56 ਕਰੋੜ ਉਹਦੇ ਦਰ 'ਤੇ ਖੇਲਾਂ ਖੇਡਦੇ ਨੇ।
ਮੋਹ ਗਰੀਬ ਕੀ ਕੋ ਗੁਜਰਾਵੇ,
ਮੈਂ ਗਰੀਬ ਦੀ, ਕਬੀਰ ਕਹਿੰਦੇ ਜਿਹਦੀ ਐਡੀ ਵੱਡੀ ਸਭਾ ਹੈ, ਮੇਰੀ ਬੇਨਤੀ ਉੱਥੇ ਕੌਣ ਪਹੁੰਚਾਊਗਾ? ਗੁਜਰਾਵੇ ਮੈਂ ਪਹੁੰਚਾਉਣੀ ਅਪਣਾਉਣੀ, ਐਡਾ ਵੱਡਾ ਜਿਹਦੀ ਸਭਾ ਲੱਗੀ ਹੈ, ਮੇਰੀ ਉੱਥੇ ਬੇਨਤੀ ਕਿਵੇਂ ਪਹੁੰਚੇ? ਗੁਜਰਾਵੇ ਮੈਂ ਪਹੁੰਚਣਾ ਅਪੜਨਾ।
ਮਜਲਿਸ ਦੂਰ ਮਹਿਲ ਕੋ ਪਾਵੇ,
ਮਜਲਿਸ ਮੈਂ ਸਭਾ, ਉਹਦੀ ਐਡੀ ਵੱਡੀ ਸਭਾ ਹੈ ਅਤੇ ਸਰੂਪ ਨੂੰ ਕਿਵੇਂ ਉਹਦੇ ਨੂੰ ਪਾਵਾਂ? ਬੜਾ ਪਾਉਣਾ ਕਠਿਨ ਹੈ ਐਡੀ ਸਭਾ ਵਿੱਚ ਬੈਠੇ ਨੂੰ।
ਰਹਾਓ 33 ਕਰੋੜੀ ਹੈ,
ਹੈ ਠੀਕ ਹੈ ਤਾਂ ਬਸਰਾਮ ਠੀਕ ਕਰ ਲਿਆ, ਜਾਊਂ ਹੀ ਬ੍ਰੇਕ ਲਾ ਕੇ, ਬਸਰਾਮ ਠੀਕ ਹੋ ਗਿਆ। ਚਲੋ 33 ਕਰੋੜੀ ਹੈ,
33 ਕਰੋੜ ਹੈ
ਖੇਲ ਖਾਨਾ, ਖੇਲ ਮੈਨੇ ਰਸੋਈ, ਖਾਣਾ ਮੈਨੇ ਛਕਣ ਵਾਲੇ। 33 ਕਰੋੜ ਦੇਵਤਾ ਉਹਦੇ ਦਰ 'ਤੇ ਰਸੋਈ ਦੇ ਮੂਹਰੇ ਛਕਣ ਵਾਲੇ ਨੇ ਖਾਣਾ, ਇੰਨੇ ਦੇਵਤੇ ਛਕਦੇ ਨੇ ਉਹਦੇ ਦਰ 'ਤੇ। ਹਾਂਜੀ
84 ਲੱਖ ਫਿਰੇ ਦੀਵਾਨਾ,
84 ਲੱਖ ਜੂਨ ਸਭ ਭਾਈ ਦੀਵਾਨਾ ਹੋਏ ਫਿਰੇ ਨੇ, ਹਾਂ ਉਹ ਤੋਂ ਖੁੰਝੇ ਹੋਏ।
ਬਾਬਾ ਆਦਮ
ਕਹੋ ਤੇ ਵਿਸਰਾ,
ਬਾਬਾ ਆਦਮ ਕਹੋ ਕਿਸ ਨਜ਼ਰ ਦਿਖਾਈ,
ਇਉਂ ਬਾਬੇ ਆਦਮ ਨੂੰ ਜਿਹੜੀ ਸੀ ਇੱਦਾਂ ਦੀ ਨਜ਼ਰ ਦਿਖਾਉਣਾ ਕੀਤੀ ਸੀ, ਜਾਂ ਆਦਮ ਨਾਮ ਸ਼ਿਵ ਜੀ ਨੂੰ ਮੰਨਿਆ ਗਈਆਂ ਨੇ, ਸ਼ਿਵ ਜੀ ਨੂੰ ਜਿਹੜਾ ਸੀ ਇੱਦਾਂ ਨਜ਼ਰ ਜਦੋਂ ਦਿਖਾਉਣਾ ਕੀਤੀ ਕਿ ਅਗਲੀ ਲਾਈਨ 'ਚ ਖੋਲਿਆ,
ਉਨ ਭੀ ਪਿਸਤ
ਨਾਮ ਸਵਰਗ ਦਾ, ਮੁਸਲਮਾਨ ਬੋਲੀ 'ਚ ਪਿਸਤ ਕਹਿੰਦੇ ਨੇ ਸਵਰਗ ਨੂੰ। ਕਨੇਰੀ ਪਾਈ ਸ਼ਿਵ ਜੀ ਨੇ ਵੀ ਕਹਿੰਦੇ
ਪਾਈ,
ਹਾਂ ਪਿਸਤ ਜਿਹੜੀ ਸੀ ਕਨੇਰੀ ਬਹੁਤੀ ਪਾਉਣਾ ਕੀਤੀ, ਮੋਖ ਜਿਹੜੀ ਸੀ, ਹਾਂ
ਦਿਲ ਖੁਸ਼ਹਾਲ ਜਾਂ ਕੈ ਜਰਦ ਰੂਬਾਨੀ,
ਜਿਹਦੇ ਦਿਲ ਵਿੱਚ ਖਲ ਹਲ ਮੈਨੇ ਗੜਬੜ ਹੈ ਨਾ, ਘਬਰਾਹਟ ਹੈ, ਰੂਹ ਮੈਨੇ ਚਿਹਰਾ, ਬਾਨੀ ਮੈਨੇ ਰੰਗ, ਉਹਦੇ ਮੂੰਹ ਦਾ ਰੰਗ ਪਤਾ ਕਿਹਾ ਜਾ ਹੁੰਦਾ ਹੈ? ਜਰਦ ਪੀਲਾ, ਜਿਹਦੇ ਅੰਦਰ ਪਾਪ ਹੈ, ਜਿਹਦੇ ਅੰਦਰ ਗੜਬੜ ਹੈ, ਘਬਰਾਹਟ ਹੈ ਕਿਸੇ ਪ੍ਰਕਾਰ ਦੀ, ਉਹਦੇ ਚਿਹਰੇ 'ਤੇ ਲਾਲੀ ਨਹੀਂ ਰਹਿ ਜਾਂਦੀ, ਉਹਦਾ ਚਿਹਰੇ ਤੋਂ ਪਛਾਣ ਲੈਂਦਾ ਵੀ ਇਹ ਗੜਬੜ ਵਾਲਾ ਚਿਹਰਾ, ਪੀਲਾ ਹੋਇਆ ਹੁੰਦਾ, ਜਿਹਦੀਆਂ ਲਾਲੀਆਂ ਨੇ ਪਤਾ ਵੀ ਸਿਮਨ ਵਾਲਾ ਚਿਹਰਾ। ਖਾਸ ਕਰਕੇ ਜਿਹੜੇ ਇੰਡੀਆ ਦੀ ਪੁਲਿਸ ਹੈ ਨਾ, ਉਹਨਾਂ ਦਾ ਦੇਖਿਆ ਕਰੋ ਕਿਤੇ, ਇੱਥੇ ਵਾਲੇ ਦੀ ਨਹੀਂ ਗੱਲ ਕਰਦੇ, ਇੰਡੀਆ ਦੇ, ਚਲੋ ਉੱਥੇ ਵੀ ਸਾਰੀ ਪੁਲਿਸ ਦੀ ਨਹੀਂ ਗੱਲ ਕਰਦੇ, ਕੁਝ ਠੀਕ ਵੀ ਨੇ, ਪਰ ਜਿਹੜੇ ਗੜਬੜ ਵਾਲੇ ਚਿਹਰੇ ਨੇ ਦੇਖੋ ਨਾ, ਐਵੇਂ ਲੱਗਦਾ ਮੇਰੇ ਰਾਕਸ਼ਸ ਹੁੰਦੇ ਨੇ, ਭੂਤ ਹੁੰਦੇ ਨੇ ਜਿੱਦਾਂ, ਇੱਦਾਂ ਦੇ ਚਿਹਰੇ। ਹਾਂਜੀ
ਛੋਟਕ ਤੇਵ ਕਰੇ ਸ਼ੈਤਾਨੀ,
ਇਸ ਕਰਕੇ ਕਿ ਤੇਬਾਂ ਦਾ ਖਹਿੜਾ ਤੁਸੀਂ ਛੱਡ ਦਿੱਤਾ, ਉਹਦੇ ਸਿਧਾਂਤ ਨੂੰ ਨਹੀਂ ਜਾਣਨਾ ਕੀਤਾ, ਸ਼ੈਤਾਨ ਬਣ ਗਏ ਹੋ। ਹਾਂਜੀ
ਦੁਨੀਆ ਦੋਸ ਰੋਸ ਹੈ,
ਵਿਸਰਾਮ ਹੋ ਗਿਆ, ਦੁਨੀਆ ਦੋਸ
ਰੋਸ ਹੈ ਲੋਈ,
ਦੋਸ ਤਾਂ ਦੁਨੀਆ ਕਰਦੀ ਹੈ, ਲੋਈ ਕੌਣ? ਲੋ ਪ੍ਰਕਾਸ਼ ਨੂੰ ਜਿਹੜਾ ਪਰਮੇਸ਼ਰ ਹੈ, ਦੋਸ ਰੱਬ ਨੂੰ ਦਿੰਦੇ ਨੇ, ਗੁਨਾਹ ਆਪ ਕਰਦੀ ਹੈ ਦੁਨੀਆ, ਕੀਤੇ ਗੁਨਾਹਾਂ ਦਾ ਦੋਸ ਲੋਈ ਰੱਬ ਨੂੰ, ਲੋ ਪ੍ਰਕਾਸ਼ ਰੂਪ, ਲੋਈ ਦਾ ਅਰਥ ਹੈ ਪ੍ਰਕਾਸ਼ ਰੂਪ। ਕਬੀਰ ਦੇ ਘਰ ਵਾਲੀ ਨਾ ਲਿਖ ਲਿਓ ਵੀ ਕਬੀਰ ਦੁਨੀਆ ਦੋਸ ਕਰਦੀ ਹੈ ਅਤੇ ਦੋਸ ਲੋਈ ਨੂੰ ਦਿੰਦਾ, ਉਹ ਭਾਵ ਨਹੀਂ ਇੱਥੇ।
ਆਪਣਾ ਕੀਆ ਪਾਵੈ ਸੋਈ,
ਇਉਂ ਭਾਈ ਆਪਣਾ ਕੀਤਾ ਹਰ ਕੋਈ ਪਾਉਣਾ ਕਰਦਾ ਹੈ,
ਤੁਮ ਦਾਤੇ ਹਮ ਸਦਾ ਭਿਖਾਰੀ,
ਬਾਰਾ ਤੁਸੀਂ ਇਉਂ ਦਾਤੇ, ਅਸੀਂ ਤੁਹਾਡੇ ਦਰ ਦੇ ਸਦਾ ਹੀ ਮੰਗਤੇ ਭਿਖਾਰੀ। ਬੈਗਰ ਕਹਿੰਦੇ ਭਿਖਾਰੀ ਨੂੰ, ਬੈਗਰ, ਹਾਂ ਅਸੀਂ ਭਿਖਾਰੀ ਤੇਰੇ ਦਰ। ਚਲੋ
ਦਿਓ ਜੁਬਾਬ,
ਜੁਬਾਬ ਨਹੀਂ ਜਵਾਬ,
ਜਵਾਬ ਹੋਏ
ਜੇ ਰੱਬ ਦੇ ਮੂਹਰੇ ਜਵਾਬ ਕਰੀਏ ਹਰ ਗੱਲ ਨੂੰ, ਵਾਹੀ ਕਰੀ ਜਾਈਏ, ਕਿਉਂ ਐਂ ਕਿਉਂ ਹੋ ਗਿਆ, ਐਂ ਕਿਉਂ ਹੋਣਾ ਚਾਹੇ, ਕਿਉਂ ਵਾਹੀ ਵਾਲਾ ਜਿਹੜਾ ਇਹ ਜਵਾਬ ਹੈ। ਜਿਸ ਨਹੀਂ ਕਹਿੰਦੇ ਹਰ ਗੱਲ, ਹਾਂ ਠੀਕ ਹੈ ਮਹਾਰਾਜ ਜੋ ਕਰਿਆ ਠੀਕ ਹੈ ਠੀਕ ਹੈ, ਜਿਸ ਹੈ ਅਤੇ ਜਿਹੜਾ ਉਹਨੂੰ ਭਾਈ ਕਿਉਂ ਕਰਦਾ ਨਾ ਜਵਾਬ ਦਿੰਦਾ ਉਹਦੀ ਆਗਿਆ ਮੂਹਰੇ ਹੋਏ ਬਜਗਾਰੀ, ਉਹੀ ਬਜਗਾਰੀਆ ਬਣਦਾ। ਬਜਗਾਰੀਆ ਕਿਹਨੂੰ ਕਹਿੰਦੇ ਨੇ? ਗੁਨਾਹਗਾਰ, ਦੋਸ਼ੀ, ਅਸਲ ਦੋਸ਼ੀ ਉਹ ਹੈ। ਹਾਂ
ਦਾਸ
ਕਬੀਰ,
ਕਬੀਰ ਤੇਰੀ ਪਨਹੈ ਸਮਾਨਾ,
ਪਨਹੈ ਮੈਨੇ ਸ਼ਰਨ, ਮੈਂ ਕਬੀਰ ਹੇ ਵਾਹਿਗੁਰੂ ਤੇਰੀ ਸ਼ਰਨ ਵਿੱਚ ਸਮਾਇਆ। ਰਿਫਿਊਜ ਕਹਿੰਦੇ ਸ਼ਰਨ ਨੂੰ, ਰਿਫਿਊਜੀ
ਪੈਸਤ,
ਰਿਫਿਊਜ ਹਾਂ ਠੀਕ, ਸ਼ਰਨ
ਪੈਸਤ ਨਜੀ ਨਜੀਕ,
ਹਾਂ ਰਾਖ ਰਹਿਮਾਨਾ,
ਰਾਖ ਰਹਿਮਾਨਾ।
ਵਾਹਿਗੁਰੂ ਐਂ ਨੂੰ ਆ ਜਾਓ ਇੱਧਰ ਦੀ, ਸ਼ਾਬਾਸ਼ ਹੈ ਨਾ, ਉੱਪਰ ਦੀ ਲੰਘੇ ਜਾ, ਤੁਸੀਂ ਵਾਪਸ ਜਾਓਗੇ ਨਾ, ਹਾਂ ਉੱਪਰ ਦੀ ਲੰਘ ਜਾਓ ਹਾਲੇ 'ਚ। ਕਿੱਥੇ ਜਾਣਾ ਤੁਸੀਂ? ਇੱਧਰ ਚਲੋ, ਸ਼ਾਬਾਸ਼ ਚਲੋ, ਐਂ ਲੰਘ ਜਾਓ ਉੱਥੋਂ ਦੀ, ਸ਼ਾਬਾਸ਼ ਗੁੱਡ। ਹਾਂਜੀ, ਪਿਸ਼ਤ ਨਜ਼ੀਕ ਰਾਖ ਰਹਿਮਾਨਾ, ਸੋ ਰਹਿਮਾਨਾ ਰਹਿਮਤ ਕਰਨ ਵਾਲਾ ਕੌਣ? ਪਰਮੇਸ਼ਰ। ਉਹਨੂੰ ਨੇੜੇ ਸਮਝ ਹਰ ਵੇਲੇ, ਨਜ਼ੀਕ ਮੈਨੇ ਕੋਲ ਸਮਝ, ਬਸ ਇਹੀ ਮੇਰੇ ਲਈ ਸਵਰਗ ਹੈ, ਪਿਸ਼ਤ ਹੈ। ਕਬੀਰ ਸਾਹਿਬ ਕਹਿੰਦੇ ਮੈਂ ਪਰਮੇਸ਼ਰ ਜਿਹੜਾ ਰਹਿਮਤ ਕਰਨ ਵਾਲਾ ਰਹਿਮਾਨਾ ਮੈਨੇ ਜੋ ਰਹਿਮਤ ਕਰਦਾ ਦਇਆ ਕਰਦਾ ਹੈ, ਉਹਨੂੰ ਮੈਂ ਆਪਣੇ ਹਰ ਵੇਲੇ ਨੇੜੇ ਸਮਝਦਾ, ਸੋ ਮੇਰੇ ਲਈ ਤਾਂ ਇਹੀ ਸਵਰਗ ਹੈ। ਸੋ ਇੱਥੇ ਤੱਕ ਤੀ ਸਵੇਰ ਵਾਲਿਆਂ ਦਾ, ਚਲੋ ਪੜ੍ਹ ਲਓ ਮਗਲਾ ਪਤਾ ਸਾਰੇ ਇਕੱਠੇ, ਮਗਲਾ ਪਤਾ ਜਿੱਥੋਂ ਸ਼ੁਰੂ ਹੁੰਦਾ ਹੈ ਪੜ੍ਹ ਲਓ ਸਾਰੇ। ਹਾਂ ਹਾਂ ਦੇਖੋ ਸਾਰੇ ਬੋਲਦੇ ਨਾ ਇਕੱਠੇ, ਕਿੱਡੀ ਉੱਚੀ ਆਵਾਜ਼ ਆ ਰਹੀ ਹੈ। ਆ ਜਿਹੜਾ ਸ਼ਬਦ ਪੂਰਾ ਕੀਤਾ ਕਬੀਰ ਸਾਹਿਬ ਦਾ, ਇਹਦਾ ਲਾਸਟ ਪਤਾ ਪੜ੍ਹੋ, ਰੁਕੋ ਰੁਕੋ ਰੁਕੋ, ਇਹਨਾਂ ਨੂੰ ਅਜੇ ਨਹੀਂ ਸੁਰ ਚੱਲਿਆ। ਤੁਮ ਦਾਤੇ ਹਮ ਸਦਾ ਭਿਖਾਰੀ, ਲੱਭ ਗਿਆ ਕਿ ਨਹੀਂ ਚੌਥਾ ਪਤਾ? ਪਤਾ ਨਹੀਂ ਕਿੱਥੇ ਟੋਲੀ ਜਾਂਦੇ।
ਦਿਓ ਜਵਾਬ ਹੋਏ ਬਜਗਾਰੀ, ਦਾਸ ਕਬੀਰ ਤੇਰੀ ਪਨ ਹੈ ਸਮਾਨਾ, ਪੈਸਤਨ ਜੀਕ ਰਾਖ ਰਹਿਮਾਨਾ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।